ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ, ਜਹ ਦੇਖਾ ਤਹ ਦੀਨ ਦਇਆਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਾਂ ਸਾਰੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹਾਂ। ਜਿਵੇਂ ਅੰਨੇ ਦੇ ਹੱਥ ਵਿਚ ਡੰਗੋਰੀ ਹੁੰਦੀ ਹੈ, ਢੋ ਢੋ ਕੇ ਰਸਤਾ ਤੁਰ ਪੈਂਦਾ ਹੈ, ਇਸ ਤਰ੍ਹਾਂ ਗੁਰ ਸ਼ਬਦ ਦੀ ਡੰਗੋਰੀ ਲੈ ਕੇ ਆਪਾਂ ਅਗਿਆਨਤਾ ਦੇ ਅੰਧੇਰੇ ਦੇ ਕਾਰਨ, ਵੈਰਾਗ ਵਿਵੇਕ ਦੇ ਨੇਤਰ ਨਾ ਹੋਣ ਕਰਕੇ ਠੋਕਰਾਂ ਖਾ ਰਹੇ ਹਾਂ। ਸੋ ਆਓ ਸ਼ਬਦ ਦੀ ਡੰਗੋਰੀ ਪਕੜ ਕੇ ਪ੍ਰੇਮਾ ਭਗਤੀ ਦੇ ਰਸਤੇ ਚੱਲਣ ਦਾ ਯਤਨ ਕਰੀਏ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਸੁਣੋ ਜੀ।
ਮਾਰੂ ਮਹੱਲਾ ਪਹਿਲਾ।
ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ।
ਜਹ ਦੇਖਾ ਤਹ ਦੀਨ ਦਇਆਲਾ।
ਭਾਵੇਂ ਮੈਂ ਜਿੱਥੇ ਵੀ ਵੇਖਦਾ ਹਾਂ, ਤੈਂ ਉੱਥੇ ਦੀਨ ਗਰੀਬਾਂ ਦੇ ਉੱਤੇ ਨਾ ਦਇਆਲਾ, ਦਇਆ ਦਾ ਘਰ, ਕਿਰਪਾਲਤਾ ਕਰਨ ਵਾਲਾ ਪਰਮੇਸ਼ਰ ਹੀ ਦੇਖਦਾ ਹੈ। ਇਹ ਬ੍ਰਹਮਾਕਾਰ ਬਿਰਤੀ ਹੈ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਇਸ ਪ੍ਰਕਾਰ ਦਿਸਦਾ ਹੈ।
ਆਏ ਨਾ ਜਾਈ ਪ੍ਰਭ ਕਿਰਪਾਲਾ।
ਕਿਰਪਾ ਦਾ ਘਰ ਪ੍ਰਭੂ ਪਰਮੇਸ਼ਰ ਜੋ ਹੈ, ਪ੍ਰਭ ਪਰਮੇਸ਼ਰ ਨਾ ਤਾਂ ਆਉਂਦਾ ਨਾ ਜਾਂਦਾ, ਨਾ ਜਨਮ ਧਾਰ ਕੇ ਆਉਂਦਾ ਨਾ ਮਰ ਕੇ ਜਾਂਦਾ, ਇੱਕ ਰਸ ਰਹਿੰਦਾ ਹੈ। ਐਸਾ ਪਰਮੇਸ਼ਰ ਜੋ ਹੈ, ਖੰਡੇ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਚੈ। ਅੱਗੇ ਦੱਸਦੇ ਹਨ,
ਜੀਆ ਅੰਦਰ ਜੁਗਤ ਸਵਾਈ।
ਸਾਰੇ ਜੀਵਾਂ ਦੇ ਅੰਦਰ ਤੇ ਉਹ ਪਰਮੇਸ਼ਰ ਵਾਹਿਗੁਰੂ ਦੇ ਹੀ ਵਿਹਾਰਾਂ ਦੀ, ਖਾਣ ਪੀਣ ਦੀ, ਪਰਮਾਰਥ ਦੀ, ਇਹ ਜਿਹੜੀ ਚੇਤਨ ਸੱਤਾ ਰੂਪ ਇਹ ਜੁਗਤ ਜੁਗਤੀ ਜਿਹੜੀ ਹੈ ਸਮਾਈ ਲੀਨ ਹੋਈ ਵੀ ਹੈ।
ਰਹਿਓ ਨਿਰਾਲਮ ਰਾਜਾ।
ਪਰ ਉਹ ਰਾਜਾ ਰਾਜਾ ਪ੍ਰਕਾਸ਼ ਰੂਪ ਪ੍ਰਭੂ ਜੋ ਹੈ, ਆਪ ਹੀ ਨਿਰਾਲਮ ਅਸੰਗ ਰਹਿੰਦਾ ਹੈ।
ਜਗ ਤਿਸ ਕੀ ਛਾਇਆ।
ਇਹ ਸੰਸਾਰ ਉਹਦਾ ਪ੍ਰਤੀਬਿੰਬ ਹੈ, ਉਹਦੀ ਛਾਇਆ ਹੈ, ਜਿਵੇਂ ਸ਼ੀਸ਼ੇ ਆਪਣੀ ਛਾਇਆ ਦਿਸਦੀ ਹੈ ਨਾ, ਇਹ ਉਸੇ ਪ੍ਰਭੂ ਦੀ, ਕਿਉਂਕਿ ਜਿਹੜੀ ਕਲਪਿਤ ਵਸਤੂ ਹੁੰਦੀ ਹੈ ਦੇ ਸਥਾਨ ਤੋਂ ਵੱਖਰੀ ਨਹੀਂ ਹੋਇਆ ਕਰਦੀ। ਜਿਹੜੇ ਸ਼ੀਸ਼ੇ ਦੇ ਵਿੱਚ ਸਾਡੀ ਸ਼ਕਲ ਜਿਹੜੀ ਹੈ ਕਲਪਿਤ ਰੂਪੇ ਦਿਸਦੀ ਹੈ ਨਾ, ਤਾਂ ਉਹਦਾ ਅਧਿਸ਼ਠਾਨ ਸਾਡਾ ਸਰੀਰ ਹੈ। ਇਉਂ ਪ੍ਰਭੂ ਦੀ ਛਾਇਆ ਪ੍ਰਤੀਬਿੰਬ ਸੰਸਾਰ ਦੇ ਅੰਦਰ ਹੈ, ਉਹਦੇ ਆਸਰੇ ਹੀ ਹੈ।
ਜਿਸ ਬਾਪ ਨਾ ਮਾਇਆ।
ਉਹਦਾ ਕੋਈ ਬਾਪ ਪਿਤਾ ਤੇ ਮਾਇਆ ਮਾਤਾ ਨਹੀਂ ਹੈ, ਭਾਵ ਆਪਣੇ ਸਰੂਪ ਤੋਂ ਆਪ ਹੀ ਹੈ। ਇਸ ਕਰਕੇ ਨਾ ਤਿਸ ਬਾਪ ਨੇ ਮਾਇਆ ਕਿਨ ਤੂੰ ਜਾਇਆ, ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ, ਐਸਾ ਸਰੂਪ ਹੈ।
ਨਾ ਤਿਸ ਭੈਣ ਨਾ ਭਰਾਓ ਕਮਾਇਆ।
ਨਾ ਹੀ ਉਹਦਾ ਉਹਦੀ ਕੋਈ ਭੈਣ ਹੈ, ਨਾ ਹੀ ਉਹਦਾ ਕੋਈ ਭਰਾਓ ਕਹੀਏ, ਭਰਾ ਹੈ ਵੀਰ ਹੈ ਕੋਈ, ਨਾ ਸਿਰ ਭੈਣ ਨਾ ਭਰਾਓ ਤੇ ਕਮਾਇਆ। ਕਮਾਇਆ ਦਾ ਅਰਥ ਕਾਮੇ ਵੀ ਹੁੰਦਾ, ਸੇਵਕ ਹੁੰਦਾ ਹੈ, ਜਾਂ ਕਮਾਇਆ ਇਸਤਰੀ ਪੁੱਤਰ ਆਦਿ ਕੋਈ ਵੀ ਨਹੀਂ ਹੈ।
ਨਾ ਤਿਸ ਉਪਤ ਖਪਤ ਕੁਲ ਜਾਤੀ।
ਨਾ ਹੀ ਉਸ ਦੀ ਉਪਤ ਉਤਪਤੀ, ਨਾ ਹੀ ਖਪਤ ਨਾਸ, ਨਾ ਕੋਈ ਕੁਲ ਅਤੇ ਨਾ ਹੀ ਕੋਈ ਜਾਤ ਜਾਤੀ ਹੈ, ਐਸਾ ਸਰੂਪ ਹੈ।
ਉਹ ਅਜਰਾਵਰ ਮਨ ਪਾਇਆ।
ਇਹ ਅਜਰਾਵਰ ਕਹਿੰਦੇ ਨੇ ਦੇਵਤਿਆਂ ਨੂੰ, ਦੇਵਤਿਆਂ ਤੋਂ ਵੀ ਸ੍ਰੇਸ਼ਟ ਹੈ, ਤੇ ਇਸ ਕਰਕੇ ਉਹ ਆ ਜਰਾ ਵਰ ਨਾਮ ਸ੍ਰੇਸ਼ਟ ਦਾ ਜਰਾ ਬੁਢੇਪੇ ਤੋਂ ਵੀ ਆ ਰਹਿਤ ਹੈ, ਸਭ ਦੇ ਮਨ ਹਿਰਦੇ ਵਿਚ ਪਾਇਆ ਚੰਗਾ ਲੱਗਦਾ ਹੈ।
ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ।
ਹੇ ਪ੍ਰਭੂ ਜੀ, ਤੂੰ ਅਕਾਲ ਮੌਤ ਤੋਂ ਰਹਿਤ ਪੁਰਖ ਪੂਰਨ ਹੈ, ਵਿਆਪਕ ਹੈ, ਤੇਰੇ ਸਿਰ ਦੇ ਉੱਪਰ ਕਾਲਾ ਮੌਤ ਨਹੀਂ ਵਿਆਪਦੀ। ਇਹ ਜਿਹੜੇ ਲੋਕ ਕਹਿੰਦੇ ਆ ਜੀ ਇਹ ਸਿੱਖਾਂ ਨੇ ਨਾਮ ਅਕਾਲ ਪੁਰਖ ਰੱਖ ਲਿਆ, ਇਹ ਗੁਰੂ ਨਾਨਕ ਸਾਹਿਬ ਦਾ ਭਾਈ ਨਾਮ ਵਰਤਿਆ ਹੋਇਆ ਹੈ, ਇਹ ਸ਼ੰਕਾ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਨਾਂ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਾਲ ਹੂੰ ਕੋ ਕਾਲ ਮਹਾਂਕਾਲ ਹੂੰ ਕੋ ਕਾਲ ਹੈ। ਇਹ ਵਾਹਿਗੁਰੂ ਤੂੰ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਆਪ ਅਕਾਲ ਹੈ, ਕਾਲ ਤੋਂ ਰਹਿਤ ਹੈ, ਤੇਰੇ ਸਿਰ ਤੇ ਕਾਲ ਨਹੀਂ ਹੈ।
ਤੂੰ ਪੁਰਖ ਅਲੇਖ ਅਗੰਮ ਨਿਰਾਲਾ।
ਤੂੰ ਪੁਰਖ ਪੂਰਨ ਵਿਆਪਕ ਅਲੇਖ ਲੇਖੇ ਤੋਂ ਰਹਿਤ ਹੈ, ਮਨ ਦੀ ਅਗਮ ਗਮਤਾ ਤੋਂ ਰਹਿਤ ਹੈ। ਇਸ ਕਰਕੇ ਮਨ ਦੇ ਸੰਕਲਪ ਵਿਕਲਪਾਂ ਦੇ ਵਿਸ਼ੇ ਤੋਂ ਰਹਿਤ ਹੈ, ਨਿਰਾਲਾ ਅਸੰਗ ਨਿਰਲੇਪ ਹੈ। ਮਹਾਰਾਜ
ਸਤ ਸੰਤੋਖ ਸ਼ਬਦ ਅਤ ਸੀਤਲ,
ਜੋ ਸਤ ਸੰਤੋਖ ਆਦਿ ਜਿਹੜੇ ਗੁਣ ਹਨ ਇਹਨਾਂ ਨੂੰ ਧਾਰਨ ਕਰਕੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਅਤੇ ਅਤਿਅੰਤ ਹੀ ਸੀਤਲ ਸ਼ਾਂਤ ਠੰਡੇ ਹਿਰਦੇ ਵਾਲੇ ਹੋਏ ਹਨ, ਉਹਨਾਂ ਦੀ ਬਾਬਤ ਕਹਿੰਦੇ ਨੇ
ਸਹਿਜ ਭਾਈ ਲਿਵਲਾਇਆ।
ਉਹਨਾਂ ਨੇ ਸਹਿਜ ਪਾਏ ਸੁਤੇ ਸਿੱਧ ਹੀ ਸਹਿਜ ਸ਼ਾਂਤੀ ਪਾਏ ਸੁਭਾ ਧਾਰ ਕੇ ਤੇਰੇ ਸਰੂਪ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਇਆ ਲਾਉਣਾ ਕੀਤਾ ਹੈ। ਜੇ
ਤ੍ਰੈ ਵਰਤਾਏ ਚੌਥੇ ਘਰ ਵਾਸਾ,
ਜਿਸਨੇ ਤਿੰਨ ਗੁਣ ਜਿਹੜੇ ਨੇ, ਤ੍ਰੈ ਦਾ ਅਰਥ ਹੀ ਤਿੰਨ ਹੁੰਦਾ ਨਾ, ਤਿੰਨ ਗੁਣ ਵਰਤਾਏ, ਵਰਤਾ ਭਾਵ ਤਿਆਗ ਦਿੱਤੇ ਨੇ ਜਿਸਨੇ, ਰਜੋ ਗੁਣ ਸਤੋ ਗੁਣ ਤਮੋ ਗੁਣ, ਉਹਦਾ ਚੌਥੇ ਤੁਰਿਆ ਪਦ ਰੂਪੀ ਘਰ ਦੇ ਵਿੱਚ ਵਾਸਾ ਨਿਵਾਸ ਹੁੰਦਾ ਹੈ।
ਕਾਲ ਵਿਕਾਲ ਕੀਏ ਇੱਕ ਗ੍ਰਾਸਾ,
ਤਾਂ ਕਾਲ ਮੌਤ ਤੇ ਵਿਕਾਲ ਮੌਤ ਤੋਂ ਉਲਟ ਭਾਵ ਜਨਮ, ਜਨਮ ਨੂੰ ਇੱਕ ਗ੍ਰਾਸਾ ਗ੍ਰਾਹੀ ਕੀਏ ਕੀਤਾ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹੋਏ ਗਏ ਹੋ ਗਏ ਹਨ।
ਨਿਰਮਲ ਜੋਤ ਸਰਬ ਜਗ ਜੀਵਨ,
ਉਹ ਪ੍ਰਭੂ ਦੀ ਜੋਤ ਨਿਰਮਲ ਉਜਲ ਹੈ, ਉਹ ਸਰਬ ਸਾਰੇ ਜਗ ਜੀਵਨ ਜਗਤ ਦਾ ਜੀਵਨ ਰੂਪ ਹੈ, ਤੇ ਗੁਰੂ ਸਾਹਿਬ ਜੀ ਨੇ ਉਹਦੇ ਬਾਰੇ ਅੱਗੇ ਦੱਸਿਆ ਹੈ।
ਗੁਰ ਅਨਹਦ ਸ਼ਬਦ ਦਿਖਾਇਆ,
ਗੁਰੂ ਸਾਹਿਬ ਜੀ ਨੇ ਜਿਸ ਨੂੰ ਅਨਹਦ ਇੱਕ ਰਸ ਆਪਣੇ ਸ਼ਬਦ ਉਪਦੇਸ਼ ਵਿੱਚ ਜੋੜਿਆ ਹੈ, ਉਸ ਨੂੰ ਉਹ ਸਰੂਪ ਪ੍ਰਗਟ ਕਰਕੇ ਦਿਖਾਇਆ, ਵਿਖਾ ਦਿੱਤਾ। ਜਿਹੜੇ ਸ਼ਬਦ ਨਾਲ ਜੁੜੇ ਨੇ ਉਹ ਹੀ ਵੇਖਣਗੇ ਜਿਹੜੇ ਗੁਰੂ ਤੇ ਭਰੋਸਾ ਕਰਦੇ।
ਉਤਮ ਜਨ ਸੰਤ ਭਲੇ ਹਰ ਪਿਆਰੇ,
ਹਰ ਪਰਮੇਸ਼ਰ ਦੇ ਪਿਆਰੇ ਸੰਤ ਸ਼ਾਂਤ ਚਿੱਤ ਮਹਾਤਮਾ ਜਨ ਭਲੇ ਚੰਗੇ ਨੇ ਭਾਈ, ਉੱਤਮ ਸ੍ਰੇਸ਼ਟ ਹਨ ਜੀ, ਕਿਉਂਕਿ ਉਹਨਾਂ ਦਾ ਜੀਵਨ ਸ੍ਰੇਸ਼ਟ ਹੈ ਤਾਂ ਉਹ ਉੱਤਮ ਹਨ।
ਹਰ ਰਸ ਮਾਤੇ ਪਾਰ ਉਤਾਰੇ,
ਇਹਨੂੰ ਨੋਟ ਕਰੋ ਜੀ, ਮਾਤੇ ਪਾਠ ਕਰਨਾ, ਮਾਤੇ ਨਾ ਬਣੇ, ਮਾਤੇ ਹੁੰਦਾ ਮਾਤਾ ਦਾ ਵਾਚਕ ਸ਼ਬਦ, ਮਾਤੇ ਮਸਤ ਤੋਂ ਭਾਵ ਹੈ। ਇਸ ਕਰਕੇ ਜਿਹੜੇ ਨਾਮ ਦੇ ਚ ਮਸਤੇ ਮਸਤ ਹੋ ਗਏ ਹੈ, ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰੇ ਉਤਾਰ ਦਿੱਤਾ ਹੈ, ਉਹ ਆਪ ਤਾਂ ਤਰੇ ਨੂੰ ਹੋਰਨਾਂ ਨੂੰ ਵੀ ਪਾਰ ਉਤਾਰਨ ਕਰ ਦਿੰਦੇ ਹਨ, ਐਸੀ ਸਮਰੱਥਾ ਹੈ।
ਨਾਨਕ ਰੀਣ ਸੰਤ ਜਨ ਸੰਗਤ,
ਐਸੇ ਜਿਹੜੇ ਮਹਾਂਪੁਰਸ਼ ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਗੁਰਾਂ ਦੀ ਇਹ ਸਾਰੀ ਤੋਂ ਕੱਠੀ ਬੋਲੋ ਜੀ।
ਨਾਨਕ ਰੀਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਿਨ੍ਹਾਂ ਨੇ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹਰ ਪਰਮੇਸ਼ਰ ਨੂੰ ਪਾਉਣਾ ਕੀਤਾ, ਮੈਂ ਉਹਨਾਂ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗਤ ਦੀ ਰਹਿਣ, ਧੂੜੀ ਹੋਵਾਂ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਧੂੜੀ ਲੇਖ ਵਟਾਇਆ, ਕਿਉਂਕਿ ਧੂੜੀ ਜਿਹੜੀ ਹੈ ਉਹ ਧੂੜ ਜਿਹੜੀ ਹੈ ਲੇਖ ਮਿਟਾ ਦਿੰਦੀ ਹੈ। ਇਸ ਕਰਕੇ
ਤੂੰ ਅੰਤਰ ਜਾਮੀ ਜੀ ਸਭ ਤੇਰੇ,
ਹੇ ਪਰਮੇਸ਼ਰ ਜੀ ਵਾਹਿਗੁਰੂ ਜੀ ਤੂੰ ਹਿਰਦੇ ਦੀ ਜਾਣਨ ਵਾਲਾ ਹੈ, ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਂਤ, ਸਭ ਸਾਰੇ ਜੀ ਤੇਰੇ ਹੀ ਪੈਦਾ ਕੀਤੇ ਹੋਏ ਹਨ। ਜੇ
ਤੂੰ ਦਾਤਾ ਹਮ ਸੇਵਕ ਤੇਰੇ,
ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੂੰ ਦਾਤਾ ਹੈ ਦਾਤਾ ਦੇਣ ਵਾਲਾ, ਹਮ ਅਸੀਂ, ਹਮ ਫਾਰਸੀ ਦਾ ਸ਼ਬਦ ਹੈ, ਤਮਾਮ ਜੀਵ ਉਹ ਤੇਰੇ ਸੇਵਕ ਹਨ ਮਹਾਰਾਜ।
ਅੰਮ੍ਰਿਤ ਨਾਮ ਕਿਰਪਾ ਕਰ ਦੀਜੈ,
ਇਹ ਪਰਮੇਸ਼ਰ ਵਾਹਿਗੁਰੂ ਜੀ ਆਪ ਮਿਹਰਬਾਨੀ ਕਰਕੇ ਸਾਨੂੰ ਅੰਮ੍ਰਿਤ ਨਾਮ ਆਪ ਜੀ ਦਾ ਬਖਸ਼ਿਸ਼ ਕਰੋ, ਨਾਮ ਦੇਣਾ ਕਰੋ ਜੀ।
ਗੁਰ ਗਿਆਨ ਰਤਨ ਦੀਪਾਇਆ,
ਜਿਸ ਨੂੰ ਤੂੰ ਆਪਣਾ ਨਾਮ ਦਿੱਤਾ ਹੈ ਉਹਦੇ ਅੰਦਰ ਗੁਰਾਂ ਨੇ ਤੇਰੇ ਸਰੂਪ ਦਾ ਗਿਆਨ ਰੂਪੀ ਰਤਨ ਦਾ ਦੀਪ ਆਇਆ ਤੇ ਉਹ ਪ੍ਰਕਾਸ਼ ਕਰ ਦਿੱਤਾ ਹੈ।
ਪੰਚ ਤਤ ਮਿਲ ਇਹੋ ਤਾਨ ਕੀਆ,
ਇਹ ਜਿਹੜਾ ਨਾ ਸਰੀਰ ਹੈ ਸਾਡਾ, ਮਹਾਰਾਜ ਕਹਿੰਦੇ ਤੂੰ ਹੇ ਵਾਹਿਗੁਰੂ ਪੰਚ ਤਤ ਪੰਜਾਂ ਤੱਤਾਂ ਨੂੰ ਮਿਲ ਮੇਲ ਕੇ 25 ਪ੍ਰਕਿਰਤੀਆਂ ਬਣਾ ਕੇ ਤਨ ਸਰੀਰ ਨੂੰ ਰਚਨਾ ਕੀਤਾ ਹੈ। ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਕਹਿੰਦੇ ਜੇ ਤੁਸੀਂ ਕਹਿੰਦੇ ਨਾ ਵੀ ਅਸੀਂ ਕੋਈ ਕਰ ਸਕਦੇ ਹਾਂ ਤਾਂ ਰੱਬ ਨੇ ਪੰਜ ਤੱਤ ਬਣਾਇਆ ਵੀ ਸੇਵਾ ਬਣਾ ਕੇ ਦਿਖਾਓ। ਜਿਹੜੇ ਕਹਿੰਦੇ ਅਸੀਂ ਸਾਇੰਸਦਾਨ ਹੈ, ਅਸੀਂ ਵਿਗਿਆਨੀ ਹੈ, ਛੇਵਾ ਤੱਤ ਪੈਦਾ ਕਰਕੇ ਦਿਖਾਉਣ, ਇਹ ਚੁਣੌਤੀ ਦਿੱਤੀ ਹੈ ਮਹਾਰਾਜ ਨੇ ਵੀ ਜੋ ਕਰਦਾ ਪਰਮੇਸ਼ਰ ਹੀ ਕਰ ਰਿਹਾ ਹੈ।
ਆਤਮ ਰਾਮ ਪਾਏ ਸੁਖ ਥੀਆ,
ਇਸ ਵਿੱਚ ਜਿਹੜਾ ਸਰੀਰ ਹੈ ਨਾ, ਜਿਸ ਨੇ ਆਪਣੀ ਆਤਮਾ ਨੂੰ ਰਾਮ ਰੂਪ ਕਰਕੇ ਨਿਸ਼ਚੇ ਕਰਕੇ ਪਾਇਆ ਪਾਇਆ ਹੈ, ਉਸ ਨੂੰ ਆਤਮਕ ਸੁਖ ਪ੍ਰਾਪਤ ਥੀਆ ਥੀਆ ਨਾਮ ਹੋਏਗਾ ਹੋਇਆ ਹੈ।
ਕਰਮ ਕਰਤੂਤ ਅੰਮ੍ਰਿਤ ਫਲ ਲਾਗਾ,
ਜਿਸ ਨੇ ਨਿਸ਼ਕਾਮ ਕਰਮ ਰੂਪੀ ਕਰਤੂਤ ਕਰਨੀ ਕੀਤੀ ਹੈ ਉਸ ਨੂੰ ਅੰਮ੍ਰਿਤ ਨਾਮ ਕਰਕੇ ਪਰਮ ਗਿਆਨ ਰੂਪੀ ਫਲ ਲੱਗਾ ਹੈ। ਲਾਗਾ ਕੀ ਲੱਗਿਆ?
ਹਰ ਨਾਮ ਰਤਨ ਮਨ ਪਾਇਆ,
ਕਿਉਂਕਿ ਉਸਨੇ ਹਰ ਨਾਮ ਰੂਪੀ ਰਤਨ ਆਪਣੇ ਮਨ ਹਿਰਦੇ ਵਿਚ ਪਾਇਆ, ਪੌਣਾ ਕੀਤਾ ਹੈ।
ਨਾ ਤਿਸ ਭੂਖ ਪਿਆਸ ਮਨ ਮਾਨਿਆ,
ਤੇ ਜਿਸ ਦਾ ਮਨ ਪ੍ਰਭੂ ਦੇ ਸਰੂਪ ਵਿਚ ਮੰਨ ਗਿਆ ਨਾ, ਤਿਸ ਉਸ ਨੂੰ ਨਾ ਹੀ ਪਦਾਰਥਾਂ ਦੀ ਆਸਾ ਰੂਪੀ ਭੁੱਖ ਭੁੱਖ ਹੈ, ਅਤੇ ਨਾ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪ ਪਿਆਸ ਤ੍ਰੇਹ ਹੈ।
ਸਰਬ ਨਿਰੰਜਨ ਘੱਟ ਘੱਟ ਜਾਣਿਆ,
ਉਸਨੇ ਨਿਰੰਜਨ ਸ਼ੁੱਧ ਸਰੂਪ ਨੂੰ ਸਰਬ ਸਾਰਿਆਂ ਦੇ ਅੰਦਰ ਘਟਾਂ ਘਟਾਂ ਚ ਵਿਆਪਕ ਜਾਣਿਆ, ਜਾਣ ਲਿਆ ਹੈ।
ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ,
ਤੇ ਇਹਨੂੰ ਪਾਈ ਰਾਤਾ ਪਾਠ ਨੀ ਕਰਨਾ, ਰਾਤਾ ਇਹ ਵੀ ਨੋਟ ਕਰ ਲੋ। ਸੋ ਉਹ ਸੰਸਾਰ ਵੱਲੋਂ ਬੈਰਾਗੀ ਉਪਰਾਮ ਹੋ ਕੇ ਕੇਵਲ ਸਿਰਫ ਨਾਮ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਵਿਚ ਰਾਤਾ ਰੰਗਿਆ ਰਹਿੰਦਾ ਹੈ। ਜੋ ਅੰਮ੍ਰਿਤ ਨਾਮ ਰਸ ਵਿਚ ਰੰਗਿਆ ਰਹਿੰਦਾ ਹੈ, ਉਹ ਕੇਵਲ ਉਹ ਫਿਰ ਉਸ ਨੂੰ ਪੂਰਨ ਵੈਰਾਗਵਾਨ ਕਿਹਾ ਜਾਂਦਾ ਹੈ। ਇਸ ਕਰਕੇ
ਗੁਰਮਤ ਭਾਏ ਸੁਭਾਇਆ,
ਉਹ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਭਾਏ ਪ੍ਰੇਮ ਕਰਕੇ ਪ੍ਰਭੂ ਦੇ ਦਰ ਵਿਚ ਸੁਭਾਇਆ, ਸੋਭਨੀਕ ਹੋਇਆ ਹੈ।
ਅਧਿਆਤਮ ਕਰਮ ਕਰੇ ਦਿਨ ਰਾਤੀ,
ਦਿਨ ਰਾਤ ਅਧਿਆਤਮ ਆਤਮ ਵਿਦਿਆ ਅਧਿਸ਼ਠਾਨ ਸਰੂਪ ਪ੍ਰਭੂ ਦੀ ਪ੍ਰਾਪਤੀ ਲਈ ਨਿਸਕਾਮ ਕਰਮ ਕਰਦਾ ਹੈ।
ਨਿਰਮਲ ਜੋਤ ਨਿਰੰਤਰ ਜਾਤੀ,
ਈਸ਼ਰ ਦੀ ਨਿਰਮਲ ਉਜਲ ਜੋਤ ਜੋਤੀ ਨੂੰ ਨਿਰੰਤਰ ਇਕ ਰਸ ਜਾਤੀ ਜਾਣ ਲੈਂਦਾ ਹੈ ਜੀ।
ਸ਼ਬਦ ਰਸਾਲ ਰਸਨ ਰਸ ਰਸਨਾ,
ਜੋ ਸ਼ਬਦ ਗੁਰੂ ਉਪਦੇਸ਼ ਜਿਹੜਾ ਹੈ ਨਾ, ਉਹਦੇ ਰਸਾਲ ਰਸਾਂ ਦਾ ਘਰ ਹੈ ਇਹ, ਜਿਹੜਾ ਗੁਰੂ ਦਾ ਸ਼ਬਦ ਹੈ, ਜਿਹੜਾ ਉਸਦੇ ਰਸਨ ਰਸਾਂ ਵਿਚ ਉਸ ਦੇ ਰਸਨ ਰਸਾਂ ਵਿਚ ਰਸਨਾ ਜੀਵ ਨੂੰ ਰਸ ਪ੍ਰੇਮ ਵਿਚ ਰਸਾ ਕੇ ਰੱਖਦਾ ਹੈ।
ਬੇਣ ਰਸਾਲ ਜਾਇਆ,
ਉਸ ਨੂੰ ਸਤਨਾਮ ਰੂਪੀ ਰਸਾਲ ਸੁੰਦਰ, ਬੇਣ ਬੀਣ ਇਹ ਬੀਣਾ ਸਾਜ ਹੁੰਦਾ ਬਜਾਇਆ, ਨਾਮ ਦਾ ਵਾਜਾ ਵੱਜ ਗਿਆ, ਪ੍ਰਗਟ ਹੋ ਆਉਂਦੀ ਹੈ ਇਹ ਧੁਨ ਬਣ ਕੇ ਪ੍ਰਗਟ ਹੋ ਆਉਂਦੀ ਹੈ।
ਬੇਣ ਰਸਾਲ ਜਾਵੇ ਸੋਈ,
ਰਸਾਲ ਸੁੰਦਰ ਬੇਣ ਬੀਣਾ ਨੂੰ ਸੋਈ ਉਹੀ ਪੁਰਖ ਬਜਾਵੇ ਬਜਾਉਂਦਾ ਹੈ, ਜਾਂ ਜਿਸ ਦੀ ਫਿਰ ਬੁੱਧੀ ਦੇ ਵਿਚ ਅੱਗੇ ਦੱਸਦੇ ਨੇ।
ਜਾ ਕੀ ਤ੍ਰਿਭਵਨ ਸੋਝੀ ਹੋਈ,
ਜਿਸ ਦੀ ਬੁੱਧੀ ਵਿਚ ਤ੍ਰਿਭਵਨ ਤਿੰਨਾਂ ਭਵਨਾਂ ਦੀ ਸੋਝੀ ਗਿਆਤ ਹੁੰਦੀ ਹੈ, ਤਿੰਨਾਂ ਭਵਨਾਂ ਵਿਚ ਭਟਕਣ ਵਾਲੇ ਮਨ ਨੂੰ ਰੋਕਣ ਦੀ ਸੋਝੀ ਹੁੰਦੀ ਹੈ। ਜਾ ਕੀ ਤ੍ਰਿਭਵਨ ਸੋਝੀ ਹੋਈ, ਤੇ ਜਿਨ੍ਹਾਂ ਦੇ ਜਾਗਰਤ ਸੁਪਨ ਸੁਖੋਪਤੀ ਤਿੰਨੇ ਭਵਨਾਂ ਦੇ ਵਿਚ ਸੋਝੀ ਗਿਆਤ ਹੁੰਦੀ ਹੈ, ਵੀ ਵਾਹਿਗੁਰੂ ਇਹ ਪ੍ਰਕਾਸ਼ਨ ਵਾਲਾ ਹੈ ਇਹ ਤਿੰਨਾਂ ਅਵਸਥਾ ਨੂੰ।
ਨਾਨਕ ਬੁੱਝਹੁ ਇਹ ਬਿਧ ਗੁਰਮਤਿ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਇਹ ਨਾਮ ਜਪਣੇ ਬਿਧ ਵਿੱਚ ਜੁਗਤੀ ਜਿਹੜੀ ਹੈ ਇਹਨੂੰ ਤੇ ਬੁੱਝਹੁ ਬੁੱਝਣਾ ਪੁੱਛਣਾ ਕਰੋ ਗੁਰੂ ਸਾਹਿਬ ਤੋਂ, ਤੇ ਬੁੱਝਹੁ ਇਹਨੂੰ ਵੀ ਥੋੜਾ ਜਿਹਾ ਕੱਸ ਕੇ ਬੋਲਣਾ ਜੇ।
ਹਰ ਰਾਮ ਨਾਮ ਲਿਵ ਲਾਇਆ,
ਗੁਰਮਤਿ ਧਾਰਨ ਕੀਤੀ ਹੈ ਉਸਨੇ, ਹਰ ਪਰਮੇਸ਼ੁਰ ਦੇ ਨਾਮ ਰਾਮ ਦੇ ਵਿੱਚ ਆਪਣੀ ਲਿਵ ਬਿਰਤੀ ਇਕਾਗਰਤਾ ਰੂਪ ਬਿਰਤੀ ਨੂੰ ਲਿਵ ਕਹਿੰਦੇ ਹੈ, ਲਾਇਆ ਲਾਉਣਾ ਕੀਤਾ ਹੈ।
ਐਸੇ ਜਨ ਵਿਰਲੇ ਸੰਸਾਰੇ,
ਇਹੋ ਜਿਹੇ ਪੁਰਖ ਸੰਸਾਰ ਵਿਚ ਵਿਰਲੇ ਨ, ਸਿੱਧੇ ਸਿੱਧੇ ਨੇ, ਕਿਤੇ ਕਿਤੇ ਨ, ਹਰ ਥਾਂ ਨੀ ਹੈ।
ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੇ,
ਗੁਰਾਂ ਦੇ ਉਪਦੇਸ਼ ਨੂੰ ਵਿਚਾਰਦੇ ਹੈ ਤੇ ਰਾਗ ਦਵੈਸ ਤੇ ਹਰਖ ਸੋਗ ਤੋਂ ਨਿਰਾਰੇ ਅਸੰਗ ਰਹਿ ਹੈ ਰਹਿੰਦੇ ਹਨ।
ਆਪ ਤਰਹਿ ਸੰਗਤ ਕੁਲ ਤਾਰਹਿ,
ਉਹ ਆਪ ਤਾਂ ਤਰੇ ਤਰਦੇ ਹਨ, ਆਪਣੀਆਂ ਕੁਲ ਕੁਲਾਂ ਤੇ ਸੰਗਤ ਕਰਨ ਵਾਲਿਆਂ ਨੂੰ ਵੀ ਤਾਰੇ ਤਾਰ ਲੈਂਦੇ ਹਨ।
ਤਿੰਨ ਸਫਲ ਜਨਮ ਜਗ ਆਇਆ,
ਤੇ ਇਹ ਜਿਹੜਾ ਭਾਈ ਸੰਗਤ ਪਾਠ ਹੈ ਨਾ, ਕਈ ਸਰੂਪਾਂ ਦੇ ਵਿਚ ਸੰਗਤ ਦੇ ਥਾਂ ਤੇ ਸਗਲੇ ਪਾਠ ਵੀ ਦੇਖਿਆ ਗਿਆ। ਆਪ ਤਰੇ ਸਗਲੇ, ਸਗਲੇ ਕੁਲ ਤਾਰੇ ਐ ਵੀ ਲੈ, ਪਰ ਆਪ ਤਰੇ ਸੰਗਤ ਕੁਲ ਤਾਰੇ, ਤੇ ਇਸ ਪ੍ਰਕਾਰ ਇਹ ਜਾਣਨਾ ਆਪ ਹੀ ਤਰਦੇ ਜਿਹੜੀ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾਂ ਨੂੰ ਵੀ ਤਾਰ ਲੈਂਦੇ ਹਨ।
ਤਿੰਨ ਸਫਲ ਜਨਮ ਜਗ ਆਇਆ,
ਉਹਨਾਂ ਦਾ ਭਾਈ ਸੰਸਾਰ ਦੇ ਵਿਚ ਜਨਮ ਧਾਰ ਕੇ ਆਇਆ, ਆਉਣਾ ਆਇਆ ਸਫਲ ਤਾਹੂ ਕੋ ਗਨੀ ਹੈ, ਜਾਸ ਰਸਨ ਹਰ ਹਰ ਜਸ ਬਣੀ ਹੈ, ਉਹਨਾਂ ਦਾ ਆਉਣਾ ਸਫਲ ਹੋ ਗਿਆ ਹੈ।
ਘਰ ਦਰ ਮੰਦਰ ਜਾਣ ਸੋਈ,
ਸਰੀਰ ਰੂਪੀ ਘਰ ਇੰਦਰੀਆਂ ਰੂਪੀ ਦਰ ਦੇ ਵਿਚ ਮੰਦਰ ਅਧਿਸ਼ਠਾਨ ਰੂਪ ਪ੍ਰਭੂ ਨੂੰ ਜਾਣੇ ਜਾਣਦਾ ਹੈ। ਸੰਸਾਰ ਰੂਪੀ ਘਰ ਸਤਸੰਗਤ ਰੂਪੀ ਦਰ ਵਿਚ ਆਸਰਾ ਰੂਪ ਪ੍ਰਭੂ ਨੂੰ ਜਾਣੇ ਜਾਣਦਾ ਹੈ। ਤੋ ਇਸ ਕਰਕੇ
ਜਿਸ ਪੂਰੇ ਗੁਰ ਤੇ ਸੋਝੀ ਹੋਈ,
ਦਾ ਕੌਣ ਹੈ ਜਿਸ ਨੂੰ ਪੂਰਨ ਗੁਰੂ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਤੋਂ ਉਹਨਾਂ ਪਾਸੋਂ ਸਰੂਪ ਦੀ ਸੋਝੀ ਗਿਆਤ ਪ੍ਰਾਪਤ ਹੋਈ ਹੈ।
ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ,
ਇਹਨੂੰ ਮਹਿਲ ਮਹਿਲੀ ਪਾਠ ਹੀ ਕਰਨਾ ਜੀ। ਇਹ ਸਾ ਕਾਇਆ ਸਰੀਰ ਰੂਪੀ ਗੜ ਕਿਲੇ ਦੇ ਅੰਦਰ ਅੰਤਸਕਰਨ ਰੂਪੀ ਮਹਿਲ ਜਿਹੜਾ ਮਹਿਲ ਹੈ ਨਾ, ਤੇ ਜਿਸ ਵਿਚ ਮਹਿਲੀ ਮਹਿਲਾਂ ਦਾ ਮਾਲਕ ਵਾਹਿਗੁਰੂ ਪ੍ਰਤਗਤ ਜੋਤ ਰੋ ਹੋ ਕਰਕੇ ਸਾਚਾ ਸੱਚਾ ਪ੍ਰਭੂ ਪਰਮੇਸ਼ਰ ਆਪ ਹੀ ਵਸਦਾ ਹੈ।
ਸੱਚ ਸਾਚਾ ਤਖਤ ਰਚਾਇਆ,
ਉਹ ਸੱਚੇ ਪਾਤਸ਼ਾਹ ਨੇ ਦਸਵਾਂ ਦੁਆਰ ਰੂਪੀ ਤਖਤ ਸੱਚਾ ਰਚਾਇਆ ਹੋਇਆ ਸਰੀਰ ਦੇ ਵਿਚ, ਜਿੱਥੇ ਚੇਤਨ ਦੀ ਲਾਟ ਹੈ, ਜਾਂ ਸਾਧ ਸੁਣ ਰੂਪੀ ਸੱਚਾ ਤਖਤ ਸਿੰਘਾਸਨ ਤਖਤ ਦਰ ਸਿੰਘਾਸਨ ਦਾ ਰਚਾਇਆ ਰਚਾਉਣਾ ਕੀਤਾ ਹੈ ਉਹ ਪਰਮੇਸ਼ਰ ਵਾਹਿਗੁਰੂ ਨੇ।
ਚਤੁਰ ਦਸ ਹਾਟ ਦੀਵੇ ਦੋਏ ਸਾਖੀ,
ਤੇ ਚਤੁਰ ਦਸ, ਦਸ ਤੇ ਚਾਰ ਚੌਦਾਂ ਹੋ ਗਏ ਨਾ, ਤੇ ਚੌਦਾਂ ਲੋਕ ਇਹ ਹਾਟ ਹੱਟਾਂ ਨੇ। ਸੂਰਜ ਤੇ ਚੰਦਰਮਾ ਰੂਪੀ ਦੋਏ ਦੋ ਇਹ ਦੀਵੇ ਨੇ, ਚੌਦਾਂ ਲੋਕ ਹੱਟਾਂ ਹੋ ਗਈਆਂ, ਦੋ ਇਹ ਦੀਵੇ ਹੋ ਗਏ, ਚੰਦ ਸੂਰਜ ਦੋ ਦੀਵੜੇ, ਸਾਖੀ ਗਵਾਹ ਹਨ ਇਹ। ਭਾਵ ਕਿ ਇਹ ਜੀਵ ਦਿਨ ਵਿਚ ਪਾਪ ਕਰਦਾ ਤਾਂ ਦਿਨ ਗਵਾਹੀ ਬਣਦਾ ਉਹਦਾ ਸੂਰਜ, ਤੇ ਜਿਹੜਾ ਕਰਮ ਰਾਤ ਨੂੰ ਕਰਦਾ ਉਹ ਫਿਰ ਰਾਤਰੀ ਵੀ ਗਵਾਹੀ ਦਿੰਦੀ ਹੈ, ਚੰਦਰਮਾ ਗਵਾਹੀ ਦਿੰਦਾ। ਤੇ ਇਸ ਕਰਕੇ ਇਹ ਦੋਨੇ ਅਧਿਕਸ਼ ਦੇਵ ਨੇ, ਇਹਦੇ ਚੰਦ ਤੇ ਸੂਰਜ। ਇਹ ਵੀ ਜਦੋਂ ਨੇਰ ਹੁੰਦਾ ਵੀ ਉਦੋਂ ਗਵਾਹੀ ਕਿਵੇਂ ਦਿੰਦਾ, ਉਹਦੇ ਵਾਸਤੇ ਨਹੀਂ ਨੇਰ ਹੈ, ਉਹ ਅਧਿਕਸ਼ ਦੇਵ ਹੈ, ਰਾਤ ਦੀਆਂ ਕਰਤੂਤਾਂ ਉਹ ਲੈਦਾ ਗਵਾਹੀ ਦਿੰਦਾ। ਫਿਰ ਸੂਰਜ ਤੇ ਚੰਦ ਇਹ ਗਵਾਹੀ ਦਿੰਦੇ ਨੇ ਕਿ ਸਾਨੂੰ ਜਿਸ ਪ੍ਰਭੂ ਨੇ ਪੈਦਾ ਕੀਤਾ ਹੈ ਮਨੁੱਖੋ ਉਹਨੂੰ ਚੇਤੇ ਕਰੋ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਚਾਰੇ ਅੰਤਸਕਰਨ, ਚੌਦਾਂ ਹੋ ਗਏ, ਇਹ ਤਾਂ ਹੈ ਹੱਟਾਂ। ਵੈਰਾਗ ਤੇ ਵਿਵੇਕ ਇਹ ਦੋ ਹੈਗੇ ਦੀਵੇ, ਜਾਂ ਪਰੋਖ ਤੇ ਅਵਰੋਖ, ਇਹ ਦੋ ਤਰ੍ਹਾਂ ਦਾ ਗਿਆਨ ਹੁੰਦਾ, ਅਪਰੋਖ ਗਿਆਨ ਤੇ ਪਰੋਖ ਗਿਆਨ, ਇਹ ਦੋ ਦੀਵੇ ਹਨ, ਇਹ ਗਵਾਹੀ ਦੇਣ ਵਾਸਤੇ ਹਨ।
ਸੇਵਕ ਪੰਚ ਨਾਹੀ ਬਿਖ ਚਾਖੀ,
ਜੋ ਪੰਚ ਸੰਤ ਜਨਾਂ ਦੇ ਸੇਵਕ ਦਾਸ ਬਣੇ ਨੇ ਉਹਨਾਂ ਨੇ ਵਿਸ਼ਿਆਂ ਰੂਪੀ ਵਿਖ ਵਿਉਹ ਨਹੀਂ ਚੱਖਣਾ ਕੀਤੀ ਹੈ, ਉਹ ਬਚ ਗਏ ਇਸ ਵਿਉਹ ਤੇ। ਤੇ ਜਿਨ੍ਹਾਂ ਨੇ ਵਿਸ਼ਿਆਂ ਦੀ ਵਿਉਹ ਨਹੀਂ ਚੱਖਣਾ ਕੀਤੀ ਉਹਨਾਂ ਨੇ ਪੰਜ ਕਾਮ ਕਰੋ ਆਦਿ ਵਿਕਾਰ, ਗਿਆਨ ਇੰਦਰੀ ਉਹਨਾਂ ਦੇ ਫਿਰ ਸੇਵਕ ਬਣ ਜਾਂਦੇ ਹਨ।
ਅੰਤਰ ਵਸਤ ਅਨੂਪ ਨਿਰਮੋਲਕ,
ਇਹ ਅਨੂਪ ਉਪਮਾ ਤੋਂ ਰਹਿਤ, ਨਿਰਮੋਲਕ ਮੁੱਲ ਤੋਂ ਰਹਿਤ, ਚੇਤਨ ਸੱਤਾ ਰੂਪੀ ਜਾਂ ਨਾਮ ਰੂਪੀ ਵਸਤੂ ਜਿਹੜੀ ਹੈ ਨਾ, ਤੇ ਸਭ ਦੇ ਅੰਦਰ ਹਿਰਦੇ ਦੇ ਵਿੱਚ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਇੱਥੇ ਵਿਸਰਾਮ ਹੈ ਪਰ ਮਿਲਦੀ ਕਿਵੇਂ ਹੈ।
ਗੁਰ ਮਿਲਿਆ ਹਰ ਧਨ ਪਾਇਆ,
ਇਹ ਗੁਰੂ ਸਾਹਿਬ ਨੂੰ ਜਿਹੜੇ ਮਿਲੇ ਨੇ ਗੁਰਾਂ ਦੇ ਨਾਲ ਮਿਲਣ ਕਰਕੇ ਇਹ ਹਰ ਪ੍ਰਭੂ ਦਾ ਨਾਮ ਰੂਪੀ ਧਨ ਇਉਂ ਪ੍ਰਾਪਤ ਕੀਤਾ ਜਾਂਦਾ ਹੈ।
ਤਖਤ ਬਹਿ ਤਖਤ ਹੈ ਕੀ ਲਾਇਕ,
ਇਹ ਜਿਹੜਾ ਤਖਤ ਹੈ ਨਾ, ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ, ਇਹ ਵਾਹਿਗੁਰੂ ਨੇ ਆਪ ਹੀ ਸਤਸੰਗ ਦਾ ਤਖਤ ਰਚਾਇਆ ਹੈ। ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ, ਤਖਤ ਵਹਿ ਤਖਤੇ ਕੀ ਲਾਇ, ਸਿੰਘਾਸਨ ਦੇ ਉੱਪਰ ਉਹੀ ਬੈਠਦਾ ਜਿਹੜਾ ਸਿੰਘਾਸਨ ਦੇ ਗੱਦੀ ਦੇ ਯੋਗ ਤਾਂ ਰੱਖਦਾ ਹੋਵੇ, ਉਹਦੇ ਲਾਇਕ ਹੋਵੇ, ਯੋਗ ਹੁੰਦੇ ਆ ਜਿਹੜਾ ਉਹ ਬੈਠਦਾ। ਤਖਤ ਵਹਿ ਤਖਤੇ ਕੀ ਲਾਇਕ, ਸਰੂਪ ਰੂਪੀ ਤਖਤ ਉੱਪਰ ਉਹੀ ਬੈਠਦੇ ਨੇ ਜੋ ਤੁਰਿਆ ਪਦ ਰੂਪੀ ਤਖਤ ਦੇ ਲਾਇਕ ਹੁੰਦੇ ਹਨ, ਦੂਆ ਨਹੀਂ ਬੈਠ ਸਕਦਾ।
ਪੰਚ ਸਮਾਏ ਗੁਰਮਤ ਪਾਇਕ,
ਜਿਨ੍ਹਾਂ ਨੇ ਗੁਰਮਤ ਗੁਰਾਂ ਦੀ ਸਿੱਖਿਆ ਪਾਇਕ ਪਾਉਣਾ ਕੀਤੀ ਹੈ, ਜੋ ਗੁਰਮਤ ਦੁਆਰਾ ਪਾਇਕ ਸੇਵਕ ਬਣੇ ਹਨ, ਉਹਨਾਂ ਦੇ ਅੰਦਰ ਪੰਜ ਤੱਤਾਂ ਦੇ ਗੁਣ ਸੁਭਾਅ ਸਮਾ ਜਾਂਦੇ ਹਨ। ਤੇ ਉਹ ਕਿਵੇਂ ਹੈ, ਜਿਵੇਂ ਆਕਾਸ਼ ਦੇ ਵਿੱਚੋਂ ਨਿਰਖੋਭਤਾ ਆ ਗਈ, ਪਵਨ ਦੇ ਵਿੱਚੋਂ ਸਮਤਾ ਆ ਗਈ ਹੈ, ਜੈਸੇ ਰਾਜਾਂ ਕੋਲ ਆ ਗਿਆ ਤੁਲਪਵਾਨ, ਤੇ ਅਗਨੀ ਦੇ ਵਿੱਚੋਂ ਪ੍ਰਕਾਸ਼ ਆ ਗਿਆ, ਤੇ ਇਸ ਪ੍ਰਕਾਰ ਪਾਣੀ ਦੇ ਵਿੱਚੋਂ ਨਿਰਮਲਤਾ ਆ ਗਈ, ਧਰਤੀ ਚੋਂ ਧੀਰਤਾ, ਇਹ ਗੁਣ ਧਾਰਨ ਕਰ ਲਿਆ, ਇਹ ਉਹਨਾਂ ਦੇ ਵਿੱਚ ਸਮਾ ਜਾਂਦੇ ਹਨ। ਉਹਨਾਂ ਦੇ ਪੰਜ ਕਾਮ ਕ੍ਰੋਧ ਆਦਿ ਸਮਾਏ ਸਮਾ ਨਾਸ ਹੋ ਗਏ ਨੇ, ਉਹ ਪੰਜ ਸੰਤ ਜਨ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ ਜੀ।
ਆਦ ਜੁਗਾਦੀ ਹੈ ਭੀ ਹੋਸੀ,
ਜਿਨ੍ਹਾਂ ਨੇ ਗੁਰੂਆਂ ਦੀ ਕਿਰਪਾ ਦੁਆਰਾ ਆਪਣਾ ਜਿਹੜਾ ਸਾਰੀ ਤੁਕ ਬੋਲਦੇ ਜੀ,
ਸਹਿਸਾ ਭਰਮ ਚੁਕਾਇਆ,
ਗੁਰਾਂ ਦੀ ਕਿਰਪਾ ਦੁਆਰਾ ਆਪਣਾ ਸਹਿਸਾ ਸੰਸਾ, ਪ੍ਰਮਾਣਗਤ ਸੰਸਾ ਹੁੰਦਾ ਹੈ, ਪ੍ਰੇਮੀਗਤ ਸੰਸਾ ਹੁੰਦਾ ਹੈ, ਵਿਪਰਜੈ ਸੰਸਾ, ਇਹ ਚੁਕਾਇਆ, ਚੁੱਕ ਦਿੱਤਾ ਹੈ। ਉਹਨਾਂ ਨੇ ਐਸਾ ਨਿਸ਼ਚਾ ਕੀਤਾ ਹੈ ਕਿ ਉਹ ਪ੍ਰਭੂ ਜਗਤ ਦੇ ਆਦਿ ਮੁੱਢ ਵਿੱਚ ਤੇ ਜੁਗਾਦੀ ਯੁੱਗ ਆਦਿ ਦੇ ਵਿੱਚ ਵੀ, ਪਿੱਛੇ ਵਿਆਪਕ ਸੀ ਹੁਣ ਵਿਆਪਕ ਹੈ, ਅੱਗੇ ਨੂੰ ਹੋ ਸੀ ਅਗਾਂ ਨੂੰ ਵਿਆਪਕ ਹੋਵੇਗਾ।
ਤਖਤ ਸਲਾਮ ਹੋਵੇ ਦਿਨ ਰਾਤੀ,
ਤੇ ਇਸ ਤਰ੍ਹਾਂ ਸਾਸ ਜੋ ਤਖਤ ਸਿੰਘਾਸਨ ਦੇ ਉੱਤੇ ਬੈਠਦਾ ਉਹਨੂੰ ਦਿਨ ਰਾਤ ਸਲਾਮ ਨਮਸਕਾਰ ਹੁੰਦੀ ਹੈ, ਜੋ ਸਰੂਪ ਰੂਪੀ ਤਖ਼ਤ ਦੇ ਵਿਰਾਜਮਾਨ ਹੈ, ਉਸ ਨੂੰ ਦਿਨ ਰਾਤ ਸਾਰੀ ਦੁਨੀਆਂ ਸਲਾਮਾਂ ਕਰਦੀ ਹੈ। ਉਹ ਦਿਨ ਰਾਤੀ ਸਰੂਪ ਦੀ ਤਖ਼ਤ ਉਰ ਸਲਾਮ ਸਲਾਮਤ ਇਸਤਿਤ ਹੋ ਜਾਂਦੇ ਹਨ।
ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ,
ਤੇ ਇਹੋ ਸਰੂਪ ਰੂਪੀ ਤਖ਼ਤ ਦੀ ਸਾਚ ਸੱਚੀ ਵਡਿਆਈ ਮਹਿਮਾ ਗੁਰਮਤ ਗੁਰ ਸਿੱਖਿਆ ਦੁਆਰਾ ਲਿਵ ਬਿਰਤੀ ਨੂੰ ਲਾ ਕੇ ਗੁਰਮੁਖਾਂ ਨੇ ਜਾਤੀ ਜਾਣਨਾ ਕੀਤੀ ਹੈ। ਜਾਤੀ ਪਾਠ ਨਾ ਬਣੇ ਜੀ, ਇਹ ਜਾਤੀ ਜਾਣਨ ਤੋਂ ਭਾਵ ਹੈ। ਹਾਂਜੀ,
ਨਾਨਕ ਰਾਮ ਜਪਹੁ ਤਰ ਤਾਰੀ,
ਸਤਿਗੁਰੂ ਜੀ ਕਥਨ ਕਰਦੇ ਹੈ ਭਾਈ ਰਾਮ ਪਰਮੇਸ਼ਵਰ ਦੇ ਨਾਮ ਨੂੰ ਜਪੋ, ਜਪਣਾ ਕਰੋ, ਇਸ ਲਈ ਤੁਸੀਂ ਭਗਤੀ ਰੂਪੀ ਤਾਰੀ ਬੇੜੀ ਉਪਰ ਚੜ ਕੇ ਰਾਗ ਦਵੈਸ਼ ਰੂਪੀ ਨਾਲਿਆਂ ਤੋਂ, ਆਸਾ ਰੂਪੀ ਨਦੀ ਤੋਂ, ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵੋਗੇ। ਮਹਾਰਾਜ ਕਹਿੰਦੇ ਇਉਂ ਤਰੋਗੇ।
ਹਰ ਅੰਤ ਸਿਖਾਈ ਪਾਇਆ,
ਇਹਨਾਂ ਨੇ ਜਪਿਆ, ਉਹਨਾਂ ਨੇ ਅੰਤ ਅਖੀਰ ਨੂੰ ਸਿਖਾਈ ਸਹਾਇਤਾ ਕਰਨ ਵਾਲਾ ਹਰ ਪ੍ਰਭੂ ਪਾਇਆ ਪਾਉਣਾ ਕੀਤਾ ਹੈ ਜੇ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਜੇ,
ਹਰ ਧਨ ਸੰਚੋ ਰੀ ਜਨ ਭਾਈ,
ਕਹਿੰਦੇ ਭਾਈ ਤੁਸੀਂ ਜਿਹੜਾ ਧਨ ਇਕੱਠਾ ਕਰ ਰਹੇ ਹੋ, ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਕੌਰੂ ਨੂੰ ਕਿਹਾ ਸੀ ਨਾ, ਤੇ ਉਹਨੂੰ ਸੂਈ ਪਕੜਾ ਕੇ ਅਸੀਂ ਦਰਗਾਹ ਚ ਲੈ ਲਾਂ, ਕਹਿੰਦੇ ਜੀ ਉੱਥੇ ਤਾਂ ਸਰੀਰ ਹੀ ਨਹੀਂ ਜਾਂਦਾ, ਇਹ ਸੂਈ ਕਿਵੇਂ ਜਾਊਗੀ। ਮਹਾਰਾਜ ਕਹਿੰਦੇ ਆ ਜਿਹੜੇ 45 ਗੰਜ ਜੋੜੇ ਨੇ ਕਿੱਥੇ ਕਿਵੇਂ ਜਾਣਗੇ, ਤੇ 45 ਗੰਜ ਜੋੜੇ ਸੀ। ਤੇ ਉਹ ਫਿਰ ਹੈਰਾਨ ਹੋ ਗਿਆ, ਕਹਿੰਦਾ ਜੀ ਕਿਵੇਂ ਕਰਾਂ। ਮਹਾਰਾਜ ਕਹਿੰਦੇ ਜਿਵੇਂ ਪ੍ਰਮਾਣ ਆਉਂਦਾ, ਐਸੀ ਸੰਚ ਜੋ ਬਿਨਸਤ ਨਾਹੀਂ ਪਤ ਛੇਤੀ ਆਪਣੇ ਘਰ ਜਾਹੀ, ਇੱਜ਼ਤ ਨਾਲ ਜਾਏਗਾ ਉਹ ਹੈ ਨਾਮ ਰੂਪੀ ਧਨ। ਹਰ ਧਨ ਸੰਚ ਹੋ ਇਕੱਠਾ ਕਰੋ ਰੇ ਹੇ ਭਾਈ ਜਨ, ਤੇ ਇਹ ਧਨ ਨਾਲ ਜਾਣ ਵਾਲਾ ਹੈ ਜਾਂ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਉਹਾਂ ਨਾਮ ਤੇਰੇ ਸੰਗ ਸਾ, ਇਹ ਇਕੱਤਰ ਕਰੋ।
ਹਰ ਧਨ ਸੰਚੋ ਰੀ ਜਨ ਭਾਈ,
ਰੇ ਹੇ ਭਾਈ ਭਰਾਤਾ ਜਨੋ, ਹਰ ਪਰਮੇਸ਼ਰ ਦਾ ਨਾਮ ਵੀ ਧਨ ਸੰਚੋ ਇਕੱਤਰ ਕਰੋ।
ਸਤਿਗੁਰ ਸੇਵ ਰਹੋ ਸਰਨਾਈ,
ਸਤਿਗੁਰੂ ਦੀ ਸੇਵ ਟਹਿਲ ਕਰਕੇ ਸਦਾ ਗੁਰਾਂ ਦੀ ਸਰਨਾਈ ਸਰਨ ਵਿਚ ਤੇ ਇਸਤਤ ਰਹੋ। ਜਿੱਥੇ ਦੋ ਹਾਹੇ ਹੁੰਦੇ ਨਾ, ਦੋ ਹਾਹੇ, ਉਹਨੂੰ ਪਿੱਛੇ ਵੀ ਦੱਸਿਆ ਤੈਨੂੰ ਵੀ ਇੱਕ ਹਾਹਾ ਲੋਪ ਨਾ ਹੋ ਜਾਏ, ਰਹੋ ਦੋ ਹਾਹੇ ਬੋਲਣਾ। ਹਾਂਜੀ ਚਲੋ ਅੱਗੇ।
ਤਸਕਰ ਚੋਰ ਨਾ ਲਾਗੈ ਤਾਕ,
ਤਾਂ ਉਸ ਦੇ ਤਾਂ ਤਸਕਰ ਚੋਰੀ ਕਰਨ ਵਾਲੇ ਚੋਰ ਨਹੀਂ ਲੱਗੇ, ਪ੍ਰਤੱਖ ਵੀ ਨਹੀਂ ਲੱਗਦੇ, ਬਾਹਰੀ ਚੋਰ ਵੀ ਨਹੀਂ ਲੱਗਦੇ, ਤੇ ਅੰਦਰਲੇ ਜਿਹੜੇ 5 ਚੋਰ ਨੇ ਕਾਮ ਕਰੋ ਲੋਭ ਮੋਹੰਕਾਰ, ਇਹ ਵੀ ਨਹੀਂ ਲੱਗਦੇ ਹਨ। ਕਿਉਂਕਿ ਉਹ ਜਿਹੜੇ 5 ਚੋਰ ਹਨ, ਨਿਹਤੇ 5 ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਜਿਹਨਾਂ ਦਾ ਪਿੱਠ ਦੇ ਉੱਤੇ ਗੁਰੂ ਦਾ ਹੱਥ ਹੋ ਗਿਆ ਨਾ, ਉਹਨਾਂ ਨੂੰ ਫਿਰ ਇਹ ਕੁਛ ਨਹੀਂ ਕਰ ਸਕਦੇ ਹਨ, ਨਹੀਂ ਲੱਗਦੇ, ਕਿਉਂਕਿ ਜਿੱਤੇ ਗਏ ਪਕੜੇ ਗਏ ਨੂੰ ਅਧੀਨ ਕਰ ਲਏ।
ਧੁਨ ਉਪਜੈ ਸ਼ਬਦ ਜਗਾਇਆ,
ਇਹਨਾਂ ਦੇ ਅੰਦਰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਅਜਪਾ ਜਾਪ ਦੀ ਧੁਨ ਧੁਨੀ ਉਪਜੈ ਪ੍ਰਗਟ ਹੋ ਗਈ ਹੈ, ਅਤੇ ਗੁਰਾਂ ਨੇ ਜਿਨ੍ਹਾਂ ਦੇ ਮਨ ਨੂੰ ਗਿਆਨ ਅਵਸਥਾ ਵਿਚ ਜਗਾਇਆ ਜਗਾ ਦਿੱਤਾ ਹੈ।
ਤੂੰ ਏਕੰਕਾਰ ਨਿਰਾਲਮ ਰਾਜਾ,
ਏਕੰਕਾਰ ਅਦਵੈ ਸਰੂਪ ਬ੍ਰਹਮ, ਤੂੰ ਨਿਰਾਲਮ ਅਸੰਗ ਕਿਸੇ ਦੇ ਆਸਰੇ ਤੋਂ ਬਿਨਾਂ ਸਭ ਦਾ ਰਾਜਾ ਰਾਇਆ ਪ੍ਰਕਾਸ਼ ਰੂਪ ਹੈ ਜੀ।
ਤੂੰ ਆਪ ਸਵਾਰ ਹੈ ਜਨ ਕੇ ਕਾਜਾ,
ਤੂੰ ਆਪ ਹੀ ਆਪਣੇ ਦਾਸਾਂ ਦੇ ਕਾਜਾ ਕੰਮਾਂ ਨੂੰ ਸਵਾਰੇ ਸਵਾਰ ਦੇ। ਇਹਨੂੰ ਕਾਜਾ ਨਹੀਂ ਕਰਨਾ ਭਾਈ ਪਾਠ ਜਿਹੜਾ ਹੈ ਨਾ, ਕਾਜਾ ਕਾਜਾ ਨਾ ਕੰਮ ਦਾ, ਕਹਿੰਦੇ ਕੰਮ ਕਾਜ ਕਰ ਲੈ ਕਾਜਾ, ਇਸ ਪ੍ਰਕਾਰ ਹੈ। ਤੇ ਆਪ ਸਵਾਰਦਾ ਜਿਵੇਂ ਧੰਨੇ ਦੀਆਂ ਗਊਆਂ ਚਾਰੀਆਂ, ਕਬੀਰ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਛਪਰੀ ਬੰਨੀ, ਇਹ ਆਪ ਹੀ ਇਸ ਤਰ੍ਹਾਂ ਦੇ ਕਾਰਜ ਕਰਦਾ ਹੈ।
ਅਮਰ ਅਡੋਲ ਅਪਾਰ ਅਮੋਲਕ,
ਹੇ ਪ੍ਰਭੂ ਤੂੰ ਅਮਰ ਮੌਤ ਤੋਂ ਰਹਿਤ, ਅਡੋਲ ਡੋਲਣ ਤੋਂ ਰਹਿਤ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ, ਅਮੋਲਕ ਬੇਕੀਮਤਾ ਹੈ, ਇਸ ਕਰਕੇ ਐਸਾ ਹੈ।
ਹਰ ਅਸਥਿਰ ਥਾਨ ਸੁਹਾਇਆ,
ਹਰ ਹਰੀ ਤੇਰਾ ਅਸਥਿਰ ਇਸਤਿਤ ਰਹਿਣ ਵਾਲਾ ਤੁਰਿਆ ਪਦ ਸੱਚਖੰਡ ਰੂਪੀ ਥਾਨ ਅਸਥਾਨ ਸੁਹਾਇਆ, ਸੋਭਨੀਕ ਹੋ ਰਿਹਾ ਹੈ ਜੀ।
ਦੇਹੀ ਨਗਰੀ ਉਤਮ ਥਾਨਾ,
ਦੇਹੀ ਕਾਇਆ ਰੂਪੀ ਨਗਰੀ ਅੰਤਸਕਰਨ ਰੂਪੀ ਤੇ ਉਤਮ ਸ੍ਰੇਸ਼ਟ ਥਾਨਾ ਸਥਾਨ ਹੈ, ਤੇ ਐਸਾ ਜਿਹੜਾ ਸਥਾਨ ਹੈ।
ਪੰਚ ਲੋਕ ਵਸਹਿ ਪ੍ਰਧਾਨਾ,
ਪੰਚ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਪੰਚ ਲੋਕ ਮਹਾਤਮਾ ਲੋਕ ਪ੍ਰਧਾਨਾ ਮੁਖੀ ਰੂਪ ਹੋ ਕੇ ਵਸੇ ਵਸਦੇ ਨੇ, ਉਹ ਸੰਤ ਜਨ ਪੰਚ ਲੋਕ ਭਾਵ 5 ਕਾਮ ਆਦਿਕਾਂ ਨੂੰ ਵਸ ਕਰਕੇ ਪ੍ਰਧਾਨਾ ਮੁਖੀ ਹੋ ਗਏ, ਪ੍ਰਧਾਨ ਮੁਖੀ ਦਾ ਨਾਮ ਹੈ, ਮੁਖੀ ਹੋ ਗਏ ਹਨ ਸੰਸਾਰ ਤੋਂ।
ਉਪਰ ਏਕੰਕਾਰ ਨਿਰਾਲਮ,
ਸਭ ਦੇ ਸਿਰਾਂ ਦੇ ਉੱਤੇ निरालम असंग दा नाम है, आसरे तो रहत एक अंकार अद्वैत स्वरूप प्रभु वसदा है।
सुन समाध लगाया
संत जन ने सुन अफुर स्वरूप समाध समाधि नु लगाया लाया होया है।
देहि नगरी नौ दरवाजे
मुखा देहि काया रूपी नगरी दे नौ गोलकां रूपी दरवाजे न नौ द्वारे प्रगट की है प्रगटे न ते इस करके दसवां गुप्त रखाया ते देही नगरी नौ दरवाजे दे नौ दरवाजे हन।
सिर सिर करना हार साजे
सिर सिर सिरवा सिर भिन्न भिन्न करने हार रचनहार प्रभु ने साजे साजना कीते हन।
दसवें पुरख अतीत निराला
इना प्रतख नौ दरवाजा तो उपर गुप्त रूप दे विच दसवें जेड़ा दसवें दसवां द्वार है ना दसवां द्वार ओदे अंदर ते पुरख पूर्ण अतीत निरेप निराला निराला प्रभु चेतन दी लाट रूप हो करके वसदा है सब दे अंदर वसदा है।
आपे अलख लखाया
जिसने संत जना नू आपे आप ही अपना अलख लखण तो रह स्वरूप लखाया जना दिता है। क्यों जना दिता सारे नू नहीं जनाया कहिंदे अशुद्ध मन करके तो अलख ही है ते जिहदा शुद्ध मन हो गया उन्हूं लिखा दिता है ते इस करके लखणा बिरती द्वारा लिखाया है शक्ति बिरती द्वारा नहीं जान हुंदा।
पुरख अलेख सच्चे दीवाना
अलेख लेखे तो रहत पुरख पूर्ण परमेश्वर दा सत्संग रूपी सच्चे सच्चा दीवाना दीवान है सवा है संत जना उस अलेख प्रभु दे सच्चे दीवाना दीवान ना वजीर दा हुंदा है वजीर हन।
हुकम चलाए सच निशाना
तो प्रभु सब नूं अपने हुक्म विच चलाए चलाउंदा है हुक्म अंदर सब को बाहर को ना कोई ओदा हुक्म नाम रूपी निशाना प्रवाना सदा ही सच सच्चा है जो अपने आप नूं उस प्रभु दे हुक्म विच चलाउंदे हन ते उहनां नूं लख स्वरूप सच्चा निशाना प्राप्त हो जांदा है। भाव यह कि जीव ईश दे जिहड़ा वाच अर्थ नूं छड्ड के तत् तुम पद दा संशोधन करके लक्ष्य भाग नूं ग्रहण कर लैंदे ने प्राप्त कर लैंदे हन जी।
नानक खोज लहो कर अपना
ते महाराज साहिब जी कहिंदे ऐ कथन करदे हे भाई संत जनो तुसीं इह देखो भी तुसीं भी अपना घर खोजो जिवें संतां ने खोजिआ जां जिन्हां संतां ने सारी तुक बोल दे
हर आत्म राम नाम पाया
सतगुरु ये कथन कर दे जिन्हां ने संत जना ने सब दा आत्म अपना आप रूप कौन है हर हरे भरे करन वाले राम परमेश्वर दा नाम गुरां द्वारा पाया प्राप्त कीता है उन्हां नाल मिलके तुसी भी अपना हिरदा रूपी घर खोज लो बनो खोज नाम ढूंढण दा हुंदा है परमेश्वर नूं लहो लभ लायो भाव प्राप्त कर लवोगे ते घट ही खोजो भाई हिरदे नूं खोजना पवेगा उहदे विच ही रहिंदा वसी रब हियालिया हिरदे विच वसदा उत्थों खोजो।
सर्ब निरंजन पुरख सुजाना
सर्ब निरंजन पुरख सुजाना ओ पुरख पूर्ण सुजाना अंतरजामी निरंजन शुद्ध स्वरूप ते इस करके सर्व सारिआं दे च व्यापक है।
अदल करे गुर ज्ञान समाना
इहनूं उचारण दे विच किते कसके ना बोर हो जावे जिवें तुसीं पाठ सुणिआ इहनूं अदल पाठ करना अदल नहीं कर देना पाठ अदल न्या करे करदा है गुरां द्वारा ज्ञान बख्शे अपने विच समाना अभेद कर लैंदा है जिसनूं गुरां दा ज्ञान प्राप्त हुंदा है ओह प्रभु दे समाना समान सदर्श ओहदे वर्गा ओहदा स्वरूप ही हो जांदा है जिन जाता सोती सी जिहा ओह परमात्मा वर्गा ही हो जांदा है।
काम क्रोध लै गर्दन मारे
उहने फिर काम अर क्रोध इहदे नाल इहदे साथी होर भी समझणे काम क्रोध लोभ मोह अहंकार पंजे कहिंदे फिर ओह गुरमुख ने काम क्रोध नूं गर्दन जिवें धौण तों फड़ के पटका के मारीदा ना किसे नूं सिट लईदा धरती ते ऐ फड़ के मारना कीते है उन्हां दी पिठ ला दित्ती है जेतू हो गए संत जन क्योंकि नेते पंज जवान मैं गुरथापी दित्ती कंड जियो गुरु ने कृपा कीती है गुरां कोलों ज्ञान रूपी खंडा लै के लै नाम लैण दा ना लै के लै करके काम क्रोध विकारां नूं उन्हां दे संस्कारां जां बाशना रूपी धौण तों फड़िया है भाव मुढ़ तों ही मार दित्ता है मार देना कीता है ਤੇ ਇਸ ਕਰਕੇ ਫਿਰ
ਹੋਮੈ ਲੋਭ ਚੁਕਾਇਆ,
ਦੇਹ ਦੀ ਹੋਮੇ ਹੰਗਤਾ ਮਮਤਾ, ਪਦਾਰਥਾਂ ਦਾ ਲੋਭ ਲਾਲਚ ਇਹ ਵੀ ਚੁਕਾਇਆ, ਚੁੱਕ ਦਿੱਤਾ ਹੈ।
ਸੱਚਾ ਥਾਨ ਰਸੈ ਨਿਰੰਕਾਰਾ,
ਸੱਚੇ ਸਾਧ ਸੰਗ ਰੂਪੀ ਥਾਨ ਅਸਥਾਨ ਵਿਚ ਨਿਰੰਕਾਰਾ ਅਕਾਰਾਂ ਤੋਂ ਰਹਿਤ, ਮੈਂ ਕੀ ਅਕਾਰਾਂ ਤੋਂ ਰਹਿਤ, ਉਹ ਪ੍ਰਭੂ ਆਪ ਬਸੈ ਬਸਦਾ ਹੈ।
ਆਪ ਪਛਾਣ ਸ਼ਬਦ ਵਿਚਾਰਾ,
ਸਾਧ ਸੰਗ ਚ ਮਿਲ ਕੇ ਗੁਰਾਂ ਦੇ ਉਪਦੇਸ਼ ਨੂੰ ਵਿਚਾਰਾ ਵਿਚਾਰਦਾ, ਉਹ ਆਪ ਆਪਣੇ ਨਿੱਜ ਸਰੂਪ ਨੂੰ ਪਛਾਣੇ ਪਛਾਣ ਲੈਂਦਾ। ਜੋ ਗੁਰਾਂ ਦੁਆਰਾ ਸ਼ਬਦ ਬ੍ਰਹਮ ਨੂੰ ਵਿਚਾਰਦਾ ਹੈ, ਉਹ ਫਿਰ ਆਪਣੇ ਆਤਮਕ ਸਰੂਪ ਨੂੰ ਤੇ ਪਰਮਾਤਮਾ ਰੂਪ ਕਰਕੇ ਪਛਾਣ ਲੈਂਦਾ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮੈਂ, ਇਹ ਪ੍ਰਾਪਤ ਹੋ ਜਾਂਦਾ ਉਸ ਨੂੰ।
ਸੱਚਾ ਮਹਿਲ ਨਿਵਾਸ ਨਿਰੰਤਰ,
ਉਹ ਗੁਰਮੁਖ ਅਰਦਾਸ ਸੱਚੇ ਸੱਚ ਸਰੂਪ ਰੂਪੀ ਮਹਿਲ ਦੇ ਵਿਚ ਨਿਰੰਤਰ ਇਕ ਰਸ ਨਿਵਾਸ ਵਾਸਾ ਹੋ ਜਾਂਦਾ ਹੈ।
ਆਵਣ ਜਾਣ ਚੁਕਾਇਆ,
ਫਿਰ ਉਸਨੇ ਆਪਣਾ ਆਵਣ ਜਾਣ ਆਉਣਾ ਜਾਣਾ ਭਾਵ ਕੀ ਹੈ ਜੰਮਣ ਮਰਨਾ ਚੁਕਾਇਆ, ਚੁੱਕ ਦਿੱਤਾ, ਨਿਵਰਤ ਕਰ ਦਿੱਤਾ ਹੈ ਜੀ।
ਨਾ ਮਨ ਚੱਲੈ ਨਾ ਪੌਣ ਉਡਾਵੈ,
ਗੁਰਮੁਖ ਦਾ ਮਨ ਸੰਕਲਪਾਂ ਵਿਕਲਪਾਂ ਵਿਚ ਚੱਲੈ ਤੁਰਦਾ ਨਹੀਂ ਹੈ, ਤੇ ਬਾਸ਼ਨਾ ਰੂਪੀ ਪੌਣ ਹਵਾ ਉਡਾਵੈ ਉਡਾ ਨਹੀਂ ਸਕਦੀ ਫਿਰ ਉਸ ਨੂੰ।
ਜੋਗੀ ਸ਼ਬਦ ਅਨਾਹ ਦਵਾਵੈ,
ਪਰਮੇਸ਼ਰ ਦੇ ਚਰਨਾਂ ਵਿਚ ਜੋਗੀ ਜੁੜਿਆ ਹੋਇਆ ਜਿਹੜਾ ਗੁਰਮੁਖ, ਉਹ ਸ਼ਬਦ ਬ੍ਰਹਮ ਨੂੰ ਅਨਾਹਦ ਇਕ ਰਸ ਵਾਵੈ ਵਜਾਉਣ ਦਾ ਭਾਵ ਹੈ, ਭਾਵ ਪ੍ਰਗਟ ਕਰ ਲੈਂਦਾ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਤੇ ਅਨਹਦ ਇਕ ਰਸ ਵਾਵੈ ਉਚਾਰਨ ਕਰਦਾ ਹੈ।
ਪੰਜ ਸ਼ਬਦ ਚੁਣਕਾਰ ਨਿਰਾਲਮ,
ਪੰਜ ਸ਼ਬਦ ਪੰਜ ਪ੍ਰਕਾਰ ਦੇ ਬਾਜਿਆਂ ਵੀਣਾ ਸਤਾਰ, ਸਤਾਰ ਕਹੋ ਵੀਣਾ ਕਹੋ, ਵੀਣਾ ਵੀ ਉਸ ਕਹਿੰਦੇ ਸਤਾਰ ਵੀ ਉਸ ਨੂੰ ਕਹਿੰਦੇ, ਸਤਾਰ ਹੋ ਗਈ ਜਾਂ ਵੀਣਾ, ਢੋਲ ਛੈਣੇ ਨਗਾਰਾ ਤੂਤੀਆਂ, ਇਹ ਪੰਜ ਜਿਹੜੇ ਪ੍ਰਤੱਖ ਨੇ ਇਤਿਆਦ ਕੇ ਝੁਣਕਾਰ ਇਹ ਛਣਕਾਰ, ਇਹ ਤੋਂ ਨਿਰਾਲਮ ਅਸੰਗ ਹੋ ਜਾਂਦਾ। ਤਾਂ ਤਾਂਤੀ ਬਿਚਰਮ ਕਾ ਕਨ ਕੰਸੀ ਕਾ ਜਾਂ ਨਾ ਸ਼ਬਦ ਘਟਕੋ ਕਾ ਸਵਾਸ ਸੁਖਰ ਪਹਿਚਾਨ, ਇਹ ਦਸਮ ਦੁਆਰ ਦੇ ਵਿਚ ਪੰਜ ਪ੍ਰਕਾਰ ਦੇ ਐਸੇ ਅਨਹਦ ਸ਼ਬਦ ਜੋਗੀਆਂ ਦੇ ਮਤ ਵਿਚ ਹੈ। ਗੁਰ ਸ਼ਬਦ ਜਿਹੜਾ ਇਕ ਰਸ ਅੰਦਰ ਵੱਜਣਾ, ਇਹਨੂੰ ਅਨਹਦ ਹੱਦ ਤੋਂ ਰਹਿਤ, ਇਕ ਰਸ ਵਾਹਿਗੁਰੂ 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 ਦਾ ਜਾਪ ਹੋਣਾ, ਇਧਰ ਇਹਨੂੰ ਅਨਹਦ ਕਿਹਾ ਜਾਂਦਾ। ਉਹਦੇ ਅੰਦਰ ਬ੍ਰਹਮਾਕਾਰ ਬਿਰਤੀ ਵਿਚ ਫਿਰ ਪੰਚ ਚੇਤਨ ਸ਼ਬਦ ਜਿਹੜੀ ਹੈ, ਤੇ ਇਉਂ ਸਾਧ ਸਿੰਘ ਜੀ ਉਹ ਸ਼ਬਦ ਜਿਹੜਾ ਉਹਦੀ ਚੁਣਕਾਰ ਪੈਣ ਲੱਗ ਜਾਂਦੀ, ਅਸੰਗ ਹੋ ਜਾਂਦਾ ਹੈ।
ਪ੍ਰਭ ਆਪੇ ਆਈ ਸੁਣਾਇਆ,
ਪਰਮੇਸ਼ਰ ਆਪੇ ਆਪ ਹੀ ਅਨਹਦ ਧੁਨੀ ਨੂੰ ਵਾਏ ਵਜਾ ਕੇ ਇਹਦੀ ਚੁਣਕਾਰ ਸੁਣਾਇਆ ਸੁਣਾਉਣਾ ਕਰਦਾ ਹੈ ਜੋਗੀ ਨੂੰ।
ਭਉ ਬੈਰਾਗਾ ਸਹਿਜ ਸਮਾਤਾ,
ਉਸਨੇ ਪ੍ਰਭੂ ਦਾ ਭਾਵ ਭੈ ਧਾਰਨ ਕੀਤਾ ਹੈ, ਉਹਨੂੰ ਵਿਸ਼ਿਆਂ ਵੱਲੋਂ ਬੈਰਾਗਾ ਵਿਰਾਗ ਹੋ ਗਿਆ, ਅਤੇ ਉਸਦਾ ਮਨ ਸਹਿਜ ਸ਼ਾਂਤ ਸਰੂਪ ਵਿਚ ਸਮਾਤਾ ਸਮਾ ਜਾਂਦਾ। ਜਿਵੇਂ ਭਗਵਾਨ ਰਾਮ ਜੀ ਨਾ ਕਿਤੇ ਉਹਨਾਂ ਦਾ ਵਿਸ਼ਿਸ਼ਟ ਪੁਰਾਣ ਦੇ ਵਿਚ ਨਿਰਵਾਣ ਪ੍ਰਕਰਨ ਹੈ, ਨਿਰਵਾਣ ਪ੍ਰਕਰਨ ਐਸਾ ਵੀ ਉਹਨੂੰ ਧਿਆਨ ਦੇ ਨਾਲ ਪੜ੍ਹ ਲਈਏ ਨਾ, ਸੰਸਾਰ ਵੱਲੋਂ ਅਪਰਾਮ ਹੋ ਜਾਂਦਾ, ਉਦਾਸ ਹੋ ਜਾਂਦਾ ਮਨ, ਉਹ ਐਸੀ ਜੁਗਤੀ ਵਰਤੀ ਹੈ ਵਿਸ਼ਿਸ਼ਟ ਜੀ ਨੇ ਗਿਆਨ ਦਿੱਤਾ ਸੀ। ਉਹਦੇ ਵਿਚ ਭਗਵਾਨ ਰਾਮ ਜੀ ਜਦੋਂ ਇੰਨੇ ਉਪਰਾਮ ਹੋ ਗਏ, ਮਹਾਰਾਜੇ ਦਸ਼ਰਥ ਨੇ ਬਾਹ ਜਹਾਨ ਦੀ ਲਾ ਲਈ, ਨੱਚਣ ਵਾਲੇ ਗਾਉਣ ਵਾਲੇ ਬਾਜੇ ਨੇਜਿਆਂ ਵਾਲੇ ਅੱਖ ਨਹੀਂ ਪਟਕੇ ਦੇਖੀ ਰਾਮ ਜੀ ਨੇ, ਫਿਰ ਵਸ਼ਿਸ਼ ਨੇ ਕਿਹਾ ਹੇ ਰਾਮ ਤੂੰ ਤਾਂ ਬ੍ਰਹਮ ਰੂਪ ਹੈ, ਤੂੰ ਇਸ ਤਰ੍ਹਾਂ ਚੁੱਪ, ਤੈਂ ਤਾਂ ਬਹੁਤ ਕਾਰਜ ਇਸੇ ਕਰਨੇ ਨੇ। ਉਹ ਕਹਿੰਦਾ ਜਦ ਸਾਰੇ ਹੈ ਹੀ ਬ੍ਰਹਮ ਮੈਂ ਕੀ ਕਰਨਾ, ਇਹ ਬਿਰਤੀ ਹੈ ਇਹ। ਇਸ ਪ੍ਰਕਾਰ ਫਿਰ ਭਉ ਵੈਰਾਗ ਸਹਿ, ਕਿੱਥੇ ਜੀ ਪੰਕਤੀ,
ਭਉ ਵੈਰਾਗਾ ਸਹਿਜ ਸਮਾਤਾ,
ਉਹ ਫਿਰ ਜਿਸਨੇ ਭੈ ਧਾਰਨ ਕੀਤਾ ਵਾਹਿਗੁਰੂ ਦਾ, ਵਿਸ਼ਿਆਂ ਵੱਲੋਂ ਉਪਰਾਮਤਾ ਹੋ ਗਈ ਜਿਵੇਂ ਰਾਮ ਜੀ ਨੂੰ ਹੋਈ ਸੀ, ਉਹਦਾ ਮਨ ਸ਼ਾਂਤ ਸਰੂਪ ਸਮਾਤਾ ਸਮਾ ਜਾਂਦਾ, ਟਿਕਿਆ ਰਹਿੰਦਾ ਹਰ ਵੇਲੇ। ਤੇ ਇਸ ਪ੍ਰਕਾਰ ਜਿਵੇਂ ਟਿਕੇ ਹੋਏ ਪਾਣੀ ਦੇ ਵਿਚ ਕੋਈ ਲਹਿਰ ਨਹੀਂ ਉੱਠਦੀ, ਤਰੰਗ ਨਹੀਂ ਉੱਠਦਾ, ਉਹ ਟਿਕੇ ਹੋਏ ਮਨ ਦੇ ਵਿਚ ਕੋਈ ਫੁਰਨਾ ਨਹੀਂ ਉੱਠਦਾ, ਇਸ ਪ੍ਰਕਾਰ ਦਾ ਆਨੰਦ ਮਾਣਦੇ ਹਨ।
ਹੋਮੈ ਤਿਆਗੀ ਅਨਹਦ ਰਾਤਾ,
ਹੋਮੈ ਹੰਗਤਾ ਮਮਤਾ ਤਿਆਗੀ ਛੱਡ ਦਿੱਤੀ, ਅਨਹਦ ਹੱਦ ਤੋਂ ਰਹਿਤ, ਅਨਹਦ ਹੱਦ ਤੋਂ ਰਹਿਤ ਪ੍ਰਭੂ ਦੇ ਵਿਚ ਰਾਤਾ ਉਹ ਰੰਗਿਆ ਜਾਂਦਾ ਹੈ। ਰਾਤਾ ਨਹੀਂ ਕਰਨਾ ਜੀ ਪਾਠ, ਰਾਤਾ ਜਿੱਥੇ ਪਾਠ ਆਵੇ ਧਿਆਨ ਰੱਖਣਾ। ਹਾਂਜੀ,
ਅੰਜਨ ਸਾਰ ਨਿਰੰਜਨ ਜਾਣ,
ਜੋ ਗੁਰਾਂ ਦੁਆਰਾ ਗਿਆਨ ਰੂਪੀ ਅੰਜਨ ਸੁਰਮੇ ਨੂੰ ਆਪਣੇ ਮਨ ਬੁੱਧ ਰੂਪੀ ਨੇਤਰਾਂ ਵਿਚ ਗਿਆਨ ਅੰਜਨ ਗੁਰਦੀਆ ਉਹਨੂੰ ਸਾਰ ਪਾ ਕੇ ਮਾਇਆ ਰੂਪੀ ਕਾਲਖ ਵਿਚ ਸਾਰ ਅਸਲੀ ਫਿਰ ਨਿਰੰਜਨ ਨਿਰਲੇਪ ਸ਼ੁੱਧ ਸਰੂਪ ਨੂੰ ਜਾਣੇ ਜਾਣਦਾ ਹੈ।
ਸਰਬ ਨਿਰੰਜਨ ਰਾਇਆ,
ਤੇ ਉਹ ਫਿਰ ਸਰਵ ਸਾਰਿਆਂ ਵਿਚ ਨਿਰੰਜਨ ਜਿਹੜਾ ਸ਼ੁੱਧ ਸਰੂਪ ਹੈ, ਰਾਜਾ ਰੂਪ ਹੈ, ਪ੍ਰਕਾਸ਼ ਰੂਪ ਹੈ, ਉਹ ਪ੍ਰਭੂ ਨੂੰ ਹੀ ਦੇਖਦਾ ਹੈ।
ਦੁੱਖ ਭੈ ਭੰਜਨ ਪ੍ਰਭ ਅਵਨਾਸੀ,
ਤੇ ਉਹ ਪਰਮੇਸ਼ਰ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਅਰਾਧੀ ਹੈ, ਇਹ ਅੱਠੇ ਪੈਰ ਅਰਾਧੀ ਹੈ, ਸਾਰੇ ਕੰਮ ਪੂਰਨ ਹੋ ਜਾਓ, ਉਹ ਅਵਨਾਸੀ ਨਾਸ ਤੋਂ ਰਹਿਤ ਪ੍ਰਭੂ ਜਿਹੜਾ ਹੈ ਨਾ, ਜੰਮਣ ਮਰਨ ਦੇ ਦੁੱਖ ਕਸ਼ਟ ਅਤੇ ਸੱਤ ਪ੍ਰਕਾਰ ਦੇ ਪੈ ਡਰ ਨੂੰ ਭੰਜਨ ਨਾਸ ਕਰਨ ਵਾਲਾ ਹੈ। ਜੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਪੈ ਅਕਸ ਮਾਤਰ ਪੈ ਸਾਥ, ਨਾਸ ਕਰ ਦਿੰਦਾ ਹੈ ਇਸ ਨੂੰ।
ਰੋਗ ਕੱਟੇ ਕਾਟੀ ਜਮ ਫਾਸੀ,
ਉਸ ਪ੍ਰਭੂ ਨੇ ਗੁਰਾਂ ਦੇ ਸ਼ਬਦ ਦੁਆਰਾ, ਇਹਦੀ ਚ ਹੋਮੇ ਦਾ ਰੋਗ ਸਭ ਤੋਂ ਖਤਰਨਾਕ ਹੈ, ਹੋਮੇ ਦੀਰਘ ਰੋਗ ਹੈ, ਇਹ ਕੱਟੇ ਕੱਟ ਦਿੱਤੇ ਨੇ। ਉਸ ਦੀ ਜਮਦੂਤਾਂ ਜਾਂ ਜੰਮਣ ਮਰਨ ਦੀ ਫਾਹੀ ਜਿਹੜੀ ਪਈ ਹੈ ਨਾ, ਜੀਵ ਦੇ ਹਰੇਕ ਦੇ ਗਲ ਪੈਣੀ ਹੈ, ਕਾਟੀ ਕੱਟ ਦਿੱਤੀ ਹੈ।
ਨਾਨਕ ਹਰ ਪ੍ਰਭ ਸੋ ਭਉ ਭੰਜਨ,
ਸਤਿਗੁਰੂ ਕਥਨ ਕਰਦੇ, ਸੋ ਉਹ ਹਰ ਹਰੇ ਪਰੇ ਕਰਨ ਵਾਲਾ ਪ੍ਰਭ ਪਰਮੇਸ਼ਰ ਜੰਮਣ ਮਰਨ ਦੇ ਭਉ ਡਰ ਨੂੰ ਭੰਜਨ ਨਾਸ ਕਰਨ ਵਾਲਾ ਹੈ।
ਗੁਰ ਮਿਲਿਆ ਹਰ ਪ੍ਰਭ ਪਾਇਆ,
ਗੁਰਾਂ ਨਾਲ ਮਿਲਣ ਕਰਕੇ ਉਹ ਹਰ ਹਰੇ ਪਰੇ ਕਰਨ ਵਾਲਾ ਪ੍ਰਭੂ ਪਰਮੇਸ਼ਰ ਪਾਇਆ ਪ੍ਰਾਪਤ ਕੀਤਾ ਜਾਂਦਾ ਹੈ।
ਕਾਲ ਕਵਲ ਨਿਰੰਜਨ ਜਾਣੇ,
ਜੋ ਨਿਰੰਜਨ ਸ਼ੁੱਧ ਸਰੂਪ ਪ੍ਰਭੂ ਨੂੰ ਜਾਣੇ ਜਾਣ ਲੈਂਦਾ, ਉਹ ਕਾਲ ਹੈ, ਕਾਲ ਰੂਪੀ ਪਾਣੀ ਵਿੱਚ ਜੇ ਕਵਲ ਫੁੱਲ ਵਾਂਗ ਨਿਰਲੇਪ ਰਹਿੰਦਾ, ਕਾਲੇ ਅਗਿਆਨ ਵਿੱਚ, ਅਗਿਆਨ ਕਾਲ ਹੈ, ਪਾਪਾਂ ਤੋਂ ਕਵਲ ਵਾਂਗ ਨਿਰਲੇਪ ਰਹਿੰਦਾ, ਕਾਲ ਹੈ ਕਵਲ, ਉਹ ਕਾਲ ਹੈ ਕਾਲ ਨੂੰ ਕਵਲ ਗਰਾਸ ਹੀ ਜਾਣਦਾ, ਭਾਵ ਆਤਮ ਗਿਆਨੀ ਮੌਤ ਨੂੰ ਜਿੱਤ ਲੈਂਦਾ, ਪ੍ਰਭ ਕੇ ਸਿਮਰਨ ਕਾਲ ਪਰ ਹਰ ਹੈ, ਇਹ ਅਵਸਥਾ ਉਹਨਾਂ ਦੀ।
ਬੂਝਿਆ ਕਰਮ ਸੋ ਸ਼ਬਦ ਪਛਾਣ,
ਇਹ ਜਿਵੇਂ ਸੁਣਿਆ ਜੀ ਤੁਸੀਂ ਇਸੇ ਤਰ੍ਹਾਂ ਤੇ ਕਸਕੀ ਬੋਲਣਾ, ਬੂਝਿਆ ਨਾ ਬਣ ਜਾਵੇ, ਜੋ ਗੁਰੂ ਦੀ ਕਰਮ ਕਿਰਪਾ ਕਰਕੇ ਨਿਸ਼ਕਾਮ ਕਰਮਾਂ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਉਹ ਸ਼ਬਦ ਬ੍ਰਹਮ ਨੂੰ ਪਛਾਣੇ ਪਛਾਣ ਲੈਂਦਾ ਹੈ ਜੀ।
ਆਪੀ ਜਾਣੇ ਆਪ ਪਛਾਣੇ,
ਉਹਦਾ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਆਪ ਹੀ ਗੁਰੂ ਸਰੂਪ ਹੋ ਕੇ ਜੀਵਾਂ ਦੇ ਅੰਦਰ ਦੀ ਜਾਣੇ ਜਾਣਨ ਵਾਲਾ ਹੈ, ਆਪ ਹੀ ਅਧਿਕਾਰੀ ਰੂਪ ਹੋ ਕੇ ਆਪਣੇ ਸਰੂਪ ਨੂੰ ਪਛਾਣੇ ਪਛਾਣਨ ਵਾਲਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪ ਹੀ ਤੂੰ ਪਦ ਦੇ ਲੱਖ ਅਰਥ ਨੂੰ ਜਾਣਨ ਵਾਲਾ ਹੈ, ਆਪ ਹੀ ਤਤ ਪਦ ਦੇ ਲੱਖ ਅਰਥ ਨੂੰ ਪਛਾਣਨ ਵਾਲਾ ਹੈ, ਐਸਾ ਹੈ।
ਸਭ ਤਿਸ ਕਾ ਚੋਜ ਸਬਾਇਆ,
ਸਬਾਇਆ ਸਾਰਿਆਂ ਵਿੱਚ ਆਇਆ ਹੋਇਆ, ਸਭ ਸਾਰਾ ਕੁਝ ਤਿਸ ਉਸ ਪ੍ਰਭੂ ਦਾ ਹੀ ਚੋਜ ਕੌਤਕ ਹੈ, ਇਹ ਕੌਤਕ ਨੇ, ਚੋਜ ਨੇ ਉਸ ਦੀਆਂ ਖੇਡਾਂ ਹਨ।
ਆਪੇ ਸਾਹੋ ਆਪੇ ਵਣਜਾਰਾ,
ਤੇ ਪਰਮੇਸ਼ਰ ਆਪ ਹੀ ਸਭ ਸਾਹੂਕਾਰ ਹੈ, ਆਪ ਹੀ ਵਣਜਾਰਾ ਬਣਜ ਕਰਨ ਵਾਲਾ ਹੈ, ਆਪ ਹੀ ਸਤਿਗੁਰੂ ਰੂਪ ਸਾਹੂਕਾਰ ਹੈ, ਆਪ ਹੀ ਬਣਜਾਰਾ ਸਿੱਖ ਰੂਪ ਬਣਜਾਰਾ ਹੈ।
ਆਪੇ ਪਰਖੇ ਪਰਖਣ ਹਾਰਾ,
ਆਪ ਹੀ ਪਰਖਣ ਵਾਲਾ ਹੋ ਕਰਕੇ ਪਰਖਣ ਵਾਲਾ ਵੀ ਹੈ, ਤੇ ਆਪ ਹੀ ਉਹ ਪਰਖਣ ਹਾਰਾ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਜੀਵਾਂ ਦੇ ਚੰਗੇ ਮੰਦੇ ਕਰਮ ਜਿਹੜੇ ਪਰਖੇ ਪਰਖਦਾ, ਭਾਵ ਕੀ ਹੈ, ਤਤ ਵੇਤਾ ਰੂਪ ਆਪਣੇ ਸਤ ਚਿਤ ਆਨੰਦ ਸਰੂਪ ਨੂੰ ਪਰਖਦਾ ਹੈ, ਤੇ ਇਸ ਪ੍ਰਕਾਰ ਕੇ ਦੱਸਦੇ ਨੇ।
ਆਪੇ ਕਸ ਕਸਵੱਟੀ ਲਾਏ,
ਜਿਵੇਂ ਸੁਨਿਆਰਾ ਕਸਵੱਟੀ ਸੋਨੇ ਨੂੰ ਘਸਾ ਕੇ ਕੱਟਣ ਕੂਟਣ ਤਪਣ, ਆਪੇ ਇਹਦੇ ਚਾਰ ਪ੍ਰਕਾਰ ਦੀ ਕਸਵੱਟੀ ਹੈ, ਇੱਕ ਤਾਂ ਘਸਾ ਕੇ ਦੇਖਦੇ ਆ, ਇੱਕ ਕੁੱਟ ਕੇ ਦੇਖਦੇ ਆ ਥੋੜੀਆਂ ਮਾਰ ਕੇ, ਤੇ ਇੱਕ ਤਪਾ ਕੇ ਦੇਖਦੇ ਆ, ਇੱਕ ਘਸਾ ਕੇ ਦੇਖਦੇ, ਕਸਨ ਤੇ ਤਪਨ ਤਪਾਉਣ ਦੇ ਵਿੱਚ ਇਹ ਸਾਰੇ ਚਾਰ ਕਸਵੱਟੀਆਂ ਉਹਦੀਆਂ ਮੰਨੀਆਂ ਹਨ। ਕਸਵੱਟੀ ਕਾਲੇ ਇੱਕ ਰੰਗ ਜਾਂ ਪੱਥਰ ਹੁੰਦਾ, ਉਹਦੇ ਤੇ ਕੇ ਉਹਦੇ ਚ ਫਿਰ ਉਹਦੀਆਂ ਧਾਰਾਂ ਤੋਂ ਨਾ ਉਹਦੇ ਰੰਗ ਤੋਂ ਦੇਖ ਲੈਂਦੇ, ਇਹਦੇ ਚ ਮਿਲਾਵਟ ਕਿੰਨੀ ਆ, ਸੋਨਾ ਕਿੰਨਾ, ਚਮਕ ਦੇਖ ਲੈਂਦੇ ਨੇ ਉਹਦੀ। ਇਹ ਫਿਰ ਆਪੇ ਕਸ ਕਸਵੱਟੀ ਲਾਏ, ਸੁਨਿਆਰਾ ਜਿਵੇਂ ਕਸਵੱਟੀ ਸੋਨੇ ਨੂੰ ਘਸਾ ਕੇ ਪਰਖਦਾ ਹੈ, ਤੇ ਇਉਂ ਆਪ ਹੀ ਪ੍ਰਭੂ ਆਪ ਹੀ ਸਾਧਨਾ ਰੂਪੀ ਕਸ ਖਿੱਚ ਪਾ ਕੇ ਘਸਾ ਕੇ ਪ੍ਰੀਖਿਆ ਰੂਪੀ ਕਸਵੱਟੀ ਲਾਈ ਲਾਉਂਦਾ, ਜਿਵੇਂ ਭਾਈ ਮੰਝ ਤੇ ਕਸਵੱਟੀ ਲਾਈ, ਕਸ ਕਿਸੇ ਮਨੁੱਖ ਨੂੰ ਤੇ ਭਾਣਾ ਮਨਾਉਣ ਰੂਪੀ ਕਸਵੱਟੀ ਲਾ ਕੇ ਪਰਖਦਾ। ਇਸ ਕਰਕੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜ਼ੀ ਵਾ ਹੋਏ, ਹਰ ਇੱਕ ਕਿਵੇਂ ਚੱਲ ਸਕਦਾ ਹੈ।
ਆਪੇ ਕੀਮਤ ਪਾਇਆ,
ਫਿਰ ਆਪ ਹੀ ਆਪਣੇ ਸਰੂਪ ਦੀ ਕੀਮਤ ਨੂੰ ਸਾਧ ਸਿੰਘ ਜੀ ਫਿਰ ਪਾਇਆ, ਤੇ ਉਹਨੇ ਪਾ ਲਿਆ ਹੈ, ਪਾਉਣਾ ਕਰਦਾ ਹੈ, ਜਿਵੇਂ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਹੈ, ਤੇ ਉਹ ਕਹਿੰਦੇ ਵੀ ਜਿਹੜਾ ਇਤਿਹਾਸ ਲਿਖਿਆ ਵੀ ਜਿਸ ਵੇਲੇ ਗੁਰੂ ਨਾਨਕ ਨੇ ਪਰਖਣਾ ਕੀਤੀ ਨਾ, ਕ ਕਹਿੰਦੇ ਐਸਾ ਵਿਕਰਾਲ ਰੂਪ ਧਾਰਨ ਕਰਿਆ ਤੇ ਸਿੱਖ ਡਰ ਗਏ। ਜਿਹੜਾ ਨੇੜੇ ਆਵੇ ਮੱਥਾ ਟੇਕਣ ਉਹਦੇ ਕੁਤਕਾ ਸੋਟਾ ਮਾਰਨ, ਉਹ ਕਹਿੰਦੇ ਕੀ ਹੋ ਗਿਆ ਗੁਰੂ ਸਾਹਿਬ ਨੂੰ। ਜਿਹੜੇ ਕੱਚੇ ਸੀ ਕਹਿੰਦੇ ਦਿਮਾਗ 'ਚ ਫਰਕ ਪੈ ਗਿਆ, ਉਹ ਤੇ ਛੱਡ ਕੇ ਚਲੇ ਗਏ। ਫਿਰ ਵੀ ਸਿੱਖ ਬਹੁਤ ਸਾਰੇ ਰਹਿ ਗਏ ਤੇ ਮਹਾਰਾਜ ਕਹਿੰਦੇ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਤੁਹਾਡੇ ਸਿੱਖ ਹੈ। ਉਹਨਾਂ ਨੂੰ ਪੈਸੇ ਸਿੱਟਤੇ, ਕਹਿੰਦੇ ਮੁੜ ਜਾਓ ਪੈਸੇ ਚੱਕ ਕੇ। ਉਹ ਪੈਸੇ ਚੱਕ ਕੇ ਨੱਠ ਗਏ। ਫਿਰ ਚਾਂਦੀ ਦੇ ਰੁਪਏ ਸਿੱਟਤੇ, ਫਿਰ ਮੋਹਰਾਂ ਸਿੱਟਤੀਆਂ ਤੇ ਉਹ ਫਿਰ ਥੋੜੇ ਰਹਿ ਗਏ। ਜਦੋਂ ਥੋੜੇ ਰਹਿ ਗਏ ਫਿਰ ਉਹਦੇ ਵਿੱਚੋਂ ਅਖੀਰ ਦੇ ਵਿੱਚ ਬਾਬਾ ਬੁੱਢਾ ਸਾਹਿਬ, ਭਾਈ ਲਹਿਣਾ, ਭਾਈ ਸਧਾਰਨ ਤੇ ਭਾਈ ਭਗੀਰਥ ਚਾਰੇ ਰਹਿ ਗਏ। ਬਾਬਾ ਬੁੱਢਾ ਸਾਹਿਬ ਕਹਿੰਦੇ ਨੇ, ਕਹਿੰਦੇ ਜੀ ਗੁਰੂ ਸਾਹਿਬ ਨੇ ਇਹੋ ਜਿਹੀ ਕਸਪੱਟੀ ਲਾਈ, ਕਹਿੰਦੇ ਜਦੋਂ ਦੇਖਿਆ ਵੀ ਉਹ ਸਾਹਮਣੇ ਮੁਰਦਾ ਪਿਆ ਖਾਓ, ਕਹਿੰਦੇ ਅਸੀਂ ਤਾਂ ਦਰਖਤ ਓਲੇ ਝਾੜਾਂ ਦੇ ਓਲੇ ਹੋ ਗਏ ਵੀ ਆਹ ਕੰਮ ਔਖਾ ਹੈ। ਕਹਿੰਦੇ ਉਦੋਂ ਫਿਰ ਭਾਈ ਲਹਿਣਾ ਨਿੱਤ ਰਿਹਾ, ਉਹ ਜਾ ਕੇ ਚੱਕਰ ਕੱਟਣ ਲੱਗਿਆ। ਮਹਾਰਾਜ ਕਹਿੰਦੇ ਤੈਨੂੰ ਚੱਕਰ ਕੱਟਣ ਵਾਸਤੇ ਨਹੀਂ ਕਿਹਾ। ਕਹਿੰਦੇ ਮਹਾਰਾਜ ਮੈਂ ਚੱਕਰ ਤਾਂ ਇਸ ਕਰਕੇ ਕੱਢਦੇ ਤੁਹਾਡੀ ਆਗਿਆ ਨਹੀਂ ਹੋਈ ਅਜੇ ਵੀ ਕਿਹੜੇ ਪਾਸਿਓਂ ਖਾਣਾ ਹੈ। ਆਗਿਆ ਹੀ ਹੋਈ ਹੈ, ਜੇ ਤੁਹਾਡੀ ਤੁਹਾਡਾ ਖੁਸ਼ੀ ਹੋਵੇ ਸਿਰ ਕੰਨੀ ਤੇ ਖਾਣਾ ਸੀ, ਮੈਂ ਪੈਰਾਂ ਕੰਨੀ ਤੇ ਖਾ ਲਾਂ ਫਿਰ ਤੁਹਾਡੀ ਵਗਿਆ ਹੋ ਜੂ, ਜਾਂ ਤੁਸੀਂ ਪੈਰਾਂ ਕੰਨੀ ਤੇ ਕਹੋ ਮੈਂ ਸਿਰ ਕੰਨੀ ਤੇ ਖਾ ਲਾਂ, ਜਾਂ ਤੁਹਾਡੀ ਸੱਜੇ ਖੱਬੇ ਤੋਂ ਹੋਵੇ ਦੱਸੋ ਕਿੱਧਰੋਂ ਖਾਵਾਂ। ਕਹਿੰਦੇ ਲੈਣਿਆ ਤੇਰਾ ਸਥਾਨ ਪੈਰਾਂ ਵਾਲੇ ਪਾਸੇ ਹੈ, ਤੂੰ ਨਿਮਰਤਾ ਵਾਲਾ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਜੋ ਕੱਪੜਾ ਚੱਕਿਆ ਮੁਰਦਾ ਤਾਂ ਹੈ ਹੀ ਨਹੀਂ ਸੀ, ਕਹਿੰਦੇ ਜਦੇ ਕਲਾ ਸਮਾਪਤ ਕਰ ਦਿੱਤੀ। ਕਹਿੰਦੇ ਫਿਰ ਭਾਈ ਲਹਿਣਾ ਹੀ ਪਾਸ ਹੋਏ, ਫਿਰ ਆਪੇ ਕੀਮਤ ਪਾਇਆ। ਕੀਮਤ ਕਿਵੇਂ ਪਾਈ? ਆਪਣੀ ਗੁਰਤਾ ਗੱਦੀ ਦੇ ਦਿੱਤੀ ਹੈ, ਇਹ ਹੈ ਕੀਮਤ ਪਾਉਣੀ। ਆਪੇ ਪਰਖ ਕਰਦਾ ਹੈ
ਆਪ ਦਇਆਲ ਦਇਆ ਪ੍ਰਭ ਧਾਰੇ,
ਦਇਆ ਦੇ ਕਰ ਪ੍ਰਭੂ ਨੇ ਆਪ ਜੀ ਦੇ ਉੱਤੇ ਕਿਰਪਾ ਧਾਰਨ ਕੀਤੀ ਹੈ।
ਘੱਟ ਘੱਟ ਰਵ ਰਹਿਆ ਬਨਵਾਰੀ,
ਉਸਨੇ ਨਿਸ਼ਚਾ ਵੱਧ ਜਾਂਦਾ ਵੀ ਘਟਾਂ ਘਟਾਂ ਵੀ ਸਰੀਰਾਂ ਸਰੀਰਾਂ ਵਿੱਚ ਬਨਵਾਰੀ, ਸੰਸਾਰ ਵਾਗ ਦਾ ਬਾਲੀ ਰਵ ਵਿਆਪਕ ਹੋ ਰਿਹਾ। ਵਾਹਿਗੁਰੂ ਪਰਮੇਸ਼ਰ
ਪੁਰਖ ਅਤੀਤ ਵਸੈ ਨਿਹ ਕੇਵਲ,
ਉਹ ਪੁਰਖ ਪੂਰਨ ਸਾਰਿਆਂ ਵਿੱਚ ਵਸੇ ਵਸਦਾ ਹੋਇਆ ਵੀ ਅਤੀਤ ਅਸੰਗ ਅਤੇ ਨਿਹ ਕੇਵਲ ਸ਼ੁੱਧ ਸਰੂਪ ਰਹਿੰਦਾ ਹੈ।
ਗੁਰ ਪੁਰਖ ਹੈ ਪੁਰਖ ਮਿਲਾਇਆ,
ਪੁਰਖ ਹੈ ਪੂਰਨ ਗੁਰਾਂ ਨੇ ਉਹ ਪੁਰਖ ਵਿਆਪਕ ਪ੍ਰਭੂ ਮਿਲਾਇਆ, ਮਿਲਾਉਣਾ ਕੀਤਾ ਹੈ ਜੀ।
ਪ੍ਰਭ ਦਾਨਾ ਬਿਨਾ ਗਰਭ ਗਵਾਏ,
ਤੇ ਇਸ ਕਰਕੇ ਪ੍ਰਭ ਦਾਨਾ ਬਿਨਾ ਉਹ ਪਰਮੇਸ਼ਰ ਆਪ ਹੀ ਗੁਪਤ ਗੱਲਾਂ ਦਾ ਦਾਨਾ ਗਿਆਤ ਹੈ, ਸਭ ਦੇ ਗੁਪਤ ਕੰਮਾਂ ਨੂੰ ਬੀਨਾ ਦੇਖਣ ਵਾਲਾ ਹੈ। ਇਹ ਨਿਸ਼ਚਾ ਕਰਕੇ ਜੋ ਆਪਣਾ ਗਰਭ ਹੰਕਾਰ ਗਵਾਏ ਗਵਾ ਲੈਂਦਾ ਹੈ, ਅੰਦਰ ਤੋਂ ਹੰਕਾਰ ਜੋ ਹੈ
ਦੂਜਾ ਮੇਟੈ ਏਕ ਦਿਖਾਏ,
ਗੁਰੂ ਸਾਹਿਬ ਜੀ ਉਸ ਦੇ ਅੰਦਰੋਂ ਦੂਜਾ ਦਵੈਤ ਨੂੰ ਮੇਟੇ ਨਿਵਿਰਤ ਕਰਕੇ ਏਕ ਅਦੁੱਤੀ ਬ੍ਰਹਮ ਦਿਖਾਏ ਵਿਖਾ ਦਿੰਦਾ ਹੈ ਜੀ।
ਆਸਾ ਵਾਹੇ ਨਿਰਾਲਮ ਜੋਨੀ,
ਆਸਾ ਰੂਪੀ ਸੰਸਾਰ ਦੇ ਮਹਿ ਵਿਚ ਜੋਨੀ ਕਾਰਨ ਰੂਪ ਬ੍ਰਹਮ ਨਿਰਾਲਮ ਨਿਰਲੇਪ ਰਹਿੰਦਾ ਹੈ।
ਕੁਲ ਨਿਰੰਜਨ ਗਾਇਆ,
ਤੇ ਉਹ ਫਿਰ ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਜਿਸ ਦੇ ਜਸ ਨੂੰ ਵੇਦਾਂ ਪੁਰਾਣਾ ਮਹਾਤਮਾ ਨੇ ਗਾਇਆ ਗਾਉਣਾ ਕੀਤਾ ਹੈ, ਤੇ ਇਹਨੂੰ ਭਾਈ ਅਕੁੱਲ ਬੋਲਣਾ, ਅਕੁੱਲ ਨਾ ਕਰਦੇ ਯੋਗ ਦੇ ਪਾਠ, ਅਕੁੱਲ ਨਿਰੰਜਨ ਜਿਵੇਂ ਸੁਣਿਆ ਉਹਨਾਂ ਨੇ ਗਾਉਣਾ ਕੀਤਾ ਹੈ।
ਹਮੈ ਮੀਟ ਸ਼ਬਦ ਸੁਖ ਹੋਈ,
ਹੰਗਤਾ ਮਮਤਾ ਨੂੰ ਮੇਟ ਕੇ ਗੁਰਾਂ ਦੇ ਉਪਦੇਸ਼ ਵਿਚ ਜੁੜਦਾ ਹੈ, ਜਿਹੜਾ ਜੋ ਹਉਮੈ ਹੰਗਤਾ ਮਮਤਾ ਨੂੰ ਮੇਟ ਕੇ ਗੁਰਾਂ ਦੇ ਸ਼ਬਦ ਵੀ ਜੁੜਦਾ ਹੈ, ਉਸ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੁੰਦੀ ਹੈ।
ਆਪ ਵਿਚਾਰੇ ਗਿਆਨੀ ਸੋਈ,
ਤੇ ਭਾਈ ਰੰਗਦਾਰ ਪੱਗਾਂ ਬੰਨ ਕੇ, ਚਿੱਟੀ ਨੀਲੀ ਕਾਲੀ ਪੱਗ ਬੰਨ ਕੇ ਜਿਹੜਾ ਮਰਜ਼ੀ ਗਿਆਨੀ ਕਹਾ ਲਵੇ ਤੇ ਉਹਨੂੰ ਗਿਆਨੀ ਕਹਿਣ ਲੱਗ ਜਾਂਦੇ। ਮਹਾਰਾਜ ਕਹਿੰਦੇ ਆਪ ਵਿਚਾਰੇ ਗਿਆਨੀ ਸੋਈ, ਗਿਆਨੀ ਕੌਣ ਹੈ? ਜਿਨ੍ਹਾਂ ਨੇ ਆਪਣੇ ਆਤਮਾ ਨੂੰ ਬ੍ਰਹਮ ਰੂਪ ਕਰਕੇ ਜਾਣ ਲਿਆ, ਉਹ ਹੈ ਗਿਆਨੀ ਗਿਆਨਵਾਨ। ਜੋ ਆਪ ਆਪਣੇ ਆਪ ਨੂੰ ਵਿਚਾਰਦਾ ਉਹੀ ਬ੍ਰਹਮ ਗਿਆਨੀ ਹੈ।
ਨਾਨਕ ਹਰ ਜਸ ਹਰ ਗੁਣ ਲਾਹ,
ਕਥਨ ਕਰਦੇ ਹਨ ਹਰ ਪਰਮੇਸ਼ਰ ਦੇ ਜਸ ਕੀਰਤਨ ਅਤੇ ਹਰ ਪ੍ਰਭੂ ਦੇ ਗੁਣ ਗਾਉਣ ਦੇ ਵਿੱਚ ਲਾਹਾ ਪ੍ਰਾਪਤ ਹੁੰਦਾ ਹੈ, ਇਹ ਇਸ਼ਾਰਾ ਕੀਤਾ ਗੁਰੂ ਨਾਨਕ ਸਾਹਿਬ ਨੇ।
ਸਤ ਸੰਗਤ ਸੱਚ ਫਲ ਪਾਇਆ,
ਸਤਸੰਗਤ ਵਿੱਚੋਂ ਹੀ ਸੱਚ ਸੱਚੇ ਪ੍ਰਾਪਤੀ ਰੂਪੀ ਫਲ ਪਾਇਆ, ਉਹਨਾਂ ਨੇ ਪਾ ਲਿਆ ਹੈ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਅੱਗੇ ਕਿਰਪਾ ਕਰ ਰਹੇ ਨੇ ਸ਼ਬਦ ਦੁਆਰਾ ਜੀ।
ਸੱਚ ਕਹੋ ਸੱਚਾ ਕਰ ਰਹਿਣਾ,
ਭਾਈ ਸੱਚ ਸੱਚਾ ਨਾਮ ਕਹੋ ਕਹਿਣਾ ਕਰੋ ਅਤੇ ਸੱਚੇ ਸਤਸੰਗਤ ਰੂਪੀ ਘਰ ਦੇ ਵਿੱਚ ਰਹਿਣਾ ਕਰੋ। ਜੇਕਰ ਸੱਚਾ ਨਾਮ ਜਪੋਗੇ ਤਾਂ ਸੱਚੇ ਸਰੂਪ ਵੀ ਘਰ ਵਿੱਚ ਰਹਿਣਾ ਹੋਵੇਗਾ ਤੁਹਾਡਾ।
ਜੀਵਤ ਮਰਹ ਭਵ ਜਲ ਜਗ ਤਰਣਾ,
ਜੀਵਤ ਭਾਵ ਵੱਲੋਂ ਮਰਨਾ ਕਰੋ, ਭਵ ਜਲ ਪੈਦਾ ਕਿ ਜਗ ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ।
ਗੁਰ ਬੋਹਿਤ ਗੁਰ ਬੇੜੀ ਤੁਲਹਾ,
ਤੇ ਗੁਰੂ ਦਾ ਸਰੂਪ ਦੇਖੋ ਕਿਹੋ ਜਿਹਾ ਵਰਣ ਕਰਦੇ ਹੈ। ਇੱਕ ਜਗ੍ਹਾ ਹੋਰ ਵੀ ਲਿਖਿਆ ਨਾ, ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਹਿਤੋ ਗੁਰ ਤੀਰਥ ਦਰਿਆਓ। ਗੁਰੂ ਗੁਰ ਬੋਹਿਤ ਗੁਰ ਬੇੜੀ ਤੁਲਹਾ, ਸਤਿਗੁਰੂ ਦੇ ਪਾਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਲਈ ਬ੍ਰਹਮ ਗਿਆਨ ਰੂਪੀਤਾ ਹੈ ਜਹਾਜ਼। ਗੁਰਾਂ ਦੇ ਕੋਲ ਆਸਾ ਰੂਪੀ ਨਦੀ ਤੋਂ ਪਾਰ ਕਰਨ ਦੇ ਲਈ ਭਗਤੀ ਰੂਪੀ ਹੈ ਬੇੜੀ। ਰਾਗ ਦਵੈ ਸੰਕਲਪਾਂ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਕਰਨ ਦੇ ਲਈ ਵਾਹਿਗੁਰੂ ਦੇ ਪ੍ਰੇਮ ਰੂਪੀ ਤੁਲਹਾ ਹੈ। ਇਹ ਗੁਰੂ ਦੇ ਕੋਲ ਐਸੀਆਂ ਵਸਤੂਆਂ ਹਨ।
ਮਨ ਹਰ ਜਪ ਪਾਰ ਲੰਘਾਇਆ,
ਇਸ ਲਈ ਜਿਸ ਨੇ ਗੁਰਾਂ ਦੁਆਰਾ ਮਨ ਕਰਕੇ ਹਰ ਪਰਮੇਸ਼ਰ ਦਾ ਨਾਮ ਜਪ ਜਪਿਆ, ਉਹਨੂੰ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੁਕਤੀ ਦੇ ਕਿਨਾਰੇ ਤੇ ਪਹੁੰਚਾ ਦਿੱਤਾ।
ਹਉਮੈ ਮਮਤਾ ਲੋਭ ਬਿਨਾਸਨ,
ਜਿਨ੍ਹਾਂ ਦੇ ਦੇਹ ਦੀ ਹਉਮੈ ਹੰਗਤਾ ਪਦਾਰਥਾਂ ਦੀ ਮਮਤਾ ਮੇਰ ਜਿਹੜੀ ਹੈ ਅਤੇ ਲੋਭ ਲਾਲਚ ਨੂੰ ਬਿਨਾਸਨ ਨਾਸ ਕਰ ਦਿੱਤਾ ਹੈ।
ਨੌ ਦਰ ਮੁਕਤੇ ਦਸਦਾ ਆਸਨ,
ਨੌ ਦਰ ਨੌ ਗੋਲਕਾਂ ਦੇ ਵੇਸ਼ਿਆਂ ਤੋਂ ਮੁਕਤ ਛੋਟੇ ਨੇ, ਉਨ੍ਹਾਂ ਦੇ ਦਸਵੇਂ ਦੁਆਰ ਜਾਂ ਦਸਵੇਂ ਚੇਤਨ ਸਰੂਪ ਵਿਚ ਆਸਨ ਇਸਤਤੀ ਨੂੰ ਪਾਉਣਾ ਕੀਤਾ ਹੈ ਜੀ, ਪਾਉਣਾ ਕੀਤੀ ਹੈ।
ਉਪਰ ਪਰੈ ਪਰੈ ਅਪਰੰਪਰ,
ਤੇ ਅੱਗੇ ਦੱਸਦੇ ਹੈ 84 ਲੱਖ ਜੂਨ ਤੋਂ ਉਪਰ ਉੱਤੇ ਮਨੁੱਖਾਂ ਦੇ ਹੀ ਹੈ। ਇਹ ਮਨੁੱਖ ਦੇ ਸਿਰੇ ਦਾ ਡੰਡਾ ਹੈ ਜਿਹੜਾ ਆਪਣੇ ਹੱਥ ਆਇਆ ਹੋਣਾ ਇਸ ਵੇਲੇ। ਉਪਰ ਪਰੈ ਪਰੈ ਅਪਰੰਪਰ, 84 ਲੱਖ ਜੂਨਾਂ ਤੋਂ ਉਪਰ ਮਨੁੱਖਾਂ ਦੇ ਹੀ, ਮਨੁੱਖਾਂ ਦੇਹ ਤੋਂ ਪਰੇ ਦੇਵਤੇ, ਦੇਵਤਿਆਂ ਤੋਂ ਪਰੇ ਬ੍ਰਹਮਾ, ਬ੍ਰਹਮਾ ਤੋਂ ਪਰੇ ਵਿਸ਼ਨੂੰ, ਜੋ ਸਭ ਪ੍ਰਕਿਰਤੀ ਦੇ ਵਿੱਚ, ਇਹ ਸਾਰੇ ਪ੍ਰਕਿਰਤੀ ਦੇ ਵਿੱਚ ਹੀ ਆਉਂਦੇ ਨੇ, ਪਰ ਉਹ ਪ੍ਰਭੂ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਜਿਨ ਆਪੇ ਆਪ ਉਪਾਇਆ,
ਜਿਸ ਪ੍ਰਭੂ ਨੇ ਆਪੇ ਆਪ ਆਪਣੇ ਆਪ ਤੋਂ ਹੀ ਸਾਰਾ ਸੰਸਾਰ ਉਪਾਇਆ ਪੈਦਾ ਕੀਤਾ ਹੈ।
ਗੁਰਮਤ ਲੀਵ ਹੋ ਹਰ ਲਿਵ ਤਰੀਏ,
ਇਹ ਭਾਈ ਗੁਰਮਤ ਗੁਰਾਂ ਦੀ ਸਿੱਖਿਆ ਲਿਓ, ਲੈਣਾ ਹੀ ਕਰੋ ਗੁਰਮਤ ਦੁਆਰਾ, ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਏ। ਹਰ ਪ੍ਰਭੂ ਦੇ ਵਿੱਚ ਲਿਵ ਬਿਰਤੀ ਨੂੰ ਜੋੜੋ, ਗੁਰੂ ਵਾਲੇ ਬਣ ਕੇ ਨਾਮ ਜਪਿਆ ਸਫਲ ਹੈ। ਸੰਸਾਰ ਸਮੁੰਦਰ ਤੋਂ ਫਿਰ ਤਰੀਆ ਤਰ ਜਾਈਦਾ। ਥੋੜੇ ਜਿਹੇ ਦਿਨ ਹੋ ਗਏ, ਪੁੱਛਿਆ ਸੀ ਮੈਨੂੰ, ਕਹਿੰਦੇ ਜੀ ਜੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਕੀ ਫਿਰ ਪਰਮਾਤਮਾ ਦਾ ਨਾਮ ਲੈਣ ਦਾ ਫਲ ਨਹੀਂ ਹੈ? ਮੈਂ ਕਿਹਾ ਹੈਗਾ, ਤੇ ਮੈਂ ਕਿਹਾ ਇਹਦਾ ਮਤਲਬ ਇਹ ਨਹੀਂ ਹੈ ਵੀ ਫਿਰ ਗੁਰੂ ਵਾਲੇ ਬਣਨ ਦੀ ਲੋੜ ਨਹੀਂ। ਮੈਂ ਕਿਹਾ ਇੱਕ ਮੈਂ ਪ੍ਰਮਾਣ ਦਿੰਦਾ ਵੀ ਪੜ੍ਹੇ ਲਿਖੇ ਹੋ ਤੁਸੀਂ। ਕਹਿੰਦੇ ਜੀ ਦੱਸੋ। ਮੈਂ ਕਿਹਾ ਧਰਤੀ ਹੈ, ਗਰਮੀ ਪੈਂਦੀ ਹੈ, ਤਵੀ ਪਈ ਹੈ ਧਰਤੀ, ਜੇ ਉਹਦੇ ਪਾਣੀ ਛੱਡ ਦਈਏ ਠੰਡੀ ਤਾਂ ਹੋਜੂਗੀ, ਪਰ ਜੇ ਬੀਜ ਨਹੀਂ ਕੋਈ ਬੀਜਿਆ ਜੰਮਦਾ ਤਾਂ ਨਹੀਂ ਕੁਛ ਵੀ, ਫਸਲ ਤਾਂ ਨਹੀਂ ਉੱਗਣ ਲੱਗੀ। ਕਹਿੰਦੇ ਇਹ ਤਾਂ ਠੀਕ ਹੈ। ਮੈਂ ਕਿਹਾ ਇੰਨਾ ਕੁ ਫਲ ਹੈ ਵੀ ਧਰਤੀ ਜਿਵੇਂ ਠੰਡੀ ਰਹਿੰਦੀ ਹੈ, ਕੁਛ ਸ਼ਾਂਤੀ ਤਾਂ ਰਹਿੰਦੀ ਹੈ, ਪਰ ਉਹਦੇ ਵਿੱਚ ਨਾਮ ਬੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਉਹ ਨਹੀਂ ਮਿਲਦਾ ਫਿਰ। ਉਹ ਕਹਿੰਦੇ ਜੀ ਹੁਣ ਮੇਰੇ ਸਮਝ ਆ ਗਈ ਇਹ ਗੱਲ। ਇਸ ਪ੍ਰਕਾਰ ਹੈ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਹਾਂਜੀ ਅੱਗੇ ਚਲੋ।
ਅਕਲ ਗਾਏ ਜਮਤੇ ਕਿਆ ਡਰੀਏ,
ਇਹ ਜਿਹੜਾ ਵੀ ਉੱਪਰੇ ਅਧਕ ਨਾ ਲਾਗੇ, ਅਕਲ ਨਾ ਬਣੇ। ਅਕਲ ਜਦੋਂ ਕਹਿ ਦਿੱਤਾ ਤਾਂ ਫਿਰ ਪਾਠ ਅਸ਼ੁੱਧ ਹੋ ਜਾਏਗਾ। ਅੱਛਾ, ਜੇ ਇਹਨੂੰ ਅਕਲ ਕਰਦੇ ਹਾਂ ਤਾਂ ਅਰਥ ਸੰਪਰਦਾ ਦਾ ਕੀਤਾ ਹੋਇਆ, ਅਕਲ ਦਾ ਅਰਥ ਨਹੀਂ ਕੀਤਾ ਹੋਇਆ। ਦੇਖੋ ਇਹਦੇ 'ਚ ਉਲਝਣਾ ਹੈ, ਸ਼ਬਦ ਦੇ ਵਿੱਚ ਕਸੂਰ ਕਿਸੇ ਦਾ ਵੀ ਨਹੀਂ, ਇਹਨੂੰ ਸਮਝਣ ਦੀ ਲੋੜ ਹੈ ਸਹਿਜ ਭਾਅ ਨਾਲ, ਅਤੇ ਆਪਣੇ ਥੋੜ੍ਹਾ ਜਿਹਾ ਵਿਚਾਰਾਂ ਨੂੰ ਠੰਡੇ ਕਰਕੇ ਸਮਝੋ ਕੀ ਗੱਲ ਹੈ। ਜੇ ਤਾਂ ਆਪਾਂ ਅਰਥ ਦਾ ਅਕਲ ਦਾ ਕਰਦੇ ਹਾਂ ਤਾਂ ਫਿਰ ਅਕਲ ਦਾ ਅਰਥ ਨਹੀਂ ਪਿਆ, ਉੱਥੇ ਤਾਂ ਕਲਪਨਾ ਤੋਂ ਰਹਿਤ ਕਰਿਆ ਹੋਇਆ, ਅਤੇ ਕਲਪਨਾ ਤੋਂ ਰਹਿਤ ਅਰਥ ਕਰੋਗੇ ਤਾਂ ਅਕਾਲ ਬਣੂਗਾ ਪੋਲਾ ਜਿਹਾ ਪਾਠ। ਹੁਣ ਇਹਦੇ ਵਿੱਚ ਕਈ ਭਾਸ਼ਾ ਦੇ ਵਿੱਚ ਇਹ ਸ਼ਬਦ ਵਰਤਿਆ ਹੋਇਆ, ਜਿਹੜਾ ਅਰਬੀ ਦੇ ਵਿੱਚ ਇਹ ਸ਼ਬਦ ਵਰਤਿਆ ਹੋਇਆ ਉਹਦੇ ਵਿੱਚ ਅਸਲ ਦੇ ਵਿੱਚ ਅਕਲ ਜਿਹੜਾ ਉਹਨਾਂ ਨੇ ਊਠ ਦੇ ਬੈਠਣ ਤੋਂ ਇਹ ਰੱਖਿਆ ਹੋਇਆ ਵੀ ਊਠ ਜਦੋਂ ਬੈਠਦਾ ਉਹਨੂੰ ਅਕਲ ਕਹਿੰਦੇ ਆ, ਤੇ ਉਥੋਂ ਕੀ ਲਿਆ ਵੀ ਜਿਵੇਂ ਊਠ ਐਡਾ ਵੱਡਾ ਉੱਚਾ ਹੈ ਜਦੋਂ ਬੈਠ ਜਾਂਦਾ ਹੈ ਉਹ ਨੀਵਾਂ ਹੋ ਜਾਂਦਾ ਹੈ, ਊਠ ਦੇ ਚੜ੍ਹਨ ਵਾਲੇ ਉਹਨੂੰ ਬਿਠਾਉਂਦੇ ਨੇ ਪਹਿਲਾਂ, ਫਿਰ ਬੈਠਦੇ ਨੇ ਉਹਦੇ ਤੇ, ਫਿਰ ਊਠ ਖੜਾ ਹੁੰਦਾ ਹੈ। ਉਹ ਕਹਿੰਦੇ ਜਿਹਦੀ ਬੁੱਧ ਜਿਹੜੀ ਹੈ ਨਾ ਉਹ ਨਿਯਮਾਂ ਦੇ ਵਿੱਚ ਇਸ ਤਰ੍ਹਾਂ ਨੀਵੀਂ ਹੋ ਜਾਵੇ, ਉਹਦੇ ਵਿੱਚੋਂ ਸਾਧ ਜੀ ਇਹ ਪਦ ਲਿਆ ਗਿਆ, ਇਹਨੂੰ ਫਿਰ ਅਕਲ ਕਹਿੰਦੇ ਹੈ। ਤੇ ਇਸ ਤਰ੍ਹਾਂ ਜਿਹੜਾ ਅਕਾਲ ਪਾਠ ਜਿਹੜਾ ਠੀਕ ਹੈ ਵੀ ਇਹਦਾ ਵੀ ਅਰਥ ਹੈ। ਉਹ ਕੱਲ ਨਾਮ ਹੈ ਕਾਲ ਦਾ, ਕਾ ਤੋਂ ਆ ਰਹਿਤ, ਇਹ ਫਿਰ ਦੇਖ ਲਓ ਜੀ ਅੱਖਰਾਂ ਚ ਧਿਆਨ ਰੱਖੋ। ਕੱਲ ਨਾਮ ਹੈ ਸੁੰਦਰ ਨੂੰ ਵੀ ਕਹਿੰਦੇ ਨੇ, ਉਹ ਅਰਥ ਨਹੀਂ ਬਣਨਾ ਇੱਥੇ। ਤੇ ਕੱਲ ਨਾਲ ਕਾਲ ਦਾ, ਕਾਲ ਤੋਂ ਰਹਿਤ ਅਕਾਲ, ਠੀਕ ਹੈ ਇਹ ਵੀ ਬਣ ਗਿਆ ਅਰਥ। ਤੇ ਇਸ ਤਰ੍ਹਾਂ ਜਿਹੜਾ ਸਾਧ ਸਿੰਘ ਜੀ ਅਕਲ ਨਾਮ ਬੁੱਧ ਦਾ ਅਰਥ ਕਰ ਲਈਏ, ਅਕਲ ਵੀ ਅਕਲ ਸਿਆਣਪ ਦਾ ਨਾਂ ਹੈ। ਕਹਿੰਦੇ ਸਿਆਣਪ ਦੇ ਨਾਲ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ। ਇਧਰ ਅੱਖਰਾਂ ਚ ਧਿਆਨ ਰੱਖੋ ਜੀ, ਤਾਂ ਹੀ ਗੜਬੜ ਹੁੰਦੀ ਹੈ ਆਪਣੇ ਚ। ਤੋ ਇਸ ਕਰਕੇ ਤੇ ਉਹ ਜਿਹੜੀ ਅਕਲ ਬੁੱਧ ਹੈ, ਇਹ ਬਾਅਦ ਚ ਦੇਖ ਲਓ, ਜਿਹੜਾ ਜੇ ਤੁਹਾਨੂੰ ਸ਼ੰਕਾ ਹੈ, ਮੈਨੂੰ ਪਤਾ ਵੀ ਤੁਹਾਨੂੰ ਸ਼ੰਕਾ ਹੋਈ ਵੀ, ਉਹ ਬਾਅਦ ਚ ਕੱਢ ਲੈਣੀ ਤੁਸੀਂ। ਤੇ ਉਹ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ। ਉਹ ਅਕਲ ਕੀ ਹੈ ਉੱਥੇ? ਬੁੱਧ ਸਿਆਣਪ ਵਾਲੀ, ਸਿਆਣਪ ਵਾਲੀ ਬੁੱਧ ਕੀ ਹੈ? ਗਾਏ ਕਿ ਵਾਹਿਗੁਰੂ ਨੂੰ ਗਾਓ, ਇਹ ਵੀ ਅਰਥ ਬਣਦਾ। ਫਿਰ ਕੀ ਹੋਏਗਾ ਅੱਗੇ ਦੇ? ਜਮ ਤੇ ਅੱਗੇ ਬੋਲਦੇ ਜੀ,
ਜਮ ਤੇ ਕਿਆ ਡਰੀਏ।
ਭਾਈ ਜਮਾਂ ਤੋਂ ਕੀ ਡਰਨਾ? ਇਹ ਦੋਨੋਂ ਤਰ੍ਹਾਂ ਦਾ ਅਰਥ ਹੋ ਗਿਆ ਹੁਣ। ਪਰ ਸੰਪਰਦਾਇ ਅਰਥ ਦੇ ਮੁਤਾਬਕ ਅਕਲ ਬਣੇਗਾ, ਤੇ ਜਿਹੜਾ ਅਕਲ ਪਾਠ ਹੈ ਉਹ ਇਹਨਾਂ ਅਰਥਾਂ ਦੇ ਅਨੁਸਾਰ ਬਣੇ। ਦੋ ਹੀ ਅਰਥ ਨੇ ਇਹਦੇ, ਇਸ ਕਰਕੇ ਇਹਨੂੰ ਭਾਈ ਅਕਲ ਗਾਏ ਕਰ ਲਓ ਤਾਂ ਵੀ ਇਹ ਪਾਠ ਠੀਕ ਹੈ, ਜੇ ਅਕਾਲ ਕਰੋ ਤਾਂ ਵੀ ਪਾਠ ਠੀਕ ਹੈ। ਕੋਈ ਐਸੀ ਕੋਈ ਬਹੁਤੀ ਸ਼ੰਕਾ ਨਹੀਂ। ਹਾਂਜੀ ਚਲੋ ਜੀ।
ਜਤ ਜਤ ਦੇਖੋ ਤਤ ਤਤ ਤੁਮ ਹੀ।
ਹੇ ਪ੍ਰਭੂ, ਮੈਂ ਜਤ ਜਤ ਜਿੱਥੇ ਜਿੱਥੇ ਵੀ ਵੇਖਦਾ ਤਤ ਉੱਥੇ ਤੂੰ ਹੀ ਵਿਆਪਕ ਹੈ ਮਹਾਰਾਜ।
ਅਵਰ ਨਾ ਦੁਤੀਆ ਗਾਇਆ।
ਸੰਤਾ ਮਹਾਤਮਾ ਨੇ ਤੇਰੇ ਤੋਂ ਬਿਨਾਂ ਅਵਰ ਹੋ ਦੁਤੀਆ ਦੂਸਰਾ ਕੋਈ ਨਹੀਂ ਗਾਇਆ ਗਾਉਣਾ ਕੀਤਾ।
ਸੱਚ ਹਰ ਨਾਮ ਸੱਚ ਹੈ ਸਰਣਾ।
ਹਰ ਪਰਮੇਸ਼ਰ ਦਾ ਨਾਮ ਹੀ ਸੱਚ ਸੱਚਾ ਹੈ, ਉਹਦੀ ਸ਼ਰਨ ਓਟ ਵੀ ਸੱਚੀ ਹੈ।
ਸੱਚ ਗੁਰ ਸ਼ਬਦ ਜਿਤੈ ਲਗ ਤਰਣਾ।
ਸੱਚ ਗੁਰ ਸ਼ਬਦ, ਤੇ ਉਹ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਨਾ, ਉਹ ਵੀ ਸੱਚਾ ਹੈ। ਤੇ ਜਿੱਤੇ ਜਿਸ ਵਿੱਚ ਲੱਗ ਲੱਗਣ ਕਰਕੇ ਭਾਵ ਉਪਦੇਸ਼ ਮੰਨਣ ਕਰਕੇ ਸੰਸਾਰ ਤੋਂ ਤਰਨਾ ਹੁੰਦਾ ਹੈ।
ਅਕਥ ਕਥਾ ਦੇਖੈ ਅਪਰੰਪਰ।
ਜਿਵੇਂ ਇਹ ਅਕਥ ਹੈ, ਇਹਨੂੰ ਆਪਾਂ ਅਕਥ ਹੀ ਕਹਾਂਗੇ, ਅਕਥ ਤਾਂ ਨਹੀਂ ਕਹਿੰਦੇ। ਤੇ ਇਸ ਤਰ੍ਹਾਂ ਦੇ ਸਮਝਣ ਦੀ ਲੋੜ ਹੁੰਦੇ ਹਨ ਪੈਂਦੇ। ਜੋ ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਹੈ, ਉਹ ਪ੍ਰਭੂ ਹੈ। ਉਸ ਨੂੰ ਗੁਰੂ ਸਾਹਿਬ ਜੀ ਲੱਖਣਾ ਬਿਰਤੀ ਦੁਆਰਾ ਕਥਾ ਕਥਨ ਕਰਕੇ ਅਤੇ ਸਿੱਖ ਉਸ ਅਪਰੰਪਰ ਪ੍ਰਕਿਰਤੀ ਤੇ ਪਾਰਾਵਾਰ ਤੋਂ ਰਹਿਤ ਪ੍ਰਭੂ ਨੂੰ ਦੇਖੈ ਵੇਖ ਲੈਂਦਾ ਹੈ।
ਮਨ ਗਰਭ ਨਾ ਜੋਨੀ ਜਾਇਆ।
ਫਿਰ ਉਹ ਸਿੱਖ ਗਰਭ ਜੂਨੀਆਂ ਦੇ ਵਿਚ, ਮਾਤਾ ਦੇ ਗਰਭ 84 ਲੱਖ ਜੂਨੀਆਂ ਦੇ ਵਿਚ ਨਹੀਂ ਜਾਇਆ, ਪੈਂਦਾ ਪੈਦਾ ਨਹੀਂ ਹੈ, ਉਥੇ ਪੈਂਦਾ ਨਹੀਂ ਹੈ, ਜੂਨਾਂ ਚ ਨਹੀਂ ਪੈਂਦਾ ਹੈ, ਪਾਇਆ ਜਾਂਦਾ।
ਸੱਚ ਬਿਨ ਸਤ ਸੰਤੋਖ ਨਾ ਪਾਵੇ।
ਹੇ ਭਾਈ, ਸੱਚੇ ਨਾਮ ਤੋਂ ਬਗੈਰ, ਸੱਚੇ ਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ, ਕੋਈ ਵੀ ਸਤ ਸੰਤੋਖ ਆਦਿ ਗੁਣਾਂ ਨੂੰ ਨਹੀਂ ਪਾ ਸਕਦਾ ਹੈ।
ਬਿਨ ਗੁਰ ਮੁਕਤ ਨਾ ਆਵੇ ਜਾਵੇ।
ਗੁਰਾਂ ਤੋਂ ਬਿਨ ਬਗੈਰ ਮੁਕਤ ਕਲਿਆਣ ਪ੍ਰਾਪਤ ਨਹੀਂ ਹੁੰਦੀ, ਅਤੇ ਜੀਵ ਜੰਮਣ ਮਰਨ ਵਿਚ ਆਵੇ ਜਾਏ ਆਉਂਦਾ ਜਾਂਦਾ ਰਹਿੰਦਾ ਹੈ।
ਮੂਲ ਮੰਤਰ ਹਰ ਨਾਮ ਰਸਾਇਣ।
ਹੇ ਭਾਈ, ਇੱਕੋ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਿਹੜਾ ਮੂਲ ਮੰਤਰ ਹੈ, ਹਰ ਪਰਮੇਸ਼ਰ ਦੇ ਨਾਮਾਂ ਹੀ, ਇਹ ਨਾਮ ਹੀ ਹੈ ਪਰਮੇਸ਼ਰ ਦਾ। ਅਰ ਸਾਰੇ ਨਾਮਾਂ ਦੀ ਜਿਵੇਂ ਰਸਾਇਣ ਹੁੰਦੀ ਹੈ, ਰਸਾਇਣ ਜਿਹੜਾ ਉਹਦਾ ਨਿਚੋੜ ਹੁੰਦਾ ਹੈ, ਜਿਵੇਂ ਆਵਲਾ ਰਸਾਇਣ, ਬੈਰਕ ਵਾਲੇ ਨੂੰ ਪੁੱਛੋ ਤੇ ਉਹ ਔਲੇ ਦਾ ਨਿਚੋੜ ਹੈ, ਸਾਰ ਵਸਤੂ ਹੋ ਗਈ। ਪਰਮਾਤਮਾ ਦੇ ਨਾਮਾਂ ਦੇ ਵਿੱਚੋਂ ਮੂਲ ਮੰਤਰ ਜਿਹੜਾ ਨਾਮਾਂ ਦੀ ਰਸਾਇਣ ਹੈ ਭਾਈ, ਇਹਦਾ ਮੁਕਾਬਲਾ ਹੀ ਨਹੀਂ। ਮੂਲ ਮੰਤਰ ਹਰ ਨਾਮ ਰਸਾਇਣ, ਤੇ ਐਸਾ ਜਿਹੜਾ ਨਾਮਾਂ ਦੇ ਰਸਾਂ ਦਾ ਘਰ ਹੈ, ਜੋ ਸਭ ਮੰਤਰਾਂ ਦਾ ਮੂਲ ਮੁੱਢ ਤੇ ਰਸਾਂ ਦਾ ਘਰ ਪਰਮੇਸ਼ਰ, ਉਹ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਜਪਦਾ ਹੈ।
ਕਹੋ ਨਾਨਕ ਪੂਰਾ ਪਾਇਆ।
ਸਤਿਗੁਰੂ ਜੀ ਕਥਨ ਕਰਦੇ ਆ, ਉਸਨੇ ਪੂਰਾ ਪੂਰਨ ਗਿਆਨ ਪਾਇਆ, ਪ੍ਰਾਪਤ ਕਰ ਲਿਆ ਹੈ।
ਸੱਚ ਬਿਨ ਭਵ ਜਲ ਜਾਏ ਨਾ ਤਰਿਆ।
ਇਹ ਭਾਈ, ਸੱਚੇ ਨਾਮ ਤੋਂ ਬਿਨਾਂ, ਸੱਚੇ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਭਵ ਜਲ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ ਹੈ ਕਿਸੇ ਪ੍ਰਕਾਰ ਵੀ।
ਇਹੋ ਸਮੁੰਦਰ ਅਥਾਹ ਮਹਾ ਬਿਖ ਭਰਿਆ।
ਇਹ ਸੰਸਾਰ ਰੂਪੀ ਸਮੁੰਦਰ ਅਥਾਹ ਡੂੰਘਾ ਹੈ, ਜੋ ਬਿਖ ਬਿਓ ਰੂਪੀ ਵਿਸ਼ਿਆਂ ਦੇ ਨਾਲ ਮਹਾ ਬਹੁਤ ਹੀ ਸਾਰਾ ਭਰਿਆ ਹੋਇਆ। ਇਹ ਜਿਹੜਾ ਤੇ ਇਸ ਪ੍ਰਕਾਰ ਦਾ ਵਿਸ਼ਿਆਂ ਦਾ ਪਾਣੀ, ਇਹਦੇ ਪਦਾਰਥਾਂ ਦਾ ਪਾਣੀ, ਜਲ ਜੰਤੂ, ਕਾਮ ਕਰੋ, ਲੋਭ ਮੋਹੰਕਾਰ, ਪਤਾ ਨੀ ਕੀ ਕਿਹਾ, ਜਿਹੜੇ ਖਾ ਜਾਂਦੇ ਹਨ, ਜੀਵਨ ਬਰਬਾਦ ਹੋ ਜਾਂਦਾ।
ਰਹਿ ਅਤੀਤ ਗੁਰਮਤ ਲੈ ਉਪਰ,
ਸਾਰੇ ਸਾਧਨਾਂ ਦੇ ਉੱਤੇ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਲੈ ਕਰਕੇ ਸੰਸਾਰ ਤੋਂ ਅਤੀਤ ਸੰਗ ਰਹਿੰਦਾ ਹੈ।
ਹਰ ਨਿਰਭਉ ਕੈ ਘਰ ਪਾਇਆ,
ਨਿਰਭਉ ਭੈ ਤੋਂ ਰਹਿਤ ਹਰ ਪਰਮੇਸ਼ਰ ਦੇ ਸਰੂਪ ਰੂਪੀ ਘਰ ਨੂੰ ਪਾ ਲੈਂਦਾ ਹੈ।
ਝੂਠੀ ਜਗ ਹਿਤ ਕੀ ਚਤਰਾਈ,
ਜਗ ਸੰਸਾਰ ਦੇ ਹਿਤ ਮੋਹ ਦੀ ਚਤਰਾਈ, ਸਿਆਣਪ ਬੜੀ ਝੂਠੀ ਹੈ।
ਬਿਰਮ ਨਾ ਲਾਗੈ ਆਵੈ ਜਾਈ,
ਇਹਦਾ ਸਾਥ ਟੁੱਟਦਿਆਂ ਬਿਰਮ ਦੇਰ ਹੀ ਨਹੀਂ ਲੱਗਦੀ, ਇਸ ਕਰਕੇ ਇਹਦੇ ਚ ਫਸਣ ਕਰਕੇ ਜੀਵ ਜੰਮਣ ਮਰਨ ਚ ਆਵੇ ਜਾਈ, ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ।
ਨਾਮ ਹਿਸਾਰ ਚੱਲਹਿ ਅਭਿਮਾਨੀ,
ਅਭਿਮਾਨੀ ਹੰਕਾਰੀ ਨੂੰ ਕਹਿੰਦੇ ਨੇ, ਜਿਹੜਾ ਪੁਰਖ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਦੁਨੀਆਂ ਤੋਂ ਖਾਲੀ ਹੀ ਚੱਲ ਪੈਂਦੇ ਹਨ।
ਉਪਜੈ ਬਿਨਸ ਖਪਾਇਆ,
ਦੁਬਾਰੇ ਫਿਰ ਉਪਜੇ ਪੈਦਾ ਹੋ ਕੇ ਬਿਨਸ ਨਾਸ਼ ਹੋ ਕੇ ਜਾਂਦੇ ਨੇ, ਤੇ ਇਸ ਕਰਕੇ ਇਉਂ ਉਹਨਾਂ ਨੂੰ ਫਿਰ ਜੂਨਾਂ ਦੇ ਵਿੱਚ ਜੰਮਣ ਮਰਨ ਦੇ ਚੱਕਰ ਵਿੱਚ ਖਪਾਇਆ, ਤੇ ਇਸ ਪ੍ਰਕਾਰ ਖੁਆਰ ਕੀਤਾ ਜਾਂਦਾ ਹੈ, ਦੁਖੀ ਕੀਤਾ ਜਾਂਦਾ ਹੈ।
ਉਪਜਹਿ ਬਿਨਸਹਿ ਬੰਧਨ ਬੰਦੇ,
ਉਹ ਉਪਜੈ ਪੈਦਾ ਹੁੰਦੇ ਨੇ, ਬਿਨਸਹਿ ਨਾਸ ਹੁੰਦੇ ਰਹਿੰਦੇ ਨੇ, ਕਰਤਾ ਭੋਗਤਾ ਜੰਮਣ ਮਰਨ ਦੇ ਬੰਧਨ ਜੰਜਾਲਾਂ ਵਿੱਚ ਬੰਨੇ ਰਹਿੰਦੇ ਨੇ, ਬੰਧਨਾਂ ਚ ਬੱਝੇ ਹੋਏ ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਦੇ ਇਸ ਪ੍ਰਕਾਰ ਦਾ ਹਾਲ ਫਿਰ ਇਹ ਹੁੰਦਾ ਹੈ।
ਹਉਮੈ ਮਾਇਆ ਕੇ ਗਲ ਫੰਦੇ,
ਉਹਨਾਂ ਦੇ ਹਾਲ ਵਿੱਚ ਹਉਮੈ ਹੰਗਤਾ ਮਮਤਾ, ਇਸ ਕਰਕੇ ਮਾਇਆ ਦੇ ਫੰਦੇ ਫਾਹੇ ਇਹ ਗਲ ਵਿੱਚ ਪਏ, ਮਾਇਆ ਦੀ ਹਉਮੈ ਦੇ ਫੰਦ ਇਹ ਫੰਦੇ ਪਏ ਹੋਏ ਰਹਿੰਦੇ ਨੇ ਹਰ ਵੇਲੇ।
ਜਿਸ ਰਾਮ ਨਾਮ ਨਾਹੀ ਮਤ ਗੁਰਮਤ,
ਜਿਸ ਦੀ ਮਤ ਬੁੱਧ ਵਿੱਚ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਰਾਮ ਪਰਮੇਸ਼ਰ ਦਾ ਨਾਮ ਪ੍ਰਾਪਤ ਨਹੀਂ ਹੋਇਆ,
ਸੋ ਜਮ ਪੁਰ ਬੰਦ ਚਲਾਇਆ,
ਉਹ ਜਿਹੜਾ ਉਹ ਮਨੁੱਖ ਜਮ ਜਮਦੂਤਾਂ ਦੇ ਉਹਨਾਂ ਦੀ ਪੂਰੀ ਉਹ ਯਮਪੁਰੀ ਵੱਲ ਬੰਨ ਕੇ ਚਲਾਇਆ ਜਾਏਗਾ, ਜਿਵੇਂ ਪੁਲਿਸ ਵਾਲੇ ਬੰਨ ਕੇ ਲੈ ਜਾਂਦੇ ਨੇ, ਕੜੀਆਂ ਲਾ ਕਰਕੇ ਐ ਤੁਰਿਆ ਜਾਏਗਾ।
ਗੁਰ ਬਿਨ ਮੋਖ ਮੁਕਤ ਕਿਉਂ ਪਾਈ ਹੈ,
ਭਾਈ ਗੁਰਾਂ ਤੋਂ ਬਿਨ ਬਗੈਰ ਚਾਰ ਪ੍ਰਕਾਰ ਦੀ ਜਿਹੜੀ ਨਾ ਵੈਕੁੰਠ ਦੀਆਂ ਮੁਕਤੀਆਂ ਨੂੰ ਸਲੋਕ ਸਰੂਪ ਸਮੀਪ ਸਵੈਜ ਸਲੋਕ ਹੁੰਦੀ ਆ, ਉਸ ਸਲੋਕ ਦੀ ਪ੍ਰਾਪਤੀ ਹੋ ਜਾਣੀ ਜਿੱਥੇ ਉਹਦਾ ਜਿਹਦੀ ਉਪਾਸਨਾ ਕਰਦਾ, ਸਮੀਪ ਨਿਕਟਵਰਤੀ ਹੋ ਜਾਣਾ, ਤੇ ਸਲੋਕ ਸਰੂਪ ਤੇ ਉਹਦਾ ਸਰੂਪ ਹੀ ਬਣ ਜਾਣਾ, ਤੇ ਚੌਥੀ ਸਵਿਜ ਸਵਿਜ ਜਿਹੜੀ ਮੁਕਤੀ ਹੈ ਇਹਦੇ ਵਿੱਚ ਉਤਪਤ ਲੈਤਾ ਪਾਲਣਾ ਤਿੰਨੇ ਚੀਜ਼ਾਂ ਨੂੰ ਛੱਡ ਕੇ ਬਾਕੀ ਰੱਬ ਜਿੰਨੀ ਸਮਰੱਥਾ ਹੋ ਜਾਂਦੀ ਹੈ, ਇੱਕੋ ਟਾਈਮ ਹਜ਼ਾਰ ਸਰੀਰ ਧਾਰਨ ਕਰਨਾ ਚਾਹੇ ਹਜ਼ਾਰ ਥਾਂ ਤੇ ਉਹੀ ਸਰੀਰ ਧਾਰਨ ਕਰਕੇ ਹਜ਼ਾਰ ਕੰਮ ਕਰ ਸਕਦਾ ਇੱਕੋ ਹੀ ਟਾਈਮ, ਇਹ ਸਮਰੱਥਾ ਹੈ। ਪਰ ਇਹਨਾਂ ਸਾਰਿਆਂ ਤੋਂ ਕੇਵਲ ਮੋਕਸ਼ ਸਾਰਿਆਂ ਤੋਂ ਵੱਡੀ ਹੈ, ਉਹ ਕੈਸੀ ਹੈ, ਜੋ ਜਲ ਮੇਂ ਜਲ ਆਏ ਖਟਾਨ ਤਿਉਂ ਜੋਤੀ ਸੰਗਤ ਦੋ ਸਮਾਨਾ, ਮੋਖ ਤੇ ਮੁਕਤ ਤਾਂ ਦੋ ਪਦ ਵਰਤੇ ਹੈ, ਬੈਕੁੰਠ ਦੀਆਂ ਮੋਖ ਮੁਕਤੀਆਂ ਤੇ ਕੇਵਲ ਮੁਕਤੀ, ਕਿ ਉਹ ਭਾਈ ਗੁਰੂ ਤੋਂ ਬਿਨਾਂ ਕਿਵੇਂ ਪ੍ਰਾਪਤ ਹੋਣਗੀਆਂ, ਨਹੀਂ ਹੋਣਗੀਆਂ।
ਬਿਨ ਗੁਰ ਰਾਮ ਨਾਮ ਕਿਉਂ ਧਿਆਈਐ,
ਗੁਰਾਂ ਤੋਂ ਬਿਨਾਂ ਰਾਮ ਪਰਮੇਸ਼ਰ ਦਾ ਨਾਮ ਕਿਉਂ ਕਿਵੇਂ ਧਿਆਈਐ, ਧਿਆ ਕਰ ਬਿਰਤੀ ਕਿਵੇਂ ਬਣੇਗੀ, ਨਹੀਂ ਧਿਆਇਆ ਜਾ ਸਕਦਾ ਹੈ, ਛੁਟਕਾਰਾ ਨਹੀਂ ਹੁੰਦਾ ਹੈ, ਇਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋਣ ਵਾਲੀਆਂ ਮੁਕਤੀਆਂ, ਨਾ ਛੁਟਕਾਰਾ ਹੋਏਗਾ।
ਗੁਰਮਤ ਲੇਹ ਤਰਹੋ ਭਾਵ ਦੁੱਤਰ,
ਇਸ ਕਰਕੇ ਹੇ ਭਾਈ ਗੁਰਾਂ ਦੀ ਸਿੱਖਿਆ ਲੈਣਾ ਕਰੋ, ਦੁੱਤਰ ਕਠਿਨਤਾਈ ਦੇ ਨਾਲ ਤਰਨ ਵਾਲੇ ਸੰਸਾਰ ਸਮੁੰਦਰ ਨੂੰ ਤਰੋ ਤਰਨਾ ਕਰੋ।
ਮੁਕਤ ਭਏ ਸੁਖ ਪਾਇਆ,
ਜੋ ਗੁਰਮਤ ਪ੍ਰਾਪਤ ਕਰਕੇ ਸਿਮਰਨ ਭਜਨ ਕਰਦੇ ਨੇ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਪਏ ਹੋਏ ਨੇ, ਉਹਨਾਂ ਨੇ ਸੁਖ ਸਰੂਪ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ,
ਇਹ ਗੁਰਮਤ ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਕ੍ਰਿਸ਼ਨ ਭਗਵਾਨ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਚੀਚੀ ਉਂਗਲੀ ਜਿਹੜੀ ਹੈ ਨਾ ਨਿੱਕੀ ਉਂਗਲੀ ਇਹਦੇ ਉੱਪਰ 28 ਦਿਨ ਚੱਕ ਕੇ ਰੱਖਿਆ, ਕਿਉਂਕਿ ਇੰਦਰ ਦੀ ਪੂਜਾ ਭਗਵਾਨ ਨੇ ਬੰਦ ਕਰਾ ਦਿੱਤੀ ਸੀ, ਤੇ ਉਹ ਗੋਕਲ ਦੇ ਲੋਕ ਕਹਿੰਦੇ ਜੀ ਅਸੀਂ ਪੂਜਾ ਨਾ ਕੀਤੀ ਇੰਦਰ ਕਰੋਪ ਹੋ ਜਾਊਗਾ, ਕਹਿੰਦਾ ਹੋ ਜਾਵੇ, ਤੁਸੀਂ ਪੂਜਾ ਕਰਨੀ ਆ ਗਾਵਾਂ ਦੀ ਕਰੋ ਜਿਹੜੀਆਂ ਦੁੱਧ ਦਿੰਦੀਆਂ ਨੇ, ਪੂਜਾ ਕਰਨੀ ਆ ਜਮਨਾ ਦੀ ਕਰੋ ਜਿਹੜੀ ਪਾਰਾ ਦੇ, ਤੁਸੀਂ ਉਹ ਇੰਦਰ ਕੀ ਦਿੰਦਾ ਤੁਹਾਨੂੰ, ਇੰਦਰ ਕਰੋਬਾਨ ਹੋ ਗਿਆ, ਅਗਿਆਨ ਦੇ ਵਿੱਚ ਅਸੀਂ ਪਤਾ ਹੈ ਨਹੀਂ ਸੀ ਵੀ ਭਗਵਾਨ ਦਾ ਅਵਤਾਰਨ, ਉਹ ਫਿਰ ਬੱਦਲਾਂ ਨੂੰ ਹੁਕਮ ਕਰ ਦਿੱਤਾ, ਮੂਹਲੇ ਧਾਰ ਮੀਂਹ ਪੈਣ ਲੱਗਿਆ, ਜਦੋਂ ਗੋਕ ਦੇ ਲੋਕ ਲੱਗੇ ਡੁੱਬਣ, ਕਹਿੰਦੇ ਜੀ ਹੁਣ ਦੱਸੋ ਕੀ ਕਰੀਏ, ਤੁਸੀਂ ਪੂਜਾ ਬੰਦ ਕਰਾਤੀ, ਗੋਵਰਧਨ ਪਰਬਤ ਚੀਚੀ ਤੇ ਚੱਕ ਲਿਆ, ਸਾਰੇ ਲੋਕ ਵੱਡਾ ਸਾਰਾ ਛਤਰੀ ਵਾਂਗੂ ਤਾਣ ਦਿੱਤਾ, ਬਾਹ ਜਹਾਂ ਦੀ ਲਾਈ, 28 ਦਿਨ ਮੀਂਹ ਪੈ ਗਿਆ, ਅਖੀਰ ਨੂੰ ਇੰਦਰ ਨੇ ਕਿਹਾ ਵੀ ਉਹ ਹੋਏ ਮਨੁੱਖ ਤਾਂ ਹੈ ਨਹੀਂ ਕੋਈ, ਚਰਨੀ ਪੈ ਗਿਆ ਆ ਕੇ। ਉਸ ਕਰਕੇ ਇਹ ਕਹਿੰਦੇ ਸ਼ਕਤੀ ਕਿੱਥੋਂ ਪਾਈ? ਗੁਰਮਤ, ਗੁਰੂ ਦੀ ਮਤ ਸਿੱਖਿਆ ਦੁਆਰਾ ਕਿੱਥੋਂ ਮਿਲੀ ਹੈ? ਉਹ ਕਾਰਨ ਕੀ ਹੈ ਵੀ ਉਹਨਾਂ ਨੇ ਭਗਵਾਨ ਕ੍ਰਿਸ਼ਨ ਦੁਰਵਾਸਾ ਦੇ ਕੋਲੋਂ ਆਤਮ ਵਿਦਿਆ ਪੜ੍ਹੀ ਤੇ ਸੰਦੀਪਨ ਦੇ ਕੋਲੋਂ ਸ਼ਸਤਰ ਵਿਦਿਆ ਪੜ੍ਹੀ, ਇਹ ਗੁਰਮਤ ਧਾਰਨ ਕੀਤੀ। ਪਹਿਲਾਂ ਗੁਰੂ ਦੀ ਕਿਰਪਾ ਸੀ ਉਹਨਾਂ ਦੇ ਨਾਲ,
ਗੁਰਮਤ ਸਾਇਰ ਪਾਹਣ ਤਾਰੇ,
ਗੁਰਾਂ ਦੀ ਸਿੱਖਿਆ ਕਰਕੇ ਸੈਰ ਸਮੁੰਦਰ ਦੇ ਪਹਾਣ ਪੱਥਰ ਤਾਰੇ ਤਾਰ ਦਿੱਤੇ। ਕਿਸ ਨੇ? ਰਾਮ ਜੀ ਨੇ ਪੱਥਰ ਤਰੇ ਸਾਧ ਸਿੰਘ ਜੀ। ਇਸ ਕਰਕੇ ਕਹੋ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕੇ ਨਾਮ ਗੁਣ ਗਾਏ, ਤੁਲਸੀ ਜੀ ਮਹਾਰਾਜ ਕਹਿੰਦੇ ਹੈ। ਜਿਸ ਪ੍ਰਕਾਰ ਜੀ ਨੇ ਆਪਣੀ ਸਾਧ ਸਿੰਘ ਜੀ ਕ੍ਰਿਸ਼ਨ ਜੀ ਨੇ, ਜਿਵੇਂ ਕ੍ਰਿਸ਼ਨ ਜੀ ਨੇ ਉਂਗਲ ਦੇ ਉੱਤੇ ਗੋਵਰਧਨ ਪਰਬਤ ਚੱਕਿਆ, ਉਹ ਵੀ ਗੁਰਮਤ ਧਾਰਨ ਕੀਤੀ ਸੀ। ਤਾਂ ਰਾਮਚੰਦੇ ਸਮੁੰਦਰ ਉਹਦੇ ਉੱਤੇ ਪੱਥਰ ਤਾਰੇ ਰਾਮ ਦਾ ਨਾਮ ਲਿਖ ਕੇ, ਕਿਉਂਕਿ ਗੁਰਮਤ ਧਾਰਨ ਕੀਤੀ ਸੀ। ਗੁਰਮਤ ਦੇ ਵਿੱਚ ਕੀ ਸਿਖਾਲਿਆ ਜਾਂਦਾ ਹੈ ਕਿ ਨਾਮ ਵੱਡਾ ਦੇਹ ਨਹੀਂ ਵੱਡੀ ਹੈ, ਇਹ ਗੁਰਮਤ ਦੀ ਸਿੱਖਿਆ। ਇਸ ਕਰਕੇ ਰਾਮ ਜੀ ਨੇ ਇਹੀ ਸੂਚਨਾ ਦਿੱਤੀ ਵੀ ਮੈਂ ਨਹੀਂ ਵੱਡਾ, ਨਾਮ ਵੱਡਾ। ਕ੍ਰਿਸ਼ਨ ਜੀ ਨੇ ਵੀ ਇਹੀ ਸੂਚਨਾ ਦਿੱਤੀ ਵੀ ਜਿਹਦਾ ਨਾਮ ਲੈ ਕੇ ਮੈਂ ਪਰਬਤ ਚੱਕਿਆ ਉਹ ਵੱਡਾ ਨਾਮ। ਸੋ ਇਸ ਕਰਕੇ ਅਣਜਾਣਪਣਾ ਜਿਹੜਾ, ਫਿਰ ਵੀ ਸਾਧ ਸਿੰਘ ਜੀ ਫੋਟੋਆਂ ਦੀ ਪੂਜਾ ਕਰਨੀ ਜਾਂ ਬੁੱਤ ਪ੍ਰਸਤੀ ਕਰਨੀ ਜਿਹੜੀ ਹੈ, ਪੱਥਰਾਂ ਦੀਆਂ ਮੂਰਤਾਂ ਪੂਜਣੀਆਂ, ਠੀਕ ਹੈ ਦੂਇਆਂ ਨਾਲੋਂ ਪੂਜਣ ਵਾਲਿਆਂ ਨਾਲੋਂ ਚੰਗੇ, ਪਰ ਪਾਹਣ ਦੀ ਜਿਹੜੀ ਹੈ, ਪਾਹਣ ਮੈਂ ਪਰਮੇਸ਼ਰ ਨਾ ਹੈ। ਕਬੀਰ ਪਾਹਣ ਪਰਮੇਸ਼ਰ ਕੀ ਆ? ਪੂਜੇ ਸਰ ਸੰਸਾਰ ਇਸ ਪਰਵਾਸੇ ਜੋ ਰਹਿ ਬੁੱਢੇ ਕਾਲੀ ਤਾਰ, ਕਹਿੰਦੇ ਡੁੱਬ ਜਾਏ ਜੇ। ਇਸ ਕਰਕੇ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਤੋ ਇਸ ਪ੍ਰਕਾਰ ਦੱਸਦੇ ਨੇ, ਕਿਉਂਕਿ ਫਰਕ ਕੀ ਹੋਇਆ ਸਾਧ ਸਿੰਘ ਜੀ? ਸਾਡੇ ਹਿੰਦੂ ਭਰਾਵਾਂ ਨੇ ਪੱਥਰ ਦੀਆਂ ਮੂਰਤਾਂ, ਫਿਰ ਸਾਡੇ ਨਾਲੋਂ ਤਾਂ ਸਮਾਂ ਪੱਕਾ ਧਰਮ ਉਹਨਾਂ ਦਾ, ਫਿਰ ਇਹ ਕਿਹਾ ਜਾਏਗਾ ਪੱਕਾ ਹੈ ਨਹੀਂ ਕਿਉਂ? ਤੇ ਸਾਡੇ ਨੂੰ ਪੱਕਾ ਕਿ ਸਾਡੇ ਅਸੀਂ ਕਾਗਜ਼ਾਂ ਦੀਆਂ ਮੂਰਤਾਂ ਬਣਾ ਕੇ ਪੂਜਣ ਲੱਗ ਗਏ, ਉਹ ਪੱਥਰ ਦੀਆਂ ਬਣਾ ਕੇ, ਦੱਸੋ ਕੀ ਫਰਕ ਰਿਹਾ ਉਹਨਾਂ ਨਾਲੋਂ? ਗੁਰੂ ਸਾਹਿਬ ਨੂੰ ਨਹੀਂ ਪਰਵਾਹ, ਘਰਾਂ ਦੇ ਵਿੱਚ ਲਾਓ ਜ਼ਰੂਰ ਲਾਉਣੀਆਂ ਚਾਹੀਦੀਆਂ ਨੇ, ਮਿਊਜ਼ੀਅਮਾਂ 'ਚ ਲਾਓ ਚੰਗਾ ਅਸਰ ਪੈਂਦਾ ਦੇਖ ਕੇ, ਪਰ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਹੈ। ਇਸ ਕਰਕੇ ਸ਼ਬਦ ਦੀ ਪੂਜਾ ਹੈ ਗੁਰਮਤ ਵਿੱਚ।
ਗੁਰਮਤ ਲੇਹੋ ਪਰਮ ਪਦ
ਪਾਈਏ, ਤੁਸੀਂ ਗੁਰਮਤ ਗੁਰਾਂ ਦੀ ਸਿੱਖਿਆ ਲੈ ਕੇ ਇਸ ਨੂੰ ਪਰਮ ਪਦ ਕੇਵਲ ਮੋਕਸ਼ ਤੁਰਿਆ ਪਦ ਦੀ ਪਦਵੀ ਨੂੰ ਪ੍ਰਾਪਤ ਕਰ ਲਓਗੋ ਕਿ ਕਰ ਲਈ ਦੀ ਹੈ।
ਨਾਨਕ ਗੁਰ ਭਰਮ ਚੁਕਾਇਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਜਿਹਨਾਂ ਗੁਰਮਤ ਧਾਰਨ ਕੀਤੀ ਹੈ, ਉਹਨਾਂ ਦਾ ਜਿਹੜਾ ਗੁਰੂ ਸਾਹਿਬਾਨਾਂ ਨੇ ਸਾਰੇ ਹੀ ਭਰਮ ਚੁਕਾਇਆ, ਚੁੱਕ ਦਿੱਤਾ ਹੈ ਜੀ।
ਗੁਰਮਤ ਲੇਹੋ ਤਰਹੋ ਸੱਚ ਤਾਰੀ,
ਭਾਈ ਗੁਰਾਂ ਦੀ ਸਿੱਖਿਆ ਲੈਣੀ ਕਰੋ, ਭਗਤੀ ਰੂਪ ਸੱਚ ਸੱਚੀ ਤਾਰੀ ਕਿਸ਼ਤੀ ਹੈ, ਇਹਦੇ ਉੱਪਰ ਚੜ ਕੇ ਸੰਸਾਰ ਸਮੁੰਦਰ ਤੋਂ ਤਰੋ ਤਰ ਜਾਵੋ।
ਆਤਮ ਤੀਨੋ ਹਿਰਦੈ ਮੁਰਾਰੀ,
ਆਪਣੇ ਆਪ ਨੂੰ ਚੀਨੋ ਜਾਣਨਾ ਕਰੋ, ਇਸ ਲਈ ਮੁਰਾਰੀ ਪਰਮੇਸ਼ਰ ਹਿਰਦੇ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਵੇਗਾ। ਮੁਰਾਰੀ ਮੁਰਦਾਇਤ ਨੂੰ ਮਾਰਨ ਵਾਲਾ ਸਰਗੁਣ ਸਰੂਪ ਧਾਰਨ ਕਰਕੇ, ਮੁਰ ਅਗਿਆਨ ਦਾ ਆਰੀ ਦੁਸ਼ਮਣ ਗਿਆਨ ਸਰੂਪ, ਉਹ ਪ੍ਰਭੂ ਹਿਰਦੇ ਵਿੱਚ ਬਸਦਾ ਨਿਸ਼ਚੇ ਕਰੋ।
ਜਮ ਕੇ ਫਾਹੇ ਘੱਟ ਹੈ ਹਰ ਜਪ,
ਜਿਨ੍ਹਾਂ ਨੇ ਗੁਰਮਤ ਦੁਆਰਾ ਪਰਮੇਸ਼ਰ ਦਾ ਨਾਮ ਜਪ ਕਰਕੇ ਜਮਾਂ ਦੇ ਫਾਹਿਆਂ ਨੂੰ ਕੱਟ ਲਿਆ ਹੈ,
ਅਕੁਲ ਨਿਰੰਜਨ ਪਾਇਆ,
ਉਹਨਾਂ ਨੇ ਕੁਲਾਂ ਤੋਂ ਰਹਿਤ ਨਿਰੰਜਨ ਸ਼ੁੱਧ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ ਜੀ।
ਗੁਰਮਤ ਪੰਚ ਸਖੇ ਗੁਰ ਭਾਈ,
ਤੇ ਇਉਂ ਭਾਈ ਜਿਨ੍ਹਾਂ ਨੇ ਗੁਰਾਂ ਦੀ ਗੁਰਮਤ ਗੁਰ ਸਿੱਖਿਆ ਭਾਈ ਚੰਗੀ ਲੱਗੀ ਆ, ਉਹਨਾਂ ਨੇ ਪੰਚ ਪੰਜ ਜਿਹੜੇ ਸੱਤ ਸੰਤੋਖ ਦਇਆ ਧਰਮ ਵਿਚਾਰ ਸਖੇ ਮਿੱਤਰ ਬਣ ਜਾਂਦੇ ਨੇ ਉਹਨਾਂ ਦੇ।
ਗੁਰਮਤ ਅਗਨ ਨਿਵਾਰ ਸਮਾਈ,
ਗੁਰਮਤ ਗੁਰਾਂ ਦੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਨੇ ਆਪਣੀ ਤ੍ਰਿਸ਼ਨਾ ਰੂਪੀ ਅੱਗ ਨਿਵਾਰ ਨਿਵਰਤ ਕਰਕੇ ਪਰਮੇਸ਼ਰ ਵਿੱਚ ਸਮਾਈ, ਲੀਨਤਾ ਪ੍ਰਾਪਤ ਕਰ ਲਈ ਹੈ।
ਮਨ ਮੁਖ ਨਾਮ ਜਪੋ ਜਗ ਜੀਵਨ,
ਇਹ ਭਾਈ ਆਪਣੇ ਮਨ ਹਿਰਦੇ ਦੇ ਤੇ ਮੁਖ ਮੂੰਹ ਵਿੱਚ ਭਾਵ ਰਸਨਾ ਦੁਆਰਾ ਜਗ ਜੀਵਨ ਜਗ ਦੇ ਜੀਵਨ ਰੂਪ ਪ੍ਰਭੂ ਦਾ ਨਾਮ ਜਪੋ ਜਪਣਾ ਕਰੋ, ਇਹ ਸਿੱਖਿਆ ਦਿੱਤੀ ਮਹਾਰਾਜ ਨੇ। ਜਿਨ੍ਹਾਂ ਨੇ ਜਪਿਆ ਹੈ ਫਿਰ
ਰਿਦ ਅੰਤਰ ਅਲਖ ਲਖਾਇਆ,
ਤੇ ਉਹਨਾਂ ਨੇ ਰਿਦ ਹਿਰਦੇ ਦੇ ਅੰਤਰ ਵਿੱਚ ਤੇ ਗੁਰਾਂ ਨੇ ਅਲਖ ਲਖਣ ਤੋਂ ਰਹਿਤ ਪ੍ਰਭੂ ਜਿਹੜਾ ਲਿਖਾਇਆ ਜਣਾ ਦਿੱਤਾ। ਜਿੱਥੇ ਸਾਧ ਸਿੰਘ ਜੀ ਇਹ ਮਨ ਮੁੱਖ ਪਾਠ ਹੈ, ਇਹਦੇ ਚ ਸਿਹਾਰੀ ਦਾ ਭੇਦ ਆ ਜਾਂਦਾ, ਜੇ ਸਿਹਾਰੀ ਨੰਨੇ ਨੂੰ ਨਾ ਹੋਵੇ ਤਾਂ ਫਿਰ ਮਨ ਮੁੱਖ ਸ਼ਬਦ ਬਣੇਗਾ, ਤੇ ਇਹ ਤੇ ਮਨ ਤੇ ਮੁੱਖ ਦਾ ਬਣੇਗਾ ਜਦੋਂ ਸਿਹਾਰੀ ਲੱਗੀ ਹੋਈ ਹੈ, ਇੰਨਾ ਕੁ ਭੇਦ ਦਾ। ਹਾਂਜੀ,
ਗੁਰਮੁਖ ਬੂਝੈ ਸ਼ਬਦ ਪਤੀਜੈ,
ਗੁਰਮੁਖ ਜਨ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੂਝੈ ਸਮਝਦੇ ਹੈ ਤੇ ਉਹਨਾਂ ਦਾ ਮਨ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਵਾਹਿਗੁਰੂ ਦੇ ਸਰੂਪ ਦੇ ਉੱਪਰ ਪਤੀਜੈ ਪਤੀਜ ਜਾਂਦਾ, ਨਿਸ਼ਚੈਵਾਨ ਹੋ ਜਾਂਦਾ ਹੈ।
ਉਸਤਤ ਨਿੰਦਾ ਕਿਸ ਕੀ ਕੀਜੈ,
ਨਿਸ਼ਚਾ ਕਰਦੇ ਨੇ ਕਿ ਉਸਤਤ ਖੁਸ਼ਾਮਤ ਤੇ ਨਿੰਦਾ ਅਪਕੀਰਤੀ ਕਿਹਦੀ ਕੀਜੈ ਕਰਨੀ ਹੈ, ਭਾਵ ਨਿੰਦਾ ਉਸਤਤੀ ਰਹਿਤ ਹੋ ਜਾਂਦੇ ਨੇ। ਉਸਤਤ ਨਿੰਦਾ ਦੋ ਤਿਆਗ ਹੈ, ਇਹ ਤਿਆਗ ਦਿੰਦੇ ਨੇ। ਫਿਰ
ਚਿੰਨਹੋ ਆਪ ਜਪੋ ਜਗਦੀਸ਼ਰ,
ਭਾਈ ਜਗ ਦਾ ਈਸ਼ਵਰ ਪਰਮੇਸ਼ਰ ਨੂੰ ਜਪੋ ਜਪਣਾ ਕਰੋ ਤੇ ਆਪਣੇ ਆਪ ਨੂੰ ਚਿੰਨੋ ਜਾਣਨਾ ਕਰੋ। ਜਿਨ੍ਹਾਂ ਨੇ ਆਪਣਾ ਆਤਮਕ ਸਰੂਪ ਜਾਣਿਆ ਹੈ ਉਹਨਾਂ ਨੇ ਮਨ ਹਿਰਦੇ ਦੇ ਵਿਚ, ਅੱਗੇ ਬੋਲੋ ਜੀ,
ਹਰ ਜਗਨਨਾਥ ਮਨ ਪਾਇਆ,
ਤੇ ਜਿਨ੍ਹਾਂ ਨੇ ਆਪਣਾ ਆਤਮ ਰੂਪ ਕਰਕੇ ਜਾਣ ਲਿਆ ਨਾ ਉਹਨਾਂ ਨੇ ਮਨ ਹਿਰਦੇ ਵਿਚ ਜਗਨਨਾਥ ਜਗਤ ਦਾ ਮਾਲਕ ਹਰ ਪ੍ਰਭੂ ਚੰਗਾ ਲੱਗਿਆ, ਉਹਨਾਂ ਨੂੰ ਭਾਇਆ ਚੰਗਾ ਲੱਗਿਆ, ਉਹ ਜਗਤ ਦੇ ਮਾਲਕ ਵਾਹਿਗੁਰੂ ਦੇ ਮਨ ਦੇ ਚ ਭਾ ਗਏ ਹਨ ਜੀ।
ਜੋ ਬ੍ਰਹਿਮੰਡ ਖੰਡ ਸੋ ਜਾਣੋ,
ਹੇ ਭਾਈ ਜੋ ਪ੍ਰਭੂ ਸਾਰੇ ਬ੍ਰਹਿਮੰਡ ਵਿਚ ਵਸਦਾ ਨਾ, ਸੋ ਉਹੀ ਇਸ ਖੰਡ ਟੁਕੜੇ ਵਾਲੇ ਸਰੀਰ ਵਿਚ ਵੀ ਵਸਦਾ, ਜਾਣੋ ਜਾਣਨਾ ਕਰੋ। ਜੋ ਬ੍ਰਹਿਮੰਡੇ ਸੋ ਹੀ ਪਿੰਡੇ, ਜੋ ਖੋਜੈ ਸੋ ਪਾਵੈ, ਉਹੀ ਪ੍ਰਾਪਤ ਕਰੂਗਾ ਨਾ। ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਜੋ ਸਾਰੀ ਜਗ੍ਹਾ ਹੈ ਉਹੀ ਤੇਰੇ ਵਿਚ ਹੈ, ਜੋ ਤੇਰੇ ਵਿਚ ਹੈ ਉਹੀ ਸਭਨਾਂ ਦੇ ਵਿਚ ਹੈ, ਐਸਾ ਕਥਨ ਕੀਤਾ ਹੈ।
ਗੁਰਮੁਖ ਬੁੱਧ ਸ਼ਬਦ ਪਛਾਣ,
ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਇਸ ਭੇਦ ਨੂੰ ਬੂਝੋ, ਸਮਝਣਾ ਕਰੋ ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਜੋ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ, ਪਛਾਣਨਾ ਕਰੋ ਤੇ ਮੁਖੀ ਗੁਰਾਂ ਦੇ ਸ਼ਬਦ ਨੂੰ ਪਛਾਣੋ ਅਤੇ ਆਪਣੇ ਸਰੂਪ ਨੂੰ ਬੁੱਝਣਾ ਕਰੋ ਜੇ।
ਘੱਟ ਘੱਟ ਭੋਗੇ ਭੋਗਣ ਹਾਰਾ,
ਸਭ ਪਦਾਰਥਾਂ ਨੂੰ ਭੋਗਣ ਵਾਲਾ ਹਰੀ ਘੱਟ ਘੱਟ ਘਟਾਂ ਘਟਾਂ ਵੀ ਸਰੀਰਾਂ ਸਰੀਰਾਂ ਦੇ ਵਿਚ ਵਿਆਪਕ ਹੈ, ਜੋ ਸਭ ਰਸਾਂ ਨੂੰ ਭੋਗੇ ਭੋਗ ਰਿਹਾ ਹੈ।
ਰਹਿ ਅਤੀਤ ਸਬਾਇਆ,
ਸਭ ਤੋਂ ਅਤੀਤ ਨਿਰਲੇਪ ਵੀ ਰਹਿੰਦਾ ਹੈ ਜੀ।
ਗੁਰਮਤ ਬੋਲੋ ਹਰ ਜਸ ਸੂਚਾ,
ਹੇ ਭਾਈ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਸੂਚਾ ਪਵਿੱਤਰ ਕਰਨ ਵਾਲਾ ਹਰ ਪ੍ਰਭੂ ਦਾ ਜਸ ਕੀਰਤਨ ਕਥਾ ਬੋਲੋ, ਬੋਲਣਾ ਕਰੋ।
ਗੁਰਮਤ ਆਖੀ ਦੇਖੋ ਊਚਾ,
ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਮਨ ਬੁੱਧ ਬੈਰਾਗ ਵਿਵੇਕ ਪਰੋਖ ਅਪਰੋਖ ਰੂਪੀ ਇਹ ਗਿਆਨ ਰੂਪੀ ਅੱਖੀ ਅੱਖਾਂ ਪ੍ਰਾਪਤ ਕਰਕੇ ਉਸ ਉੱਚਾ ਉੱਚੇ ਪ੍ਰਭੂ ਨੂੰ ਦੇਖੋ, ਦੇਖਣਾ ਕਰੋ ਜੀ।
ਸ੍ਰਵਣੀ ਨਾਮ ਸੁਣੈ ਹਰ ਬਾਣੀ,
ਜੋ ਸ੍ਰਵਣੀ ਕੰਨਾਂ ਦੁਆਰਾ ਹਰ ਪਰਮੇਸ਼ਰ ਦੀ ਬਾਣੀ ਜਾਂ ਨਾਮ ਨੂੰ ਕਥਾ ਕੀਰਤਨ ਨੂੰ ਸੁਣੇ ਸੁਣਦਾ ਹੈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਕਥਨ ਕਰਦੇ ਨੇ। ਫਿਰ
ਨਾਨਕ ਹਰ ਰੰਗ ਰੰਗਾਇਆ,
ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ ਕਿ ਉਹ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿਚ ਆਪ ਵੀ ਰੰਗਿਆ ਜਾਏਗਾ ਤੇ ਹੋਰਨਾਂ ਨੂੰ ਵੀ ਰੰਗਾਇਆ ਰੰਗ ਦੇਵੇਗਾ, ਕਿਉਂਕਿ ਨਾਮ ਬਾਣੀ ਦਾ ਐਡਾ ਵੱਡਾ ਪ੍ਰਤਾਪ ਹੈ। ਬਾਣੀ ਪੜ੍ਹਦੇ 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 ਮਨ ਰੰਗਿਆ ਜਾਂਦਾ ਹੈ, ਨਾਮ ਜਪਦੇ 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 ਮਨ ਐਨ ਰੰਗਿਆ ਜਾਂਦਾ ਪ੍ਰੇਮ ਰੰਗ ਵਿਚ।
ਮਾਰੂ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਅੱਗੇ ਪਾਵਨ ਅੰਮ੍ਰਿਤ ਵਚਨ ਹੈ ਜੀ, ਸੁਣੋ।
ਕਾਮ ਕ੍ਰੋਧ ਪਰ ਹਰ ਪਰ ਨਿੰਦਾ,
ਭਾਈ ਕਾਮ ਮੰਦ ਵਾਸ਼ਨਾ ਕ੍ਰੋਧ ਗੁੱਸਾ ਪਰ ਪਰਾਈ ਨਿੰਦਾ ਅਪਕੀਰਤੀ, ਪਰ ਹਰ ਇਹਨੂੰ ਛੱਡਣਾ ਕਰੋ, ਛੱਡਣ ਵਾਲੀ ਚੀਜ਼ ਹੈ ਇਹ।
ਲੱਭ ਲੋਭ ਤਜ ਹੋ ਨਿਚਿੰਦਾ,
ਪਦਾਰਥਾਂ ਦੇ ਖਾਣ ਦਾ ਲੱਭ ਲਾਲਚ, ਜੋੜਨ ਦਾ ਲੋਭ ਤਜ ਛੱਡ ਕਰਕੇ ਨਿਚਿੰਦਾ, ਚਿੰਤਾ ਤੋਂ ਰਹਿਤ ਹੋ ਹੋਣਾ ਕਰੋ ਤੁਸੀਂ ਮਹਾਰਾਜ ਕਹਿੰਦੇ।
ਭਰਮ ਕਾ ਸੰਗਲ ਤੋੜ ਨਿਰਾਲਾ,
ਜੋ ਭਰਮ ਦਾ ਸੰਗਲ ਤੋੜ ਕੇ ਨਿਰਾਲਾ ਨਿਰਾਲਾ ਹੋਇਆ ਹੈ, ਭਰਮ ਦਾ ਸੰਗਲ ਤੋੜ ਦਿੱਤਾ।
ਹਰ ਅੰਤਰ ਹਰ ਰਸ ਪਾਇਆ,
ਉਹਨਾਂ ਨੇ ਹਰ ਹਰੇਕ ਦੇ ਅੰਤਰ ਅੰਦਰ ਵਸਣ ਵਾਲੇ ਹਰ ਪਰਮੇਸ਼ਰ ਦੇ ਰਸ ਪ੍ਰੇਮ ਨੂੰ ਪਾਇਆ ਪਾਉਣਾ ਕੀਤਾ ਹੈ ਜੀ।
ਨਿਸ ਦਾਮਨ ਜੋ ਚਮਕ ਚੰਦਾਇਣ ਦੇਖੈ,
ਜਿਉਂ ਜਿਵੇਂ ਨਿਸ ਰਾਤ ਦੇ ਹਨੇਰੇ ਵਿਚ ਦਾਮਨ ਬਿਜਲੀ ਦੀ ਚਮਕ ਲਿਸ਼ਕ, ਉਹਦੇ ਨਾਲ ਚੰਦਾਇਣ ਜਾਨੀ ਚਾਨਣਾ, ਚੰਦਾਇਣ ਨਾਮ ਚਾਨਣੇ ਦਾ, ਚਾਨਣਾ ਦੇਖੈ ਦੇਖੀਦਾ ਹੈ।
ਅਹਿਨਿਸ ਜੋਤ ਨਿਰੰਤਰ ਪੇਖੈ,
ਉਸ ਗੁਰਮੁਖ ਜਿਹੜਾ ਨਾ ਉਹ ਗੁਰਮੁਖ ਅਹਿਨਿਸ ਰਾਤ ਦੇ ਨਿਰੰਤਰ ਇਕ ਰਸ ਜੋਤ ਜੋਤੀ ਸਰੂਪ ਬ੍ਰਹਮ ਨੂੰ ਪੇਖਾ ਵੇਖਦਾ ਹੈ ਜੀ।
ਆਨੰਦ ਰੂਪ ਅਨੂਪ ਸਰੂਪਾ,
ਆਨੰਦ ਮੰਗਲ ਰੂਪ ਅਤੇ ਅਨੂਪ ਉਪਮਾ ਤੋਂ ਰਹਿਤ ਐਸਾ ਸਰੂਪ ਜੋ ਪ੍ਰਭੂ ਹੈ।
ਗੁਰਪੂਰੈ ਦਿਖਾਇਆ,
ਉਹ ਪੂਰਨ ਗੁਰੂ ਸਾਹਿਬ ਜੀ ਪ੍ਰਗਟ ਕਰਕੇ ਦਿਖਾ ਦਿੱਤਾ ਗੁਰਾਂ ਨੇ।
ਸਤਿਗੁਰ ਮਿਲਹੋ ਆਪੇ ਪ੍ਰਭ ਤਾਰੇ,
ਇਹ ਭਾਈ ਸਤਿਗੁਰੂ ਜਿਹੜਾ ਸਤਿਗੁਰ ਗੁਰੂ ਸਾਹਿਬ ਜੀ ਨੂੰ ਮਿਲੋ, ਮਿਲਣਾ ਕਰੋ ਤੇ ਫਿਰ ਪ੍ਰਭ ਪਰਮੇਸ਼ਰ ਆਪੇ ਆਪ ਹੀ ਤਾਰੇ ਤਾਰ ਦੇਵੇਗਾ।
ਸੱਸ ਘਰ ਸੂਰ ਦੀਪਕ ਗੈਣਾਰੇ,
ਜਦੋਂ ਸੱਸ ਚੰਦਰਮਾ ਉਹਦੇ ਘਰ ਵਿੱਚ ਸੂਰ ਚੜ ਜਾਂਦਾ ਤੇ ਤਦੋਂ ਗੈਣਾਰੇ ਆਕਾਸ਼ ਵਿੱਚ ਦੀਪਕ ਦੀਵਾ ਪਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ। ਤੇ ਇਸੇ ਪ੍ਰਕਾਰ ਵੀ ਸੱਸ ਘਰ
ਸੂਰ ਦੀਪਕ ਗੈਣਾਰੇ,
ਜਦੋਂ ਸੱਸ ਚੰਦਰਮਾ ਦੇ ਘਰ ਵਿੱਚ ਸੂਰ ਚੜ ਜਾਂਦਾ ਉਦੋਂ ਗੈਣਾਰੇ ਆਕਾਸ਼ ਵਿੱਚ ਦੀਪਕ ਦੀਵਾ ਪਾ ਪ੍ਰਕਾਸ਼ ਹੋ ਜਾਂਦਾ। ਇਸੇ ਪ੍ਰਕਾਰ ਜਦੋਂ ਚੰਦਰਮਾ ਦੀ ਨਿਆਈ ਸਤੋ ਗੁਣ ਵਿਸ਼ਿਸ਼ਟ ਵੈਰਾਗ ਵਾਲੇ ਹਿਰਦੇ ਦੇ ਵਿੱਚ ਅਪਰੋਹ ਗਿਆਨ ਰੂਪੀ ਸੂਰ ਚੜ ਜਾਂਦਾ, ਉਸ ਵੇਲੇ ਚਿਦਾਕਾਸ਼ ਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ।
ਦੇਖ ਅਦਿਸ਼ਟ ਰਹੋ ਲਿਵ ਲਾਗੀ,
ਉਸ ਅਦਿਸ਼ਟ ਦਿਸਣ ਤੋਂ ਰਹਿਤ ਇਹ ਪ੍ਰਭੂ ਨੂੰ ਤੇ ਜਿਹੜਾ ਗੁਰਾਂ ਦੁਆਰਾ ਦੇਖ ਵੇਖ ਕਰਕੇ ਉਹਦੇ ਸਰੂਪ ਵਿੱਚ ਆਪਣੀ ਲਿਵ ਵਿਰਤੀ ਲਾਗੀ ਲਗਾ ਕੇ ਰਹੋ ਰਹਿਣਾ ਕਰੋ। ਮਹਾਰਾਜ ਕਹਿੰਦੇ
ਸਭ ਤ੍ਰਿਭਵਨ ਬ੍ਰਹਮ ਸਬਾਇਆ,
ਕਿਉਂਕਿ ਉਹ ਬ੍ਰਹਮ ਤ੍ਰਿਭਵਨ ਤਿੰਨਾਂ ਭਵਨਾਂ ਵਿੱਚ ਸਭ ਸਾਰੇ ਵਿਆਪਕ ਹੈ। ਸਬਾਇਆ ਸਭ ਦੇ ਵਿੱਚ ਆਇਆ ਹੋਇਆ ਹੈ, ਸਭ ਆਇਆ ਸਭ ਦੇ ਵਿੱਚ ਆਇਆ ਹੋਇਆ ਵਿਆਕਰਨ ਅਨੁਸਾਰ ਇਹਦੇ ਕੰਨੇ ਚ ਏੜਾ ਲੈ ਕੇ ਇਹ ਫਿਰ ਆਇਆ ਬਣ ਜਾਂਦਾ ਹੈ। ਸਭ ਦੇ ਵਿੱਚ ਆਇਆ ਹੋਇਆ ਹੈ ਜੀ, ਵਿਆਪਕ ਹੈ।
ਅੰਮ੍ਰਿਤ ਰਸ ਪਾਈ ਤ੍ਰਿਸ਼ਨਾ ਭਉ ਜਾਏ,
ਅੰਮ੍ਰਿਤ ਰਸ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪੀ ਰਸ ਜਿਹਨੇ ਪਾਲਿਆ ਤ੍ਰਿਸ਼ਨਾ ਭਉ ਜਾਏ, ਉਹਦੀ ਤ੍ਰਿਸ਼ਨਾ ਦਾ ਡਰ ਖਤਮ ਹੋ ਜਾਂਦਾ ਹੈ, ਤ੍ਰਿਸ਼ਨਾ ਨਿਵਰਤ ਹੋ ਜਾਂਦੀ ਹੈ। ਉਸਦੀ ਰਸਾਂ ਕਸਾਂ ਆਦਿ ਭੋਗਣਾ ਆਦਿ ਤ੍ਰਿਸ਼ਨਾ ਇਹ ਸਭ ਖਤਮ ਹੋ ਜਾਂਦੀ ਹੈ। ਇਸ ਕਰਕੇ ਬ੍ਰਹਮਾਨੰਦ ਦੇ ਰਸ ਨੂੰ ਪਾ ਲੈਂਦਾ ਹੈ।
ਅਨੁਭਵ ਪਦ ਪਾਵੈ ਆਪ ਗਵਾਏ,
ਆਪਣਾ ਭਾਵ ਹੰਕਾਰ ਨੂੰ ਗਵਾ ਲੈਂਦਾ। ਅਨੁਭਵ ਨਿਰਭੈ ਭੈ ਤੋਂ ਰਹਿਤ ਹੈ ਜਿਹੜਾ, ਜਾਂ ਅਨੁਭਵ ਪ੍ਰਕਾਸ਼ ਐਸਾ ਵੀ ਹੈ, ਇਸ ਪਦਵੀ ਨੂੰ ਪਾ ਲੈਂਦਾ। ਨਾ ਭਾਵ ਤੋਂ ਡਰ ਤੋਂ ਰਹਿਤ ਜਿਹੜਾ ਉਹ ਪਰਮੇਸ਼ਵਰ ਵਾਹਿਗੁਰੂ ਹੈ, ਉਹ ਨਿਰਭੈ ਨੂੰ ਪਾ ਲੈਂਦਾ ਤੇ ਪ੍ਰਕਾਸ਼ ਹੋਣ ਵਾਲੇ ਸਰੂਪ ਦੀ ਪਦਵੀ ਨੂੰ ਤੇ ਪਾ ਲੈਂਦਾ ਹੈ। ਜਦੋਂ ਆਪਾ ਗਵਾ ਦਿੱਤਾ ਉਸਨੇ, ਹੰਕਾਰ ਗਵਾ ਦਿੱਤਾ, ਤੇ ਫਿਰ ਉਹਨੂੰ ਇਹ ਪਦਵੀ ਪ੍ਰਾਪਤ ਹੁੰਦੀ ਹੈ।
ਉੱਚੀ ਪਦਵੀ ਉੱਚੋ ਉੱਚਾ,
ਜਿਸ ਨੇ ਸਤਿਗੁਰੂ ਸਾਹਿਬ ਜੀ ਦਾ ਨਿਰਮਲ, ਇਹ ਸਾਰਾ ਨਾ ਇਕੱਠੀ ਬੋਲੋ ਜੀ, ਤੋਂ
ਨਿਰਮਲ ਸ਼ਬਦ ਕਮਾਇਆ,
ਜਿਸ ਨੇ ਸਤਿਗੁਰੂ ਸਾਹਿਬ ਜੀ ਦਾ ਨਿਰਮਲ ਉੱਜਲ ਕਰਨ ਵਾਲਾ ਸ਼ਬਦ ਉਪਦੇਸ਼ ਕਮਾਇਆ ਕਮਾਉਣਾ ਕੀਤਾ ਹੈ, ਉਹ ਉੱਚੀ ਉੱਚੀ ਤੁਰਿਆ ਪਦ ਰੂਪੀ ਪਦਵੀ ਪ੍ਰਾਪਤ ਕਰਕੇ ਉੱਚੋ ਉੱਚਾ, ਉੱਚਿਆਂ ਤੋਂ ਵੀ ਉੱਚਾ, ਦੇਵਤਿਆਂ ਤੋਂ ਵੀ ਉੱਚਾ ਹੋ ਜਾਂਦਾ ਹੈ। ਮਨੁੱਖਾਂ ਤੋਂ ਉੱਚੇ ਦੇਵਤੇ ਨੇ, ਦੇਵਤਿਆਂ ਤੋਂ ਵੀ ਉੱਚਾ ਹੋ ਜਾਂਦਾ ਹੈ।
ਅਦ੍ਰਿਸ਼ਟ ਅਗੋਚਰ ਨਾਮ ਅਪਾਰਾ,
ਐਸਾ ਜੋ ਅਦ੍ਰਿਸ਼ਟ ਦਿਸਣ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਵਿਸ਼ੇ ਕੌਣ ਹੈ? ਪ੍ਰਭੂ। ਉਹਦਾ ਨਾਮ ਵੀ ਅਪਾਰਾ ਪਾਰਾਵਾਰ ਤੋਂ ਰਹਿਤ ਹੈ ਜੀ।
ਅਤ ਰਸ ਮੀਠਾ ਨਾਮ ਪਿਆਰਾ,
ਪ੍ਰਭੂ ਦਾ ਪਿਆਰਾ ਨਾਮ, ਅਤ ਅਤਿਅੰਤ ਹੀ ਮੀਠਾ, ਤੇ ਮਿੱਠਾ ਪਿਆਰਾ ਰਸਦਾਇਕ ਹੈ, ਰਸ ਬ੍ਰਹਮਾਨੰਦ ਦੇ ਦੇਣ ਵਾਲਾ ਹੈ। ਸੰਤ ਸੰਗ ਅੰਤਰ ਪਰਬ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਐ ਮਿੱਠਾ ਲੱਗਦਾ ਪਿਆਰਾ।
ਨਾਨਕ ਕੌ ਜੁਗ ਜੁਗ ਹਰ ਜਸ ਦੀਜੈ,
ਸਤਿਗੁਰੂ ਜੀ ਕਥਨ ਕਰਦੇ ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀ, ਮੇਰੇ ਤਾਈ ਜੁਗ ਜੁਗ ਸਦਾ ਸਦਾ, ਇੱਥੇ ਜੁਗ ਜੁਗ ਦਾ ਅਰਥ ਹੈ ਸਦਾ ਸਦਾ, ਆਪਣੇ ਜਸ ਕੀਰਤੀ ਕਰਨ ਦਾ ਬਲ ਦੀਜੈ ਦੇਣਾ ਕਰ ਮਹਾਰਾਜ। ਮੈਂ ਇਹੀ ਚਾਹੁੰਦਾ ਹਾਂ ਹੇ ਹਰ ਪ੍ਰਭੂ, ਤੇਰਾ ਨਾਮ ਜਿਹੜਾ ਨਾ ਉਹ ਹਰ ਵੇਲੇ ਜਪਦੇ ਰਹੀਏ।
ਹਰ ਜਪੀਏ ਅੰਤ ਨਾ ਪਾਇਆ,
ਹੇ ਹਰ ਪ੍ਰਭੂ ਤੇਰਾ ਨਾਮ ਜਪੀਏ, ਜਪਣ ਕਰਕੇ ਅੰਤ ਅਖੀਰ ਨਹੀਂ ਪਾਇਆ ਜਾ ਸਕਦਾ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਨਾ ਤੇਰਾ ਅੰਤ ਪਾਇਆ ਜਾ ਸਕਦਾ, ਨਾ ਤੇਰੇ ਪਿਆਰਿਆਂ ਦਾ। ਜੁਗ ਤੋਂ ਭਾਵ ਹੈ ਦੋ ਭਾਵ, ਵੈਰਾਗ ਵਿਵੇਕ ਅਤੇ ਜੁਗ ਚਾਰ ਸਾਧਨ, ਸਰਵਣ ਮੰਨਣ ਅਧਿਆਸਨ ਤਤੂ ਪਾਦਾ ਸੁਸ਼ੋਧਨ ਦੀ ਦਾਤ, ਇਹ ਬਸ਼ ਕਰਕੇ ਆਪਣਾ ਜਸ ਕੀਰਤਨ ਦੇਣਾ ਕਰ। ਜਾਂ ਜੁਗ ਦੋ ਭਾਵ ਭੇਦ ਗਿਆਨ ਨੂੰ ਚੱਕ ਕੇ, ਤੇ ਜਿਹੜਾ ਜੁਗ ਜੁਦਾਰਥ ਹੈ ਦੋ, ਦੋ ਤੋਂ ਭਾਵ ਭੇਦ ਗਿਆਨ ਨੂੰ ਚੱਕ ਕੇ ਜੀਵ ਇਸ ਦੀ ਏਕਤਾ ਵਿੱਚ ਜੋੜਨ ਕਰਕੇ, ਜੁਗ ਦੋ ਭਾਵ ਆਤਮਾ ਤੇ ਪਰਮਾਤਮਾ ਦੀ ਏਕਤਾ ਕਰਾਉਣ ਵਾਲਾ ਹਰ ਜਸ ਦੇਣਾ ਕਰ। ਤੇ ਇਸ ਕਰਕੇ ਫਿਰ ਵੀ ਤੇਰਾ ਹਰ ਜਸ ਜਪਦਿਆਂ ਹੋਏ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਜੇ।
ਅੰਤਰ ਨਾਮ ਪ੍ਰਾਪਤ ਹੀਰਾ,
ਜਿਸ ਮਨੁੱਖ ਦੇ ਅੰਦਰ ਹਿਰਦੇ ਵਿੱਚ ਪ੍ਰਭੂ ਦਾ ਅੰਮ੍ਰਿਤ ਨਾਮ ਰੂਪੀ ਹੀਰਾ ਪ੍ਰਾਪਤ ਹੋ ਗਿਆ, ਜਿਸ ਨੂੰ
ਹਰ ਜਪਤੇ ਮਨ ਮਨ ਤੇ ਧੀਰਾ,
ਹਰ ਪਰਮੇਸ਼ਰ ਦਾ ਨਾਮ ਜਪਦੇ ਜਪਦਿਆਂ ਉਹਦਾ ਮਨ ਜਿਹੜਾ ਮਨ ਮਨੌਤ ਤੇ ਇਸ ਤੋਂ ਰਹਿਤ ਹੋ ਕੇ ਧੀਰਾ ਧੀਰਜਤਾ ਦੇ ਸਹਿਤ ਹੋਇਆ ਹੈ।
ਦੋ ਘਟ ਘਟ ਭਉ ਭੰਜਨ ਪਾਈ ਹੈ,
ਇਹਨੂੰ ਪਾਈ ਦੱਦੇ ਨੂੰ ਥੋੜਾ ਜਿਹਾ ਅਗੇਤਰ ਕਰਨਾ ਉਹ ਸੰਬੰਧਿਤ ਹੈ ਤੇ ਇਸ ਕਰਕੇ ਦੋ ਘਟ ਕਾਮ ਕਰੋ ਆਦਿ ਦੇ ਦੋ ਘਟ ਔਖੇ ਘਾਟਾਂ ਦੀ ਕੁਸੰਗਤ ਛੱਡ ਕੇ ਸਤ ਸੰਤੋਖ ਆਦਿ ਦੈਵੀ ਜਿਹੜੇ ਗੁਣ ਉਹਨਾਂ ਦੀ ਸ੍ਰੇਸ਼ਟ ਘੱਟ ਰਸਤੇ ਦੀ ਹੋਮੇ ਤਿਆਗ ਕੇ ਉਹਦੀ ਹੋਮੇ ਤਿਆਗਣੀ ਹੈ। ਦੋ ਘਾਟ ਦੋ ਭਾਵ ਜੰਮਣ ਤੇ ਮਰਨ ਰੂਪੀ ਇਹ ਜਿਹੜੀਆਂ ਦੋ ਘਾਟ ਨੇ ਇਹਨਾਂ ਘਾਟ ਨੂੰ ਹਿਰਦੇ ਵਿੱਚੋਂ ਘੱਟ ਕਰਕੇ ਅੱਗੇ ਕੀ ਕਹਿੰਦੇ ਹਨ ਤੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਭੈ ਦੇ ਭੰਨਣ ਵਾਲਾ ਭੈ ਭੰਜਨ ਉਹ ਭੈ ਨੂੰ ਨਾਸ ਕਰਨ ਵਾਲੇ ਪਰਮੇਸ਼ਰ ਨੂੰ ਪਾਈਏ ਪਾ ਲਈਦਾ ਹੈ ਪਾ ਸਕੀਦਾ ਹੈ ਇਸ ਤਰ੍ਹਾਂ
ਵਾਹੁੜ ਜਨਮ ਨਾ ਜਾਇਆ
ਫਿਰ ਪਾਈ ਵਾਹੁੜ ਮੁੜ ਕੇ ਜਨਮ ਦੇ ਵਿੱਚ ਜਾਇਆ ਪੈਦਾ ਨਹੀਂ ਹੋਣਾ ਪੈਂਦਾ ਜੰਮਣ ਮਰਨ ਵਿੱਚ ਨਹੀਂ ਜਾਇਆ ਜਾਂਦਾ ਹੈ।
ਭਗਤ ਹੀਤ ਗੁਰ ਸ਼ਬਦ ਤਰੰਗਾ
ਜੋ ਪਰਮੇਸ਼ਰ ਦੀ ਭਗਤ ਭਗਤੀ ਦੇ ਨਾਲ ਹੇਤ ਪ੍ਰੇਮ ਕਰਦੇ ਹੈ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਗੁਰੂ ਜੀ ਤਿਰੰਗਾ ਤਾਰ ਦਿੰਦੇ ਨੇ ਤੇ ਤਿਰੰਗੇ ਦਾ ਤੇ ਤਾਰਨਾ ਹੈ ਜਾਂ ਫਿਰ ਜਿਹਦੇ ਹਿਰਦੇ ਵਿੱਚ ਗੁਰਾਂ ਦੇ ਸ਼ਬਦ ਦੀਆਂ ਤਿਰੰਗਾ ਲਹਿਰਾਂ ਉੱਠਦੀਆਂ ਨਾ ਤੇ ਉਸਦਾ ਪਰਮੇਸ਼ਰ ਦੀ ਭਗਤੀ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ।
ਹਰ ਜਸ ਨਾਮ ਪਦਾਰਥ ਮੰਗਾ
ਜਿਸ ਕਰਕੇ ਗੁਰਮੁਖ ਜਨਾਂ ਨੇ ਗੁਰਾਂ ਪਾਸੋਂ ਹਰ ਪਰਮੇਸ਼ਰ ਦਾ ਜਸ ਕੀਰਤਨ ਤੇ ਨਾਮ ਰੂਪੀ ਪਦਾਰਥ ਮੰਗਾ ਮੰਗਣਾ ਕੀਤਾ ਹੈ।
ਹਰ ਭਾਵੇ ਗੁਰ ਮੀਲ ਮਿਲਾਏ
ਜੇਕਰ ਹਰ ਪਰਮੇਸ਼ਰ ਨੂੰ ਭਾਵੇ ਭਾ ਜਾਵੇ ਤਾਂ ਜਗਿਆਸੂ ਨੂੰ ਗੁਰਾਂ ਦੇ ਮੇਲ ਵਿੱਚ ਮਿਲਾਵੇ ਮਿਲਾ ਦਿੰਦਾ ਇਸ ਕਰਕੇ ਫਿਰ
ਹਰ ਤਾਰੇ ਜਗਤ ਸਵਾਇਆ
ਇਸ ਕਰਕੇ ਹਰ ਪਰਮੇਸ਼ਰ ਨੇ ਸਵਾਇਆ ਸਾਰੇ ਜਗਿਆਸੂ ਜਗਤ ਸੰਸਾਰ ਸਮੁੰਦਰ ਤੋਂ ਤਾਰੇ ਤਾਰਨਾ ਕੀਤੇ ਹਨ।
ਜਿਨ ਜਪ ਜਪਿਉ ਸਤਿਗੁਰ ਮਤ ਵਾਕੇ
ਤੇ ਇਉਂ ਫਿਰ ਇਹਦਾ ਵਾਕੇ ਦਾ ਭਾਈ ਇੱਥੇ ਜਿਹੜਾ ਨਾ ਇਕੱਠਾ ਹੀ ਪਾਠ ਹੈ ਇਹ ਵਾਕੇ ਕਰਨਾ ਵਾਕੇ ਵਾਕ ਤੋਂ ਭਾਵ ਹੈ ਇਹ ਤੇ ਜਿੱਥੇ ਵਾਕੇ ਅਲੱਗ ਅਲੱਗ ਕਰਨਾ ਹੁੰਦਾ ਉੱਥੇ ਦੱਸਿਆ ਜਾਂਦਾ ਤੇ ਸਤਿਗੁਰੂ ਜੀ ਦੇ ਵਾਕੇ ਵਾਕ ਭਾਵ ਵਚਨਾਂ ਦੀ ਮਤ ਸਿੱਖਿਆ ਦੁਆਰਾ ਜਿਨ ਜਿਸ ਪੁਰਖ ਨੇ ਪਰਮੇਸ਼ਰ ਦੇ ਨਾਮ ਨੂੰ ਜਾਪ ਜਪਿਓ ਜਪਣਾ ਕੀਤਾ ਹੈ ਜੇ ਇਸਨੇ ਸਤਿਗੁਰਾਂ ਦੇ ਪਰਮੇਸ਼ਰ ਦੇ ਨਾਮ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਇੱਥੇ ਅਰਥ ਵਿੱਚ ਹੁਣ ਅਲੱਗ ਅਲੱਗ ਕਰਾਂਗੇ ਵਾਹ ਕੇ ਵਾਹ ਉਹਨਾਂ ਦੇ ਪਾਸ ਹੀ ਸ੍ਰੇਸ਼ਟ ਮਤ ਹੈ ਤੇ ਜਾਂ ਫਿਰ ਵਾਂਕੇ ਨਾ ਉਹ ਸੁੰਦਰ ਦਾ ਹੁੰਦਾ ਵਾਂਕੇ ਭਾਵ ਵਾਂਕੇ ਭਾਵ ਸੁੰਦਰ ਜੀਵਨ ਵਾਲਾ ਉਹੀ ਮੰਨਿਆ ਜਾਂਦਾ ਹੈ।
ਜਮ ਕੰਕਰ ਕਾਲ ਸੇਵਕ ਪਗ ਤਾ ਕੇ
ਜਮ ਕੰਕਰ ਜਮਾਂ ਦੇ ਦਾਸ ਤੇ ਕਾਲ ਮੌਤ ਦਾ ਸਮਾਂ ਆ ਤਾਂ ਉਹ ਪੁਰਖ ਦੇ ਪੈਰਾਂ ਦੇ ਸੇਵਕ ਦਾਸ ਬਣ ਜਾਂਦੇ ਫਿਰ
ਉਤਮ ਸੰਗਤ ਗਤ ਮਿਤ ਉਤਮ
ਸਤਿਗੁਰੂ ਜੀ ਦੀ ਸੰਗਤ ਕਿਉਂਕਿ ਉਤਮ ਸੰਗਤ ਉਤਮ ਹੋਵੇ ਜੇ ਉੱਤਮ ਸੰਗਤ ਕਰੋਗੇ ਵਿੱਚ ਤੁਹਾਡੇ ਉੱਤਮ ਗੁਣ ਆਉਣਗੇ ਮਾੜੀ ਸੰਗਤ ਕਰੋਗੇ ਮਾੜੇ ਔਗੁਣ ਆ ਜਾਣਗੇ। ਕਬੀਰ ਮਨ ਪੰਖੀ ਪਿਆ ਉੱਡ ਉੱਡ ਦਹਿ ਦਿਸ ਜਾਏ ਜੋ ਚੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਫਲ ਉਹ ਜਿਹਾ ਮਿਲਦਾ। ਇਵੇਂ ਉੱਤਮ ਸੰਗਤ ਗਤਮਿਤ ਉੱਤਮ ਸੰਗਤ ਦੀ ਸਤਿਗੁਰਾਂ ਦੀ ਸੰਗਤ ਵੀ ਉੱਤਮ ਸ੍ਰੇਸ਼ਟ ਹੈ ਅਤੇ ਗੁਰਾਂ ਦੁਆਰਾ ਸਤਿਗੁਰੂ ਦੀ ਗਤ ਪ੍ਰਾਪਤੀ ਰੂਪੀ ਮਿਤ ਮਰਿਆਦਾ ਜਿਹੜੀ ਹੈ ਉਹ ਵੀ ਉੱਤਮ ਸ੍ਰੇਸ਼ਟ ਹੈ ਤੇ ਇਸ ਮਰਿਆਦਾ ਦੇ ਜੀਵਨ ਨੂੰ ਫਿਰ ਅੱਗੇ ਦੱਸਦੇ ਨੇ
ਜਗ ਭਉ ਜਲ ਪਾਰ ਤਰਾਇਆ
ਇਸ ਮਰਿਆਦਾ ਨੇ ਜੀਵ ਨੂੰ ਭਉ ਜਲ ਪੈਦਾਇਕ ਜਗ ਸੰਸਾਰ ਸਮੁੰਦਰ ਤੋਂ ਪਾਰ ਤਰਾਇਆ ਕਰ ਦਿੱਤਾ ਹੈ ਜਿਸ ਨੂੰ ਉੱਤਮ ਮਰਿਆਦਾ ਪ੍ਰਾਪਤ ਹੁੰਦੀ ਹੈ ਉਹ ਆਪ ਸੰਸਾਰ ਤੋਂ ਉਤਰਦਾ ਹੋਰਨਾਂ ਨੂੰ ਵੀ ਜਹਾਜ਼ ਵਾਂਗੂ ਤਾਰਨ ਵਾਲਾ ਜੀਵਨ ਬਣ ਜਾਂਦਾ ਹੈ।
ਇਹੋ ਭਉ ਜਲ ਜਗਤ ਸ਼ਬਦ ਗੁਰ ਤਰੀਐ
ਇਹ ਪੈਦਾਇਕ ਸੰਸਾਰ ਸਮੁੰਦਰ ਗੱਲਾਂ ਨਾਲ ਨਹੀਂ ਤਰ ਹੁੰਦਾ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਸ਼ਬਦ ਦੇ ਉਪਦੇਸ਼ ਦੁਆਰਾ ਇਹ ਭਵ ਜਲ ਜਗਤ ਸ਼ਬਦ ਗੁਰ ਤਰੀ ਹੈ ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਕਮਾਈ ਕਰਕੇ ਸ਼ਬਦ ਹੀ ਤਾਂ ਤਰਨਾ ਹੋਏਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਐ ਤਰ ਹੋਏਗਾ
ਅੰਤਰ ਕੇ ਦੁਬਦਾ ਅੰਤਰ ਜਰੀਏ
ਜੇ ਮਨ ਦੇ ਅੰਤਰ ਅੰਦਰ ਦੀ ਅੰਤਰਾ ਪਾਉਣ ਵਾਲੀ ਦੁਬਦਾ ਦੁਚਿੱਤਾਪਣ ਜਿਹੜਾ ਦਵੈਤ ਭਾਵ ਨੂੰ ਮਨ ਦੇ ਅੰਦਰ ਇਹਦੇ ਵਿੱਚ ਜਰੀਏ ਸਾੜਨਾ ਕਰੀਏ ਸਾੜ ਦਈਏ ਇਸ ਨੂੰ ਖਤਮ ਕਰ ਦਈਏ
ਪੰਚ ਬਾਣ ਲਈ ਜਮਕੋ ਮਾਰ
ਸਤਿਗੁਰਾਂ ਦੇ ਕੋਲੋਂ ਪੰਜ ਬਾਣ ਕਿਹੜੇ ਸਤ ਪ੍ਰਤੱਗੀ ਹੋਣਾ ਸੰਤੋਖ ਧਾਰਨ ਕਰ ਲੈਣਾ ਜੀਵਾਂ ਤੇ ਦਇਆ ਕਰਨੀ ਧਰਮ ਚ ਪੱਕੇ ਹੋਣਾ ਬ੍ਰਹਮ ਦੀ ਵਿਚਾਰ ਵਾਲੇ ਇਹ ਪੰਜ ਬਾਣ ਇਹ ਬਾਣ ਤੀਰ ਸਤਿਗੁਰਾਂ ਕੋਲੋਂ ਮਿਲਦੇ ਉਹਨਾਂ ਦੇ ਪੱਥੇ ਚ ਸਤਿਗੁਰਾਂ ਕੋਲ ਲੈ ਕੇ ਜਮਦੂਤਾਂ ਦੇ ਭੈ ਨੂੰ ਫਿਰ ਮਾਰੇ ਮਾਰ ਨਾ ਕਰੇ, ਜਾਂ ਫਿਰ ਪੰਜ ਚੇਤਨ ਪ੍ਰਭੂ ਦਾ ਪ੍ਰੇਮ ਰੂਪੀ ਤੀਰ ਲੈ ਕੇ ਜੰਮਣ ਮਰਨ ਦੇ ਭੈ ਨੂੰ ਜਾਂ ਅਵਿਦਿਆ ਦੀ ਪੀੜਾ ਨੂੰ ਜਮਾਂ ਭਾਵ ਉੱਕਾ ਹੀ ਮਾਰ ਨਾ ਕਰੇ, ਮਾਰ ਨਾ ਕਰੀਏ। ਤੇ ਫਿਰ ਦੱਸਦੇ ਨੇ ਅੱਗੇ
ਗਗਨੰਤਰ ਧਨਖ ਚੜਾਇਆ,
ਇਥੇ ਗਗਨੰਤਰ ਤੋਂ ਭਾਵ ਹੈ ਵੀ ਹਿਰਦੇ ਰੂਪੀ ਆਕਾਸ਼ ਦੇ ਅੰਦਰ ਬ੍ਰਹਮ ਰੂਪੀ ਜਾਂ ਅਦਵੈਤ ਨਿਸ਼ਚੇ ਰੂਪੀ ਧਨਖ ਹੈ, ਇਹਦੀ ਕਮਾਨ ਨੂੰ ਚੜਾਇਆ ਚੜਾਉਣਾ ਕਰੀਦਾ। ਮਨ ਰੂਪੀ ਧਨਖ ਨੂੰ ਤੁਰਿਆ ਪਦ ਦੁਆਰਾ ਚਿਦਾਕਾਸ਼ ਦੇ ਅੰਦਰ ਚੜਾ ਲੈਣਾ ਕਰੀਦਾ ਹੈ।
ਸਾਖਤ ਨਰ ਸ਼ਬਦ ਸੁਰਤ ਕਿਉਂ ਪਾਈ ਹੈ,
ਸਾਖਤ ਕਠੋਰ ਚਿਤ ਵਾਲੇ ਪਤਤ ਨਰ ਪੁਰਖ ਦੇ ਵਿਚ ਗੁਰਾਂ ਦੇ ਸ਼ਬਦ ਉਪਦੇਸ਼ ਦੀ ਸੁਰਤ ਸ੍ਰੇਸ਼ਟ ਪ੍ਰੀਤੀ ਕਿਉਂ ਕਿਵੇਂ ਪਾਈਆ ਪਾ ਸਕੀਦੀ ਹੈ, ਭਾਵ ਨਹੀਂ ਪਾ ਸਕਦੀ। ਉਹ ਸ਼ਬਦ ਚ ਸੁਰਤ ਬਿਰਤੀ ਜੋੜਨੀ ਕਿਵੇਂ ਪਾ ਸਕਦੇ ਹਨ, ਭਾਵ ਕੀ ਹੈ, ਉਹ ਸ਼ਬਦ ਚ ਜੁੜਨਾ ਨਹੀਂ ਪਾ ਸਕਦੇ।
ਸ਼ਬਦ ਸੁਰਤ ਬਿਨ ਆਈ ਹੈ ਜਾਈ ਹੈ,
ਗੁਰਾਂ ਦੇ ਸ਼ਬਦ ਉਪਦੇਸ਼ ਵਿਚ ਸੁਰਤ ਬਿਰਤੀ ਜੋੜੀ ਤੋਂ ਬਿਨ ਬਗੈਰ ਸੁਰਤ ਸ੍ਰੇਸ਼ਟ ਪ੍ਰੀਤੀ ਧਾਰੇ ਤੋਂ ਬਗੈਰ ਸੰਸਾਰ ਚ ਆਈਆ ਜਾਈਏ ਆਉਂਦੇ ਜਾਂਦੇ ਰਹਿੰਦੇ ਜੰਮਦੇ ਮਰਦੇ ਰਹਿੰਦੇ ਹਨ।
ਨਾਨਕ ਗੁਰਮੁਖ ਮੁਕਤ ਪਰਾਇਣ,
ਸਤਿਗੁਰੂ ਜੀ ਕਥਨ ਕਰਦੇ ਗੁਰਮੁਖ ਜਨ ਮੁਕਤ ਕਲਿਆਣ ਸਰੂਪ ਬ੍ਰਹਮ ਦੇ ਪਰਾਇਣ ਆਸਰੇ ਰਹਿੰਦੇ ਹੈ, ਆ ਮੁਕਤ ਹਨ, ਆ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੇ ਇਸ ਤਰ੍ਹਾਂ ਮੁਕਤੀ ਦੇ ਆਸਰੇ ਕਰ ਦਿੰਦੇ ਆ ਹੋਰਾਂ ਨੂੰ ਵੀ। ਤੇ ਉਹ ਫਿਰ ਦੱਸਦੇ ਨਾਨਕ ਗੁਰਮੁਖ ਮੁਕਤ ਪਰਾਇਣ, ਅੱਗੇ ਦੱਸਦੇ ਜੇ
ਹਰ ਪੂਰਾ ਭਾਗ ਮਿਲਾਇਆ,
ਤੇ ਉਹਨਾਂ ਫਿਰ ਪੂਰੇ ਪੂਰਨ ਭਾਗ ਕਰਮਾਂ ਵਾਲਿਆਂ ਨੂੰ ਹਰ ਪਰਮੇਸ਼ਰ ਨੇ ਆਪਣੇ ਸਰੂਪ ਵਿਚ ਮਿਲਾਇਆ, ਮਿਲਾਉਣਾ ਕੀਤਾ ਹੈ ਜੀ।
ਨਿਰਭਉ ਸਤਿਗੁਰ ਹੈ ਰਖਵਾਲਾ,
ਸਤਿਗੁਰੂ ਸਾਹਿਬ ਜੀ ਭੈ ਤੋਂ ਰਹਿਤ ਨ, ਡਰ ਤੋਂ ਰਹਿਤ ਨ, ਭੈ ਤੋਂ ਰਹਿਤ ਹਰੀ ਸਰੂਪ ਹੈ, ਤੇ ਉਹ ਭੈ ਤੋਂ ਰਹਿਤ ਹਰੀ ਦਾ ਸਰੂਪ ਹੈ ਹਨ, ਅਤੇ ਸਿੱਖਾਂ ਦੇ ਲੋਕ ਪ੍ਰਲੋਕ ਜੇ ਰਖਵਾਲੇ ਬਣ ਜਾਂਦੇ ਹੈ, ਰਾਖੇ ਹੋ ਗਏ ਹਨ ਜੀ। ਫਿਰ
ਭਗਤ ਪ੍ਰਾਪਤ ਗੁਰ ਗੋਪਾਲਾ,
ਗੋ ਧਰਤੀ ਦੇ ਪਾਲ ਪਾਲਣਾ ਕਰਨ ਵਾਲਾ ਉਹ ਪਰਮੇਸ਼ਰ ਹੈ, ਉਹਦੇ ਸਰੂਪ ਦੁਆਰਾ ਹਰੀ ਦੀ ਭਗਤੀ ਪ੍ਰਾਪਤ ਮਿਲਦੀ ਹੈ, ਇਹ ਇਸ ਪ੍ਰਕਾਰ ਉਹਨਾਂ ਦੁਆਰਾ ਵਾਹਿਗੁਰੂ ਦੀ ਭਗਤੀ ਮਿਲਦੀ ਹੈ, ਉਹ ਪਰਮੇਸ਼ਰ ਦਾ ਸਰੂਪ ਹਨ ਸਤਿਗੁਰੂ, ਸਤਿਗੁਰਾਂ ਦੁਆਰਾ ਹਰੀ ਦੀ ਭਗਤੀ ਮਿਲਦੀ ਹੈ।
ਧੁਨ ਆਨੰਦ ਅਨਾਹਦ ਅਜੈ,
ਜਿਸ ਪੁਰਖ ਦੇ ਅੰਦਰ ਆਨੰਦ ਸਰੂਪ ਦੀ ਧੁਨ ਧੁਨੀ ਅਨਾਹਦ ਇਕ ਰਸ ਬਾਜੈ ਬਜਦੀ ਹੈ, ਫਿਰ ਦੱਸਦੇ ਨ
ਗੁਰ ਸ਼ਬਦ ਨਿਰੰਜਨ ਪਾਇਆ,
ਤੇ ਉਸ ਨੇ ਗੁਰਾਂ ਦੇ ਸ਼ਬਦ ਉਪਦੇਵ ਜੁੜ ਕੇ ਨਿਰੰਜਨ ਸ਼ੁੱਧ ਸਰੂਪ ਪ੍ਰਭੂ ਨੂੰ ਪਾਇਆ, ਪਾਉਣਾ ਕੀਤਾ ਹੈ ਜੇ।
ਨਿਰਭਉ ਸੋ ਸਿਰ ਨਾਹੀ ਲੇਖਾ,
ਸੋ ਉਹ ਪ੍ਰਭੂ ਨਿਰਭਉ ਭੈ ਤੋਂ ਰਹਿਤ ਹੈ ਭਾਈ, ਉਹਦੇ ਸਿਰ ਦੇ ਉੱਤੇ ਕੋਈ ਲੇਖਾ ਹਿਸਾਬ ਕਿਤਾਬ ਨਹੀਂ ਪੁੱਛਣ ਵਾਲਾ, ਉਹ ਅਲੇਖ ਹੈ, ਬਾਕੀ ਸਾਰੇ ਲੇਖੇ ਦੇ ਅੰਦਰ ਹਿਸਾਬ ਕਿਤਾਬ ਦੇ ਵਿਚ ਨ, ਉਹ ਐਸਾ ਪਰਮੇਸ਼ਰ ਨਾ ਹੀ ਲੇਖਾ, ਉਹਦੇ ਸਿਰ ਤੇ ਕੋਈ ਲੇਖਾ ਨਹੀਂ ਹੈ।
ਆਪ ਅਲੇਖ ਕੁਦਰਤ ਹੈ ਦੇਖਾ,
ਆਪ ਅਲੇਖ ਲੇਖੇ ਹਿਸਾਬ ਕਿਤਾਬ ਤੋਂ ਰਹਿਤ ਹੈ, ਆਪਣੀ ਕੁਦਰਤ ਸ਼ਕਤੀ ਦੁਆਰਾ ਸਭ ਦੇ ਮੱਥੇ ਦੇ ਲੇਖ ਤੇ ਜਿਹੜੇ ਨਾ ਦੇਖਾ ਦੇਖਣ ਵਾਲਾ ਸਾਰੀ ਕੁਦਰਤ ਨੂੰ ਦੇਖ ਰਿਹਾ ਹੈ।
ਆਪ ਅਤੀਤ ਅਜੋਨੀ ਸੰਭਵ,
ਉਹ ਪ੍ਰਭੂ ਆਪ ਮਾਇਆ ਦੇ ਮੋਹ ਤੋਂ ਅਤੀਤ ਅਸੰਗ ਨਿਰਲੇਪ ਹੈ, ਅਜੋਨੀ ਜੂਨਾਂ ਤੋਂ ਰਹਿਤ ਹੈ, ਤੇ ਸੰਭਉ ਸੁਤੇ ਸਿੱਧੀ ਆਪਣੇ ਆਪ ਤੋਂ ਪ੍ਰਗਟ ਹੋਣ ਵਾਲਾ ਹੈ।
ਨਾਨਕ ਗੁਰਮਤ ਸੋ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੋ ਉਹ ਪ੍ਰਭੂ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਪਾਇਆ ਜਾਂਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ।
ਅੰਤਰ ਕੀ ਗਤ ਸਤਿਗੁਰ ਜਾਣੈ,
ਸਾਰੇ ਜੀਵਾਂ ਦੇ ਅੰਦਰ ਦੀ ਗਤ ਹਾਲਤ ਨੂੰ ਸਤਿਗੁਰੂ ਜੀ ਜਾਣੇ ਜਾਣਦੇ ਹਨ।
ਸੋ ਨਿਰਭਉ ਗੁਰ ਸ਼ਬਦ ਪਛਾਣੈ,
ਉਹ ਗੁਰਾਂ ਦੁਆਰਾ, ਉਹ ਗੁਰਾਂ ਦੁਆਰਾ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣੇ ਪਛਾਣ ਕਰਦਾ ਹੈ, ਉਹ ਨਿਰਭਉ ਭੈ ਤੋਂ ਰਹਿਤ ਹੋ ਜਾਂਦਾ ਜਿਹੜਾ ਪਛਾਣਨਾ ਕਰਦਾ ਹੈ।
ਅੰਤਰ ਦੇਖ ਨਿਰੰਤਰ ਬੂਝੈ,
ਜੋ ਆਪਣੇ ਹਿਰਦੇ ਦੇ ਅੰਤਰ ਅੰਦਰ ਆਤਮਾ ਨੂੰ ਦੇਖ ਵੇਖ ਕੇ ਪਰਮਾਤਮਾ ਨੂੰ ਨਿਰੰਤਰ ਇੱਕ ਰਸ ਬੂਝੈ ਸਮਝਦਾ ਹੈ।
ਅਨੰਤ ਨਾ ਮਨ ਡੋਲਾਇਆ,
ਉਸ ਨੇ ਆਪਣੇ ਮਨ ਨੂੰ ਅਨੰਤ ਹੋਰ ਪਾਸੇ ਨਹੀਂ ਡੁਲਾਇਆ, ਡੁਲਾਉਣਾ ਨਹੀਂ ਕੀਤਾ ਹੈ।
ਨਿਰਭਉ ਸੋ ਅਬ ਅੰਤਰ ਵਸਿਆ,
ਸੋ ਉਹ ਪ੍ਰਭੂ ਨਿਰਭਉ ਭੈ ਤੋਂ ਰਹਿਤ ਜਿਹਦੇ ਅਬ ਹਿਰਦੇ ਦੇ ਵਿਚ ਵਸਿਆ ਵਸ ਗਿਆ ਹੈ।
ਅਹਿਨਿਸ ਨਾਮ ਨਿਰੰਜਨ ਰਸਿਆ,
ਅਹਿਨਿਸ ਦਿਨ ਰਾਤ ਨਿਰੰਜਨ ਸ਼ੁੱਧ ਸਰੂਪ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ।
ਨਾਨਕ ਹਰ ਜਸ ਸੰਗਤ ਪਾਈ ਹੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ੁਰ ਦਾ ਜਿਹੜਾ ਜਸ ਹੈ ਨਾ, ਕੀਰਤਨ ਕਰਨਾ, ਕਥਾ ਕਰਨੀ, ਸਤਸੰਗਤ ਵਿੱਚੋਂ ਹੀ ਪਾਈਐ ਪ੍ਰਾਪਤ ਕਰੀਦਾ ਹੈ, ਇਥੋਂ ਇਹ ਆਨੰਦ ਮਿਲਦਾ ਹੈ।
ਹਰ ਸਹਿਜੇ ਸਹਿਜ ਮਿਲਾਇਆ,
ਤੇ ਜਿਸ ਨੇ ਇਹ ਜਸ ਪ੍ਰਾਪਤ ਕੀਤਾ ਹੈ ਉਸ ਨੂੰ ਹਰ ਪਰਮੇਸ਼ੁਰ ਨੇ ਸਹਿਜੇ ਸੁਤੇ ਸਿੱਧ ਹੀ ਆਪਣੇ ਸਹਿਜ ਸ਼ਾਂਤ ਸਰੂਪ ਦੇ ਵਿਚ ਜਾਂ ਗਿਆਨ ਸਰੂਪ ਵਿਚ ਮਿਲਾਇਆ, ਮਿਲਾਉਣਾ ਕੀਤਾ ਹੈ। ਜੇ
ਅੰਤਰ ਬਾਹਰ ਸੋ ਪ੍ਰਭ ਜਾਣੈ,
ਤੇ ਇਹ ਅਵਸਥਾ ਫਿਰ ਪ੍ਰਾਪਤ ਹੋ ਗਈ। ਸੋ ਉਹ ਪ੍ਰਭੂ ਨੂੰ, ਪਰਮੇਸ਼ੁਰ ਨੂੰ ਉਹੀ ਪੁਰਖ ਸਰੀਰ ਦੇ ਅੰਤਰ ਅੰਦਰ ਭਾਵ ਹਿਰਦੇ ਵਿਚ ਅਤੇ ਬਾਹਰ ਸੰਸਾਰ ਵਿਚ ਵਿਆਪਕ ਜਾਣੇ ਜਾਣਦਾ ਹੈ।
ਰਹਿ ਅਲਿਪਤ ਚਲਤੇ ਘਰ ਆਣੈ,
ਤੇ ਇਹ ਅਲਿਪਤ ਪਾਠ ਨੂੰ ਚੰਗੀ ਤਰ੍ਹਾਂ ਪਗਾ ਲੈਣਾ ਜੀ, ਕਿਉਂਕਿ ਅਲਪਤ ਨਾ ਬਣ ਜਾਵੇ ਪਾਠ, ਬਹੁਤ ਵਾਰੀ ਪਾਠ ਹੁੰਦਾ ਅਲਿਪਤ ਬੋਲਣਾ ਜਿੱਥੇ ਵੀ ਇਹ ਪਾਠ ਆਉਂਦਾ ਹੈ, ਅਲਪਤ ਤਾਂ ਹੁੰਦਾ ਹੀ ਨਹੀਂ, ਅਲਿਪਤ ਐੜਾ ਗੇਤਰ ਕਰਕੇ ਥੋੜਾ ਜਿਹਾ, ਤੇ ਜੋ ਵਿਸ਼ਿਆਂ ਤੋਂ ਅਲਿਪਤ ਨਿਰਲੇਪ ਰਹਿ ਰਹਿੰਦਾ, ਚਲਦੇ ਹੋਏ ਮਨ ਨੂੰ ਰਹਿ ਅਲਿਪਤ ਚਲਤੇ ਘਰ ਆਣੈ। ਇਹ ਮਨ ਹੈ ਜਿਹੜਾ ਹਰ ਵਾਰ ਚਲਦਾ ਰਹਿੰਦਾ ਨਾ, ਇਹ ਮਨ ਨੂੰ ਰੋਕ ਕੇ ਹਿਰਦੇ ਰੂਪੀ ਘਰ ਦੇ ਅੰਦਰ ਅੰਤਰਮੁਖ ਬਿਰਤੀ ਕਰਕੇ ਆਣੈ, ਲਿਆਉਣਾ ਕਰੇ। ਇਹ ਜਾਂਦਾ ਹੈ, ਮੋੜ ਕੇ ਲਿਆਓ। ਹੁਣ ਜਿਹੜੇ ਮੋੜਨੇ ਨਹੀਂ ਜਾਣਦੇ ਉਹਦਾ ਤਾਂ ਸਦਾ ਹੀ ਖੁੱਲ੍ਹਾ ਹੀ ਰਹੂਗਾ ਨਾ ਫਿਰ, ਇਸ ਕਰਕੇ ਜਦੋਂ ਜਾਂਦਾ ਫੇਰ ਮੋੜ ਲਿਆ, ਫੇਰ ਜਾਊਗਾ ਫੇਰ ਮੋੜ ਲਿਆ। ਇਹਨੂੰ ਇਹ ਅਭਿਆਸ ਕਹਿੰਦੇ ਨੇ, ਅਭਿਆਸ ਹੋਰ ਕੀ ਹੈ, ਵਾਰ ਵਾਰ ਮੋੜਨਾ ਉਸ ਨੂੰ, ਮਨ ਲੋਚੇ ਵਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ, ਸ਼ਬਦ ਦੇ ਨਾਲ ਮੋੜਿਆ ਜਾਂਦਾ। ਪਸ਼ੂ ਨੂੰ ਜਿਵੇਂ ਡੰਡਾ ਦਿਖਾ ਕੇ ਮੋੜਦੀ ਹੈ, ਉਹ ਡਰਦਾ ਮਾਰਾ ਮੁੜ ਜਾਂਦਾ, ਨਹੀਂ ਤਾਂ ਫਸਲਾਂ 'ਚ ਮੂੰਹ ਪਾਉਂਦਾ ਫਿਰਦਾ। ਇਸ ਤਰ੍ਹਾਂ ਮਨ ਹੈ ਜਿਹੜਾ ਪਸ਼ੂ ਦੀ ਨਿਆਈ ਹੈ, ਇਹਨੂੰ ਸ਼ਬਦ ਦਾ ਡੰਡਾ ਦਿਖਾ ਕੇ ਮੋੜਨਾ, ਉਹ ਤੋਂ ਬਿਨਾਂ ਨਹੀਂ ਮੁੜਦਾ ਹੈ। ਇਉਂ ਚੱਲ ਤੇ ਘਰ ਆਣਾ, ਹਿਰਦੇ ਵਿਚ ਮੋੜ ਕੇ ਲਿਆਉਣਾ ਆਪਣੇ ਘਰ ਦੇ ਵਿਚ, ਕਈ ਘਰ ਰਹੋ ਰਹੇ ਮਨ ਮੁਗ ਜਿਆ ਨੇ, ਸਮਝਾਉਣਾ ਇਸ ਨੂੰ।
ਉਪਰ ਆਦ ਸਰਬ ਤਿਹੋ ਲੋਈ,
ਪ੍ਰਭੂ ਸਾਰਿਆਂ ਦੇ ਸਿਰ ਦੇ ਉੱਤੇ, ਸਾਰਿਆਂ ਦਾ ਆਦ ਮੁੱਢ ਅਤੇ ਤਿਹੋ ਤਿੰਨਾਂ ਲੋਈ ਲੋਕਾਂ ਵਿਚ ਪ੍ਰਕਾਸ਼ ਕਰਨ ਵਾਲਾ ਹੈ।
ਸੱਚ ਨਾਨਕ ਅੰਮ੍ਰਿਤ ਰਸ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਅੰਮ੍ਰਿਤ ਨਾਮ ਰਸ ਨੂੰ ਪਾਇਆ, ਪ੍ਰਾਪਤ ਕੀਤਾ ਹੈ, ਉਹ ਸੱਚ ਸਰੂਜ ਅਭੇਦ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੀ ਹਾਜ਼ਰੀ ਪ੍ਰਵਾ ਲਈ ਹੈ। ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਰਹਿ ਗਿਆ ਹੋਰ, ਉਦੋਂ ਬਾਅਦ ਤੀਸਰੇ ਪਾਤਸ਼ਾਹ ਦੀ ਬਾਣੀ ਆਰੰਭ ਹੋ ਰਹੀ ਹੈ। ਨਾਲੇ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਜੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ, ਆਓ ਇੱਥੇ ਹੀ ਸਮਾਪਤੀ ਹੈ ਜੀ।
ਅੰਦਰ ਬਾਹਰ ਸੋ ਪ੍ਰਭ ਜਾਣੈ, ਰਹਿ ਅਲਿਪਤ ਚਲਤੇ ਘਰ ਆਣੈ, ਉਪਰ ਆਦ ਸਭ ਤਿਉ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।